यो 24 घंटे 7 दिन ऑस्ट्रेलिया दा पहला पंजाबी रेडियो हर्न रेडियो 24 घंटे 7 दिन
हर्न रेडियो
ਜੀ ਜਨਾਬ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਜੀ ਰੇਡੀਓ ਦੇ ਨਾਲ ਪਿਆਰੇ ਪਿਆਰੇ ਸਰੋਤਿਆਂ ਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਸਾਡੇ ਸੁਣਨ ਵਾਲੇ ਸਰੋਤੇ ਚੜ੍ਹਦੀ ਕਲਾ ਵਿਚ ਹੋਣਗੇ ਰਾਜੀ ਖੁਸ਼ੀ ਹੋਣਗੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਵਿਚ ਹੋਣਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਸਵਾਦ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਣਗੇ ਤੇ ਪਿਆਰੇ ਦੋਸਤੋ ਕੰਮਾਂ ਕਾਰਾਂ ਦੇ ਵਿਚ ਮੈਨੂੰ ਪਤਾ ਕਿ ਕੰਮ ਕਾਰ ਕਰਨਾ ਬੜਾ ਔਖਾ ਹੋ ਜਾਂਦਾ ਕਈ ਵਾਰ ਬੰਦਾ ਡੇਲੀ ਜਿਹੜਾ ਇੱਕੋ ਰੂਟੀਨ ਦਾ ਕੰਮ ਕਰੋ ਤੇ ਬੋਰੀਅਤ ਆ ਜਾਂਦੀ ਹੈ ਪਰ ਜੇ ਕੰਮ ਨੂੰ ਅਸੀਂ ਪੂਰੇ ਸਿਦਕ ਦੇ ਨਾਲ ਪਿਆਰ ਦੇ ਨਾਲ ਡੈਡੀਕੇਸ਼ਨ ਦੇ ਨਾਲ ਕਰੀਏ ਤੇ ਉਹਦੇ ਵਿਚ ਮਸਤੀ ਆਉਂਦੀ ਹੈ ਕਈ ਮੈਂ ਐਸੇ ਕੰਮ ਕਰਦੇ ਵੇਖੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸ਼ਾਇਦ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖੀ ਹੋਵੇ ਇੱਕ ਬੰਦਾ ਇੱਟਾਂ ਫੜਾ ਰਿਹਾ ਨਾਲ ਦੇ ਨੂੰ ਚੱਕ ਚੱਕ ਕੇ ਭੱਠੇ ਤੋਂ ਤੇ ਉਹ ਇੱਟਾਂ ਢੋ ਢੋ ਕੇ ਉਹਨਾਂ ਨੇ ਗਾਂ ਟਰੱਕ ਦੇ ਵਿਚ ਲੱਦਣੀਆਂ ਨੇ ਜਾਂ ਕਿ ਚੱਕਾ ਲਾਉਣਾ ਇੱਕ ਸਾਈਡ ਤੇ ਇਹਨਾਂ ਦਾ ਕੰਮ ਦੋ ਹੀ ਜਾਂ ਟਰੱਕ ਤੇ ਲੱਦਣੇ ਜਾਂ ਫਿਰ ਇੱਕ ਸਾਈਡ ਤੇ ਉੱਥੋਂ ਚੱਕ ਚੱਕ ਚੱਕਾ ਲਾਉਣਾ ਉਹ ਬੰਦਾ ਇੰਨਾ ਇੰਜੋਏ ਕਰ ਰਿਹਾ ਉਸ ਗੱਲ ਨੂੰ ਤੇ ਕਿਸੇ ਨੇ ਵੀਡੀਓ ਬਣਾਈ ਤੇ ਉਹ ਚੱਕ ਚੱਕ ਇੱਟਾਂ ਫੜਾਉਂਦਾ ਨਾਲੇ ਨੱਚਦਾ ਨਾਲੇ ਗਾਉਂਦਾ ਹਿੱਟ ਫੜਾਉਂਦਾ ਫਿਰ ਨੱਚਦਾ ਗਾਉਂਦਾ ਮੈਂ ਕਿਹਾ ਕਮਾਲ ਆ ਯਾਰ ਸਦਕੇ ਇਸ ਵੀਰ ਨੂੰ ਜਿਹੜਾ ਆਪਣੀ ਜੋਬ ਨੂੰ ਆਪਣੇ ਕੰਮ ਨੂੰ ਕਿੰਨਾ ਇੰਜੋਏ ਕਰਦਾ ਪਿਆ ਤੇ ਅਸੀਂ ਕਈ ਵਾਰ ਕੀ ਕਹਿੰਦੇ ਹਾਂ ਕਿ ਯਾਰ ਕਿੱਥੇ ਰੋਜ਼ਾਨਾ ਰੋਜ਼ਾਨਾ ਆਉਣੇ ਰੋਜ਼ਾਨਾ ਰੋਜ਼ਾਨਾ ਜਾਂਦੇ ਹਾਂ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਇੱਕੋ ਹੀ ਕੰਮ ਕਰਦਿਆਂ ਕਰਦਿਆਂ ਨੇ ਮਰ ਜਾਣਾ ਯਾਰ, ਕੋਈ ਕੰਮ ਹੋਰ ਵੀ ਕਰੀਏ ਨਾ। ਬੰਦੇ ਦਾ ਸੁਭਾਅ ਆ ਕਿ ਅਸੀਂ ਅੱਕ ਜਾਂਦੇ ਹਾਂ ਇੱਕ ਕੰਮ ਨੂੰ ਕਰਕੇ, ਜਾਂ ਇੱਕੋ ਹੀ ਚੀਜ਼ ਨੂੰ, ਕੋਈ ਵੀ ਗੱਲ ਹੋਵੇ ਦਾਲ ਹੀ ਇੱਕ ਬਣਦੀ ਰਹੇ ਤੇ ਕਹਿੰਦਾ ਯਾਰ ਛੱਡ ਪਰਾਂ। ਇੱਕ ਮੈਂ ਕਹਾਣੀ ਸੁਣਾ ਨਾ ਰਾਜੇ ਦੀ। ਕਹਿੰਦੇ ਰਾਜਾ ਸੀ, ਉਹਨੂੰ ਭਿੰਡੀਆਂ ਬੜੀਆਂ ਪਸੰਦ ਸਨ। ਭਿੰਡੀਆਂ ਬੜੀਆਂ ਪਸੰਦ ਸਨ, ਜ਼ਾਹਰ ਜੀ ਗੱਲ ਆ ਕਿ ਰਾਜੇ ਮਹਾਰਾਜਿਆਂ ਨੂੰ ਜਿਹੜੀ ਚੀਜ਼ ਪਸੰਦ ਹੁੰਦੀ ਹੈ ਤੇ ਉਹ ਫਿਰ ਪ੍ਰਜਾ ਉਹਨੂੰ ਦੇਖਦੀ ਹੈ ਕਿ ਉਸੇ ਹਿਸਾਬ ਦੇ ਨਾਲ ਉਹ ਉਹਨੂੰ ਤੋਹਫਾ ਦੇ ਕੇ ਤੇ ਉਹਨੂੰ ਖੁਸ਼ ਕਰਦੇ ਨੇ। ਰਾਜੇ ਦੇ ਮਹਿਲ ਦੇ ਵਿੱਚ ਜਿੰਨੇ ਵੀ ਕਰਮਚਾਰੀ ਸੀ, ਰਸੋਈਏ ਸੀ, ਉਹਨਾਂ ਤੱਕ ਜਦ ਇਹ ਗੱਲ ਪਹੁੰਚੀ ਕਿ ਰਾਜੇ ਨੂੰ ਭਿੰਡੀਆਂ ਬੜੀਆਂ ਪਸੰਦ ਨੇ ਤੇ ਉਹਨਾਂ ਨੇ ਬੜੀਆਂ ਸਪੈਸ਼ਲ ਲਵੀਆਂ ਲਵੀਆਂ ਸੋਹਣੀਆਂ ਸੋਹਣੀਆਂ ਨਿੱਕੀਆਂ ਨਿੱਕੀਆਂ ਭੰਡੀਆਂ ਲੈ ਕੇ ਆਉਂਦੀਆਂ ਤੇ ਉਹਨਾਂ ਨੂੰ ਬਣਾਇਆ, ਬੜੇ ਵਧੀਆ ਮਸਾਲੇ ਮਸੂਲੇ ਪਾ ਕੇ, ਸੋਹਣੀਆਂ ਹਰੀਆਂ ਮਿਰਚਾਂ ਪਾ ਕੇ ਤੇ ਬਾਕੀ ਜਿੰਨਾ ਵੀ ਸਮਾਨ ਪੈਂਦਾ ਹੈ। ਜਦੋਂ ਬਣਾਈਆਂ ਤੇ ਉਹ ਰਾਜੇ ਨੂੰ ਖਵਾਈਆਂ, ਰਾਜਾ ਬੜਾ ਖੁਸ਼ ਹੋਇਆ। ਰਾਜਾ ਕਹਿੰਦਾ ਉਹਨਾਂ ਰਸੋਈਆਂ ਨੂੰ ਲੈ ਕੇ ਆਓ ਜਿਹਨਾਂ ਨੇ ਇਹ ਭਿੰਡੀਆਂ ਬਣਾਈਆਂ। ਤਾਂ ਪਿਆਰੇ ਦੋਸਤੋ, ਉਹਨਾਂ ਲੈ ਕੇ ਆਉਂਦਾ ਉਹਨਾਂ ਰਸੋਈਆਂ ਨੂੰ ਤੇ ਉਹਨੂੰ ਕਹਿੰਦੇ ਜੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ, ਇਹਨਾਂ ਨੂੰ ਹੀਰੇ ਮੋਤੀ ਦਿੱਤੇ ਜਾਣ, ਇਹਨਾਂ ਭਿੰਡੀਆਂ ਬੜੀਆਂ ਸਵਾਦ ਬਣਾਈਆਂ। ਉਹ ਜੀ ਖੁਸ਼ ਹੋਏ, ਰਾਜੇ ਨੇ ਭਿੰਡੀਆਂ ਖਾਧੀਆਂ, ਦੂਸਰੇ ਦਿਨ ਭਿੰਡੀਆਂ ਬਣੀਆਂ, ਤੀਸਰੇ ਦਿਨ ਭਿੰਡੀਆਂ ਬਣੀਆਂ, ਚੌਥੇ ਦਿਨ ਭਿੰਡੀਆਂ ਬਣੀਆਂ। ਮਤਲਬ ਰਾਜਾ ਮਾਨ ਸਨਮਾਨ ਦਿੰਦਾ ਰਿਹਾ ਥੋੜਾ ਥੋੜਾ ਕਰਕੇ। ਜਦੋਂ ਦਸ ਕੁ ਦਿਨ ਹੋਏ ਜਦੋਂ ਭਿੰਡੀਆਂ ਹੀ ਰੋਜ਼ ਖਾਂਦਾ ਰਿਹਾ ਤਾਂ ਉਹਨੂੰ ਭਿੰਡੀਆਂ ਬੜੀਆਂ ਭੈੜੀਆਂ ਲੱਗਣ ਲੱਗ ਪਿਆ। ਜ਼ਾਹਿਰ ਜੀ ਗੱਲ ਹੈ ਕਿ ਰੋਜ਼ ਇੱਕ ਇੱਕ ਚੀਜ਼ ਖਾ ਕੇ ਬੰਦਾ ਤੰਗ ਹੋ ਜੂਗਾ। ਉਹਨੇ ਕਿਹਾ ਰਸੋਈਆਂ ਨੂੰ ਸੱਦ ਕੇ ਲਿਆਓ। ਰਸੋਈਏ ਲਿਆਂਦੇ, ਰਸੋਈਏ ਖੁਸ਼ ਹੋ ਕਹਿੰਦੇ ਵੀ ਅੱਜ ਜ਼ਿਆਦਾ ਹੀ ਸਵਾਦ ਬਣੀਆਂ ਲੱਗਦੀਆਂ ਨੇ, ਜਿਹੜਾ ਰਾਜਾ ਸਾਨੂੰ ਫਿਰ ਸੱਦ ਰਿਹਾ ਤੇ ਅੱਜ ਫਿਰ ਇਨਾਮ ਵੱਡਾ ਹੀ ਮਿਲੂਗਾ। ਉਹਨਾਂ ਨੇ ਜਦੋਂ ਸੱਦਿਆ ਰਾਜੇ ਨੂੰ, ਰਾਜੇ ਨੇ ਜਦੋਂ ਸੱਦਿਆ ਉਹਨਾਂ ਰਸੋਈਆਂ ਨੂੰ ਤੇ ਉਹ ਕਹਿੰਦਾ ਤੁਸੀਂ ਬਣਾਈਆਂ ਭਿੰਡੀਆਂ? ਹਾਂਜੀ ਜਨਾਬ, ਅਸੀਂ ਬਣਾਈਆਂ ਭਿੰਡੀਆਂ। ਕਿੱਦਾਂ ਦੀ ਲੱਗੀਆਂ? ਕਹਿੰਦਾ ਬਾਹਲੀਆਂ ਬੇਸਵਾਦੀਆਂ ਭਿੰਡੀਆਂ ਬਣਾਈਆਂ ਤੁਸੀਂ। ਉਹਨੇ ਜਨਾਬ, ਅਸੀਂ ਤੇ ਅੱਗੇ ਨਾਲੋਂ ਵੀ ਵਧੀਆ ਮਸਾਲੇ ਪਾਏ। ਉਹ ਕਹਿੰਦਾ ਬਾਹਲੀਆਂ ਗੰਦੀਆਂ ਬਣੀਆਂ। ਉਹਨਾਂ ਨੇ ਜਦੋਂ ਰਸੋਈਏ ਨੇ ਸਵਾਦ ਚੱਕ ਕੇ ਦੇਖਿਆ, ਕਹਿੰਦਾ ਸਵਾਦ ਤੇ ਅੱਗੇ ਨਾਲੋਂ ਜ਼ਿਆਦਾ। ਉਹਨਾਂ ਬਾਹਲੀਆਂ ਭੈੜੀਆਂ ਬਣਾਈਆਂ, ਇਹਨੂੰ ਇੰਨੀਆਂ ਭੈੜੀਆਂ ਬਣਾਈਆਂ, ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ। ਤੇ ਜਦੋਂ ਫਾਂਸੀ ਉਹਨੂੰ ਲੱਗਣੀ ਸੀ, ਕੋਈ ਸਿਆਣਾ ਸੀ ਬੰਦਾ ਤਾਏ ਵਰਗਾ, ਤੇ ਉਹ ਉਹਨਾਂ ਨੂੰ ਕਹਿ ਰਿਹਾ, ਉਹ ਕਹਿੰਦਾ ਭਿੰਡੀਆਂ ਨੀ ਚੰਗੀਆਂ, ਭਿੰਡੀਆਂ ਤੇ ਬੜੀਆਂ ਚੰਗੀਆਂ ਬਣੀਆਂ, ਆਪਣੇ ਤੋਂ ਗਲਤੀ ਇਹ ਹੋ ਗਈ। ਉਹਨੂੰ ਵਾਰ ਵਾਰ ਉਹੀ ਖਵਾ ਕੇ ਅਸੀਂ ਉਹਦਾ ਸਵਾਦ ਖਤਮ ਕਰਤਾ। ਇਸ ਕਰਕੇ ਆਪਾਂ ਨੂੰ ਚਾਹੀਦਾ ਸੀ ਬਦਲ ਬਦਲ ਕੇ ਸਬਜ਼ੀਆਂ ਖਵਾਉਣੀਆਂ। ਫਿਰ ਭਿੰਡੀਆਂ ਬਣਾਉਂਦੇ ਕਿਤੇ ਹਫ਼ਤੇ ਬਾਅਦ, ਫਿਰ ਇਹਨਾਂ ਰਾਜੇ ਨੇ ਬੜੇ ਆਪਾਂ ਨੂੰ ਦੇਣੇ ਸੀਗੇ ਹੀਰੇ ਮੋਤੀ। ਹੁਣ ਗੱਲ ਆ ਕੇ ਵਿਗੜ ਗਈ ਇੱਥੋਂ, ਉਹਨੇ ਹੁਣ ਬਦਲ ਨਹੀਂ ਸਕਦੇ। ਚਲੋ ਅਸੀਂ ਸਿੱਖਿਆ ਜ਼ਰੂਰ ਦਿੰਦੇ ਹਾਂ ਕਿ ਇੱਕੋ ਕੰਮ ਨੂੰ ਵਾਰ ਵਾਰ ਨਾ ਕਰੋ, ਇੱਕੋ ਚੀਜ਼ਾਂ ਨੂੰ ਵਾਰ ਵਾਰ ਨਾ ਖਾਓ। ਇਹ ਅਸੀਂ ਰਾਜੇ ਮਹਾਰਾਜਿਆਂ ਦੀ ਗੱਲ। ਪਿਆਰੇ ਦੋਸਤੋ, ਜਦੋਂ ਕੰਮ ਹੁੰਦੇ ਨਾ ਜਿਹੜੇ ਇੱਕੋ ਹੁੰਦੇ, ਜ਼ਿੰਦਗੀ ਇੱਕੋ ਹੀ ਆ, ਅਸੀਂ ਇੱਕੋ ਇਨਸਾਨ ਦੇ ਨਾਲ ਜ਼ਿੰਦਗੀ ਬਿਤਾਉਣੀ ਹੁੰਦੀ ਹੈ, ਤਾਂ ਐਂ ਥੋੜ੍ਹਾ ਕਹਾਂਗੇ ਕਿ ਹੁਣ ਬਦਲਦੇ ਰਹੀਏ ਹਰ ਚੀਜ਼ ਨੂੰ। ਆਪਣੇ ਸਾਰਾ ਪਰਿਵਾਰ ਨੂੰ ਕਿਵੇਂ ਬਦਲ ਸਕਦੇ ਹਾਂ? ਆਪਣੇ ਮੁਕੱਦਰਾਂ ਨੂੰ ਕਿਵੇਂ ਬਦਲ ਸਕਦੇ ਹਾਂ? ਗੱਲ ਆ ਕਿ ਉਹਦੇ ਨਾਲ ਤਾਲਮੇਲ ਬਿਠਾਉਣ ਦੇ ਲਈ ਜੋ ਤਜਰਬਾ ਚਾਹੀਦਾ, ਉਹ ਤਜਰਬਾ ਬੰਦੇ ਨੂੰ ਲੈਣਾ ਚਾਹੀਦਾ ਤੇ ਉਹ ਸਿੱਖਣਾ ਵੀ ਚਾਹੀਦਾ। ਇਹ ਕਿਸੇ ਤੋਂ ਪੁੱਛਿਆ ਨਹੀਂ ਜਾ ਸਕਦਾ ਕਿ ਮੈਂ ਦੱਸ ਸਕਦਾ ਜਾਂ ਕੋਈ ਦੱਸ ਸਕਦਾ, ਇਹ ਤੇ ਆਪਣੇ ਆਪ ਅਨੁਭਵ ਦੇ ਨਾਲ ਪਤਾ ਲੱਗਦਾ। ਜ਼ਿੰਦਗੀ ਦੇ ਵਿੱਚ ਜੇ ਇਸ ਚੀਜ਼ ਮੇਰਾ ਤੇ ਤਜਰਬਾ, ਮੇਰਾ ਇਹ ਮਤਲਬ ਤਜਰਬਾ, ਮੈਂ ਇਹ ਸਿੱਖਿਆ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ, ਜਿਹੜੀ ਤੁਹਾਨੂੰ ਬੋਰ ਕਰਦੀ ਹੈ, ਜੇ ਤੋਂ ਤੁਸੀਂ ਅੱਕਦੇ ਹਾਂ, ਜੇ ਤੋਂ ਤੁਸੀਂ ਡਰਦੇ ਹਾਂ, ਉਸਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓ। ਉਹ ਕੋਈ ਵੀ ਹੋਵੇ, ਰਿਸ਼ਤਾ ਹੋਵੇ, ਇਨਸਾਨ ਹੋਵੇ, ਖਾਣ ਵਾਲੀ ਕੋਈ ਸਬਜ਼ੀ ਹੋਵੇ, ਕੋਈ ਦਾਲ ਹੋਵੇ, ਕੋਈ ਬੰਦਾ ਹੋਵੇ, ਬੁੜੀ ਹੋਵੇ, ਕੋਈ ਵੀ ਹੋਵੇ, ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓ। ਹੈ ਤਾਂ ਬੜਾ ਔਖਾ, ਪਰ ਜਿਵੇਂ ਜਿਵੇਂ ਆਪਾਂ ਥੋੜ੍ਹਾ ਜਿਹਾ ਆਪਣੇ ਜਿਹੜੀਆਂ ਲਿਮਿਟੇਸ਼ਨ ਨੇ ਉਹ ਘਟਾਵਾਂਗੇ ਤਾਂ ਹੌਲੀ ਹੌਲੀ ਉਹ ਚੰਗਾ ਲੱਗਣ ਲੱਗ ਜਾਣਾ। ਮੇਰੇ ਮੈਂ ਤਜਰਬੇ ਤੋਂ ਦੱਸਦਾ ਤੁਹਾਨੂੰ ਕਿ ਮੈਨੂੰ ਗੰਢੇ ਬੜੇ ਨਾ ਪਸੰਦ ਸਨ, ਗੰਢੇ ਬਹੁਤ ਭੈੜੇ ਲੱਗਦੇ ਸੀ। ਮੈਂ ਗੰਢੇ ਦਾਲ ਜਦੋਂ ਖਾਣਾ ਸੀ ਨਾ, ਤੇ ਮੈਂ ਉਹ ਗੰਢਿਆਂ ਨੂੰ ਕੱਢ ਕੇ ਦਾਲ ਦੇ ਵਿੱਚੋਂ, ਪਹਿਲਾਂ ਮੇਰਾ ਕੰਮ ਸੀ ਕੋਈ ਮੈਂ ਰਿਸ਼ਤੇਦਾਰ ਦੇ ਜਾਵਾਂ ਜਾਂ ਕਿਸੇ ਦੇ ਵੀ ਜਾਵਾਂ, ਪਹਿਲਾਂ ਉਹਨਾਂ ਦੇ ਵਿੱਚੋਂ ਗੰਢਿਆਂ ਨੂੰ ਕੱਢਣਾ ਸਾਈਡ ਤੇ ਕਰਕੇ ਉਹ ਥਾਲੀ ਦੇ ਵਿੱਚ ਰੱਖਣੇ। ਫਿਰ ਜਦੋਂ ਮੈਨੂੰ ਗੰਢਾ ਲੱਗ ਗਿਆ ਪਤਾ ਵੀ ਹੁਣ ਕੋਈ ਨਹੀਂ ਰਿਹਾ, ਕਿ ਉਹ ਜਿੱਦਾਂ ਤਲਾਬ 'ਚੋਂ ਮੱਛੀਆਂ ਜਿਵੇਂ ਮੋਗੀਆਂ ਆਉਂਦੀਆਂ, ਉਹਨਾਂ ਚਿਰ ਉਹ ਮਛਵੇਰਾ ਨਹੀਂ ਹਟਦਾ ਵੀ ਹੁਣ ਨਿਕਲਿਆ ਨਹੀਂ, ਮੈਂ ਉਹ ਜਿੰਨਾ ਚਿਰ ਕੋਈ ਗੰਢੇ ਨਹੀਂ ਸੀ ਵਿੱਚੋਂ ਨਿਕਲਦੇ ਤੇ ਉਹ ਮੈਂ ਉਹਨਾਂ ਚਿਰ ਉਹਦੇ ਵਿੱਚੋਂ ਲੱਭਦਾ ਰਹਿੰਦਾ ਸੀ, ਲੱਭ ਕੇ ਤੇ ਸਾਈਡ ਤੇ ਕਰ ਦਿੰਦਾ ਸੀ, ਫਿਰ ਦਾਲ ਖਾਂਦਾ ਸੀ। ਮਤਲਬ ਇੰਨਾ ਗੰਢਿਆਂ ਦੇ ਨਾਲ ਨਫ਼ਰਤ ਸੀ। ਕੱਚਾ ਗੰਢਾ ਜਿਹੜਾ ਖਾਂਦਾ ਸੀ ਨਾ, ਮੈਨੂੰ ਐਂ ਲੱਗਦਾ ਸੀ ਵੀ ਇਹ ਕੋਈ ਇੱਥੋਂ, ਮੈਂ ਗੁੱਸਾ ਉਹ ਤੇ ਬੜਾ ਆਉਂਦਾ ਹੁੰਦਾ ਸੀ। ਤੇ ਮੈਂ ਬਾਅਦ ਦੇ ਵਿੱਚ ਸੋਚਿਆ ਕਿ ਮਨਾ ਬਈ ਇਹਦੇ 'ਚ ਕੀ ਮਿਲਦਾ ਹੋਊਗਾ ਗੰਢਿਆਂ 'ਚ ਲੋਕਾਂ ਨੂੰ। ਤੇ ਜਦੋਂ ਗੰਢੇ ਮਹਿੰਗੇ ਬੜੇ ਹੋ ਜਾਣੇ, ਮੈਂ ਚਾਹ ਛੱਡ ਜਾਣਾ, ਮੈਂ ਮਾਤਾ ਹੁਣਾਂ ਨੂੰ ਘਰਦਿਆਂ ਨੂੰ ਕਹਿਣਾ ਲੈ ਹੁਣ ਮਜ਼ਾ ਆਇਆ, ਹੁਣ ਮੇਰੇ ਕੰਮ ਦੀ ਗੱਲ ਕੀਤੀ ਹੈ ਸਰਕਾਰ ਨੇ ਜਾਂ ਕਿਸੇ ਨੇ ਵੀ ਹੈ, ਉਹਨਾਂ ਕਹਿਣਾ ਬਹੁਤ ਫਿੜੇ ਮੂੰਹ ਤੇਰੇ ਵੀ ਤੂੰ ਚੰਗੀ ਗੱਲ ਨਾ ਕਰੀ। ਐਂ ਫਿਰ ਮੈਂ ਇਹ ਸੋਚਿਆ ਮਨਾ ਯਾਰ ਐਂ ਤੇ ਫਿਰ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਜੇ ਮੈਨੂੰ ਅੱਜ ਆਹ ਨਹੀਂ ਪਸੰਦ ਕੱਲ ਨੂੰ ਫਿਰ ਮੈਨੂੰ ਉਹ ਨਹੀਂ ਪਸੰਦ ਸੀ, ਕੜੀ ਨਹੀਂ ਸੀ ਪਸੰਦ, ਫਿਰ ਮੈਨੂੰ ਕੱਦੂ ਨਹੀਂ ਸੀ ਪਸੰਦ, ਫਿਰ ਮੈਨੂੰ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਾਈਆਂ, ਬਹੁਤ ਜ਼ਿਆਦੀਆਂ ਲਿਸਟਾਂ ਨੇ ਜਿਹੜੀਆਂ ਨਹੀਂ ਸਨ ਪਸੰਦ। ਫਿਰ ਅਨੁਭਵ ਦੇ ਨਾਲ ਪਤਾ ਕੀਤਾ ਕਿ ਯਾਰ ਜਿੱਦਾਂ ਅਸੀਂ ਕਿਸੇ ਚੀਜ਼ ਤੋਂ ਭਾਜਦੇ ਹਾਂ ਨਾ, ਓਨੀ ਹੀ ਉਹ ਚੀਜ਼ ਸਾਨੂੰ ਭੈੜੀ ਲੱਗਦੀ ਹੈ। ਪਹਿਲਾਂ ਸਾਨੂੰ ਸਾਰੀਆਂ ਚੀਜ਼ਾਂ ਭੈੜੀਆਂ ਹੀ ਲੱਗਦੀਆਂ ਨੇ, ਫਿਰ ਜਿਵੇਂ ਜਿਵੇਂ ਅਸੀਂ ਨਜ਼ਦੀਕ ਹੁੰਦੇ ਜਾਂਦੇ, ਜਿਵੇਂ ਜਿਵੇਂ ਉਹਨੂੰ ਸਮਝਦੇ ਜਾਂਦੇ ਹਾਂ, ਫਿਰ ਉਹ ਚੰਗਾ ਲੱਗਣ ਲੱਗ ਜਾਂਦਾ, ਚਾਹੇ ਉਹ ਇਨਸਾਨ ਹੀ ਕਿਉਂ ਨਾ ਹੋਵੇ। ਅੱਛਾ, ਬਾਅਦ ਦੇ ਵਿੱਚ ਮੈਨੂੰ ਮਤਲਬ ਫਿਰ ਤੁਹਾਨੂੰ ਰਿਸ਼ਤਿਆਂ ਬਾਰੇ ਵੀ ਦੱਸਦਾ, ਬੜਾ ਮਤਲਬ ਬੜੇ ਕੰਮ ਦੀ ਗੱਲ ਹੈ। ਚਲੋ ਪਹਿਲਾਂ ਇਹ ਦੱਸਦਾ, ਫਿਰ ਮੈਂ ਨਾ ਇਹ ਚੀਜ਼ਾਂ ਨੂੰ ਦੇਖਿਆ ਚੰਗੀ ਤਰ੍ਹਾਂ ਬਈ ਇਹ ਕਿਵੇਂ ਹੋ ਸਕਦਾ। ਉਸ ਤੋਂ ਬਾਅਦ ਕਿਸੇ ਰਿਸ਼ਤੇਦਾਰਾਂ ਦੇ ਗਿਆ ਤੇ ਉਦੋਂ ਮਤਲਬ ਆਂਡਾ ਮੀਟ ਜਿਹੜਾ ਖਾ ਲੈਂਦਾ ਸੀ, ਉਹਨਾਂ ਨੇ ਆਂਡੇ ਬਣਾਏ ਤੇ ਉਹਨਾਂ ਨੇ ਨਾ ਗੰਨਿਆਂ ਨੂੰ ਬੜਾ ਗ੍ਰੈਂਡ ਜਿਹਾ ਕਰਕੇ ਬਣਾਇਆ ਤੇ ਮੈਂ ਹੁਣ ਉਹਨੂੰ ਕੱਢਣਾ ਬੜਾ ਔਖਾ ਸੀ। ਅਸੀਂ ਇਹ ਸੋਚਿਆ ਬਈ ਇਹਦੇ ਵਿੱਚੋਂ ਹੁਣ ਗੰਢੇ ਕੱਢਣੇ ਤੇ ਬੜੇ ਔਖੇ ਨੇ, ਬੜਾ ਮਿਕਸਚਰ ਜਿਹਾ ਬਣਿਆ ਤੇ ਮੈਨੂੰ ਟੈਕਸਚਰ ਜਿਹਾ ਵਧੀਆ ਲੱਗਾ ਨਾ, ਜਿਹੜਾ ਟੈਕਸਚਰ ਜਿਹਾ ਉਹਨਾਂ ਨੇ ਬਣਾਇਆ ਨਾ ਮੈਨੂੰ ਚੰਗਾ ਲੱਗਾ। ਮੈਂ ਕਿਹਾ ਚੱਲ ਅੱਜ ਚੱਕ ਕੇ ਦੇਖਦੇ ਹਾਂ, ਕੋਈ ਮਾਰਨ ਥੋੜਾ ਲੱਗੇ ਆ ਜੇ ਗੰਢੇ ਵੇਖ ਲਾਂਗੇ ਤੇ ਖਾ ਕੇ, ਤੇ ਮੈਂ ਉਹ ਗੰਢਿਆਂ ਨੂੰ ਖਾਧਾ। ਯਾਰ ਮੈਨੂੰ ਲੱਗਾ ਇੰਨੇ ਵੀ ਬੁਰੇ ਨੇ ਜਿੰਨਾ ਮੈਂ ਸੋਚਦਾ, ਮਤਲਬ ਠੀਕ ਆ ਜੇ ਠੀਕ ਆ। ਉਸ ਤੋਂ ਬਾਅਦ ਉਹ ਮੈਂ ਅਸਾਂ ਇਹ ਸੋਚਿਆ ਕਿ ਮਤਲਬ ਇਹਦੇ ਨਾਲ ਪਿਆਰ ਮੁਹੱਬਤ ਕਰਨੀ ਚਾਹੀਦੀ ਹੈ, ਕੋਈ ਮਾੜੀ ਚੀਜ਼ ਨਹੀਂ ਹੈ, ਖਾਣੇ ਚਾਹੀਦੇ ਨੇ। ਅੱਛਾ, ਉਸ ਤੋਂ ਬਾਅਦ ਆਪਾਂ ਫਿਰ ਉਹ ਛੱਡੇ ਨਹੀਂ ਗੰਢੇ, ਆਪਾਂ ਖਾਣ ਲੱਗ ਗਿਆ। ਅਤੇ ਕੱਚਾ ਗੰਢਾ ਹਲੇ ਵੀ ਨਹੀਂ ਖਾਈਦਾ, ਹਲੇ ਵੀ ਮੈਂ ਬੜਾ ਮੈਂ ਨਫ਼ਰਤ ਹੀ ਕਰਨਾ ਕੱਚੇ ਗੰਢੇ ਖਾਣ ਵਾਲੇ ਨੂੰ ਵੀ, ਅਤੇ ਕੱਚੇ ਗੰਢਾ ਜਿਹੜਾ ਖਾਂਦਾ ਆਪ ਆਪਣਾ ਤਾਂ ਕਰਨੀ ਕਰਨੀ ਹੈ। ਮੈਨੂੰ ਔੜੀਆ ਲੱਗਦਾ ਕਿ ਬੰਦਾ ਯਾਰ ਕਿਵੇਂ ਖਾ ਲੈਂਦਾ, ਹਲੇ ਵੀ ਹੁਣ ਮੈਂ ਹੁਣ ਇਸ ਚੀਜ਼ ਦਾ ਵੀ ਸੁਧਾਰ ਵੈਸੇ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਬਹੁਤ ਘੱਟ। ਅਤੇ ਚਲੋ ਐਸੇ ਤਜਰਬੇ ਵੀ, ਕੋਈ ਵੀ ਚੀਜ਼ ਜਦੋਂ ਨਾ ਬੁਰੀ ਹੁੰਦੀ ਹੈ ਅਤੇ ਅਸੀਂ ਉਹਦੇ ਨਾਲ ਮਿਲਦੇ ਹਾਂ ਅਤੇ ਫਿਰ ਉਹ ਸਾਨੂੰ ਚੰਗੀ ਲੱਗਣ ਲੱਗ ਜਾਂਦੀ ਹੈ। ਅਤੇ ਬਹੁਤ ਸਾਰੀਆਂ ਨੇ, ਐਂ ਨਹੀਂ ਕਿ ਇੱਕ ਮੈਂ ਤੁਹਾਨੂੰ ਉਦਾਹਰਨ ਦਿੱਤੀ, ਬੜੀਆਂ ਸਾਰੀਆਂ ਉਦਾਹਰਨਾਂ ਨੇ। ਦਈਏ ਤਾਂ ਪ੍ਰੋਗਰਾਮ ਬੜਾ ਛੋਟਾ ਲੱਗਣਾ, ਅਤੇ ਕਿਉਂਕਿ ਤਾਇਆ ਜੀ ਵੀ ਆ ਜਾਂਦੇ ਨੇ, ਫਿਰ ਤਾਇਆ ਜੀ ਦੇ ਸਾਹਮਣੇ ਗੱਲਾਂ ਮੈਂ ਕਰ ਨਹੀਂ ਸਕਦਾ, ਅਤੇ ਉਹਨਾਂ ਨੇ ਜਿਹੜੀ ਵੀ ਗੱਲ ਕਹੀ ਉਹਦੀ ਕਰਨੀ ਮੇਰੀ ਬੇਇੱਜ਼ਤੀ ਹੈ। ਇਹ ਕਰਕੇ ਉਹਨਾਂ ਦੇ ਸਾਹਮਣੇ ਨਹੀਂ ਬੋਲਦੇ, ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਲੈਂਦੇ। ਲਓ ਪਿਆਰੇ ਦੋਸਤੋ, ਇਹ ਸਨ ਕੁਝ ਗੱਲਾਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ। ਉਮੀਦ ਹੈ ਕਿ ਤੁਹਾਨੂੰ ਪਸੰਦ ਜ਼ਰੂਰ ਆਈਆਂ ਹੋਣਗੀਆਂ। ਤੁਸੀਂ ਵੀ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ request@harmanradio.com ਤੇ ਈਮੇਲ ਕਰਕੇ, ਜਾਂ ਫਿਰ ਟੈਲੀਗ੍ਰਾਮ ਤੇ ਸਾਨੂੰ ਹਰਮਾ ਰੇਡੀਓ ਲਿਖ ਕੇ ਜੁਆਇਨ ਕਰ ਸਕਦੇ ਹੋ ਅਤੇ ਉਹਦੇ ਵਿੱਚ ਸੁਨੇਹਾ ਭੇਜ ਸਕਦੇ ਹੋ। ਟੈਲੀਫੋਨ ਕਰਨ ਦੇ ਲਈ ਤੁਸੀਂ www.harmanradio.com ਤੇ ਜਾ ਕੇ ਸਾਨੂੰ ਟੈਲੀਫੋਨ ਵੀ ਕਰ ਸਕਦੇ ਹੋ। ਤਾਂ ਪਿਆਰੇ ਦੋਸਤੋ, ਆਓ ਸੁਣਦੇ ਹਾਂ ਬਿਹਤਰੀਨ ਖੂਬਸੂਰਤ ਗੀਤ ਸਿਰਫ ਤੇ ਸਿਰਫ ਤੁਹਾਡੇ ਲਈ।
ਸਾਨੂੰ ਯਾਦ 47 ਸਾਨੂੰ ਯਾਦ ਅੱਜ ਰਾਤੀ ਸਾਡੇ ਹਿੱਕੇ ਉੱਤੇ ਲਿਖੀਆਂ ਨੇ ਗੱਲਾਂ ਇਤਿਹਾਸੀ। ਨੁਕਰੇ ਤੇ ਵੱਡੇ ਸਿੰਘ ਨੁਕਰੇ ਦੇ ਵਾਰੇ ਕਿਹੜੀ ਪਾਣੀ ਵਿੱਚ ਪਲੇ ਜਿਹੜੇ ਪਾਣੀ ਤੋਂ ਨਹੀਂ ਡਰਦੇ। ਪੁੱਲੇ ਤੇ ਸੰਧੂ ਗੱਲ ਮੁੰਡੇ ਆ ਗਏ ਮਾਨਾ ਦੇਣੀ ਅੱਖਾਂ ਖੋਲ ਦੇਖ ਲਾ ਤੇ ਲੰਗਰ ਬਦਾਮਾ ਦੇ। ਅਸੀਂ ਤਾਂ ਕਰੋਸ ਬਾਬੇ ਅੱਖਾਂ ਵਿੱਚ ਅੱਗ ਲੱਗ ਦਿਲਾਂ ਵਿੱਚ ਮੌਤ ਦਾ ਸਮਾਨ ਬੈਠੇ ਆ। ਕਿਲ ਤਲਵਾੜੇ ਹੱਕ ਲੈਣ ਤੋਂ ਨੀ ਸੰਗਣਾ ਟਰਾਲੀਆਂ ਚ ਪਾਗ ਨਾਲ ਲੈ ਜਾਂਗੇ
ਸਾਲ ਤੋਂ ਕਿਉਂਕਿ ਪੰਜਾਬੀ ਵੀ ਜੋ ਗੱਲ ਬੋਲ ਦਿੰਦੇ ਪਿੱਛੇ ਨਹੀਂ ਹਟਦੇ ਗੇ।
ਜਨਮ ਤੋਂ ਬਾਅਦ ਬੱਚੇ ਦਾ ਸਭ ਤੋਂ ਪਹਿਲਾ ਮਨੋਭਾਵ ਕੀ ਹੁੰਦਾ ਹੈ? ਬੱਚਾ ਪੈਦਾ ਹੁੰਦੇ ਹੀ ਰੋਂਦਾ ਹੈ ਕਿਉਂਕਿ ਉਸਨੂੰ ਚਿੰਤਾ ਹੁੰਦੀ ਹੈ। ਮਾਂ ਦੇ ਗਰਭ ਵਿਚਲੀ ਸੁਰੱਖਿਆ ਦੇ ਨਾਲ ਨਾਲ ਉਸ ਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ, ਉਸ ਦੇ ਸਰੀਰ ਨੂੰ ਮਿਲਣ ਵਾਲੀ ਖੁਰਾਕ ਦੇ ਰਾਹ ਦਾ ਬੰਦ ਹੋ ਜਾਣਾ। ਮਾਂ ਦੇ ਗਰਭ ਵਿੱਚ ਬੱਚੇ ਨੂੰ ਨਾਭੀ ਰਾਹੀਂ ਖੁਰਾਕ ਮਿਲਦੀ ਹੈ ਤੇ ਪੈਦਾ ਹੁੰਦੇ ਹੀ ਨਾੜੂ ਕੱਟਣ ਨਾਲ ਉਹ ਰਾਹ ਬੰਦ ਹੋ ਜਾਂਦਾ ਹੈ। ਉਸਦੀ ਇਹ ਚਿੰਤਾ ਉਦੋਂ ਦੂਰ ਹੁੰਦੀ ਹੈ ਜਦੋਂ ਉਸਨੂੰ ਮੂੰਹ ਰਾਹੀਂ ਪਹਿਲੀ ਵਾਰ ਗੁੜਤੀ ਦੇ ਰੂਪ ਵਿੱਚ ਕੁਝ ਖਵਾਇਆ ਜਾਂਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਮਨੁੱਖ ਦਾ ਸਭ ਤੋਂ ਪਹਿਲਾ ਮਨੋਭਾਵ ਹੈ ਚਿੰਤਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤਿਵੇਂ ਤਿਵੇਂ ਉਸਨੂੰ ਪਤਾ ਲੱਗਦਾ ਹੈ ਕਿ ਕੁਦਰਤ ਦਾ ਨਿਯਮ ਹੈ ਕਿ ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਹੈ। ਤਾਕਤਵਰ ਹਮੇਸ਼ਾ ਕਮਜ਼ੋਰ ਨੂੰ ਦਬਾ ਲੈਂਦਾ ਹੈ। ਇਸ ਲਈ ਕੁਦਰਤ ਵਿੱਚ ਸਭ ਤੋਂ ਪ੍ਰਬਲ ਮਨੋਭਾਵ ਹੈ ਵੱਡੀ ਮੱਛੀ ਦੁਆਰਾ ਖਾਧੇ ਜਾਣ ਦਾ ਡਰ ਅਤੇ ਚਿੰਤਾ। ਇਹ ਵੱਡੀਆਂ ਮੱਛੀਆਂ ਤੁਹਾਡੇ ਆਸ ਪਾਸ ਹਮੇਸ਼ਾ ਮੰਡਰਾਉਂਦੀਆਂ ਰਹਿੰਦੀਆਂ ਹਨ। ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ, ਤੁਹਾਡਾ ਬੌਸ ਜਾਂ ਫਿਰ ਤੁਹਾਡੇ ਕਾਰੋਬਾਰੀ ਪ੍ਰਤੀਯੋਗੀਆਂ ਦੇ ਰੂਪ ਵਿੱਚ। ਚਿੰਤਾ ਦਾ ਸੁਭਾਅ ਹੈ ਕਿ ਇਹ ਤੁਹਾਡੇ ਉੱਤੇ ਉਦੋਂ ਭਾਰੂ ਹੁੰਦੀ ਹੈ ਜਦੋਂ ਤੁਸੀਂ ਵਿਹਲੇ ਬੈਠਦੇ ਹੋ। ਵਿਹਲੇ ਬੈਠਿਆਂ ਤੁਹਾਡੀ ਕਲਪਨਾ ਤੁਹਾਡੀ ਹਰ ਇੱਕ ਗਲਤੀ ਨੂੰ ਰਾਈ ਦਾ ਪਹਾੜ ਬਣਾ ਸਕਦੀ ਹੈ। ਤੁਹਾਡੀਆਂ ਛੋਟੀਆਂ ਛੋਟੀਆਂ ਭੁੱਲਾਂ ਵੀ ਤੁਹਾਨੂੰ ਬਹੁਤ ਵੱਡੀਆਂ ਲੱਗਣ ਲੱਗਦੀਆਂ ਹਨ। ਮਨੋਵਿਗਿਆਨ ਦਾ ਇੱਕ ਮਹੱਤਵਪੂਰਨ ਨਿਯਮ ਇਹ ਹੈ ਕਿ ਮਨੁੱਖੀ ਦਿਮਾਗ ਕਿੰਨਾ ਹੀ ਤੇਜ਼ ਕਿਉਂ ਨਾ ਹੋਵੇ, ਤੁਸੀਂ ਫਿਰ ਵੀ ਇੱਕੋ ਵੇਲੇ ਇੱਕ ਤੋਂ ਜ਼ਿਆਦਾ ਵਿਸ਼ਿਆਂ ਤੇ ਸੋਚ ਨਹੀਂ ਸਕਦੇ। ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਇੱਕ ਪ੍ਰਯੋਗ ਕਰਕੇ ਦੇਖੋ। ਆਪਣੀ ਮਰਜ਼ੀ ਦੇ ਦੋ ਐਸੇ ਵਿਸ਼ੇ ਚੁਣ ਲਓ ਜਿਨ੍ਹਾਂ ਉੱਤੇ ਤੁਹਾਨੂੰ ਵਿਚਾਰ ਕਰਨਾ ਪਵੇ। ਜਿਵੇਂ 100 ਤੋਂ ਸ਼ੁਰੂ ਕਰਕੇ ਪੁੱਠੀ ਗਿਣਤੀ ਗਿਣੋ ਅਤੇ ਨਾਲ ਨਾਲ ਇਹ ਵੀ ਸੋਚੋ ਕਿ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਕਰਨਾ ਹੈ। ਪ੍ਰਯੋਗ ਕਰਨ ਲਈ ਇਸ ਆਡੀਓ ਜਾਂ ਵੀਡੀਓ ਨੂੰ ਥੋੜੇ ਚਿਰ ਲਈ ਰੋਕ ਲਵੋ। ਮੈਂ ਫਿਰ ਦੁਹਰਾਉਂਦਾ ਹਾਂ, ਪ੍ਰਯੋਗ ਕਰਨ ਲਈ ਇਸ ਆਡੀਓ ਵੀਡੀਓ ਨੂੰ ਰੋਕ ਲਓ ਤੇ ਇੱਕ ਵਾਰ ਪ੍ਰਯੋਗ ਕਰਕੇ ਵੇਖ ਲਓ। ਜੇ ਤੁਸੀਂ ਪ੍ਰਯੋਗ ਕਰਕੇ ਵੇਖ ਲਿਆ ਹੈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇੱਕੋ ਵੇਲੇ ਦੋ ਵਿਸ਼ਿਆਂ ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਇਹੋ ਗੱਲ ਸਾਡੀਆਂ ਭਾਵਨਾਵਾਂ ਤੇ ਵੀ ਲਾਗੂ ਹੁੰਦੀ ਹੈ। ਤੁਸੀਂ ਆਪਣੇ ਮਨੋਭਾਵਾਂ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹੋ। ਇੱਕ ਭਾਗ ਵਿੱਚ ਦੁੱਖ, ਚਿੰਤਾ, ਡਰ ਅਤੇ ਉਦਾਸੀ ਅਤੇ ਦੂਜੇ ਵਿੱਚ ਸੁੱਖ, ਆਨੰਦ, ਸ਼ਾਂਤੀ ਅਤੇ ਖੁਸ਼ੀ। ਤੁਹਾਡੇ ਦਿਮਾਗ ਵਿੱਚ ਇੱਕ ਸਮੇਂ ਕੇਵਲ ਇੱਕ ਹੀ ਤਰ੍ਹਾਂ ਦੇ ਮਨੋਭਾਵ ਆ ਸਕਦੇ ਹਨ। ਤੁਸੀਂ ਇੱਕੋ ਸਮੇਂ ਉਦਾਸ ਅਤੇ ਖੁਸ਼ ਨਹੀਂ ਹੋ ਸਕਦੇ ਕਿਉਂਕਿ ਡਰ ਅਤੇ ਚਿੰਤਾ ਕੁਦਰਤੀ ਮਨੋਭਾਵ ਹਨ। ਇਸ ਲਈ ਜਦੋਂ ਤੁਹਾਡੇ ਮਨ ਅੰਦਰ ਕੋਈ ਵੀ ਭਾਵ ਨਹੀਂ ਹੁੰਦਾ ਤਾਂ ਡਰ ਅਤੇ ਚਿੰਤਾ ਦਾ ਮਨੋਭਾਵ ਆਪਣੇ ਆਪ ਹੀ ਆ ਜਾਂਦਾ ਹੈ। ਵਿਅਰਥ ਦੀ ਚਿੰਤਾ ਤੋਂ ਬਚਣ ਦਾ ਕੁਦਰਤੀ ਅਤੇ ਸਭ ਤੋਂ ਕਾਮਯਾਬ ਇਲਾਜ ਇਹੋ ਹੈ ਕਿ ਆਪਣੇ ਆਪ ਨੂੰ ਅਜਿਹੇ ਕੰਮਾਂ ਵਿੱਚ ਲਾ ਕੇ ਰੱਖੋ ਜਿਸ ਨਾਲ ਤੁਹਾਡੇ ਮਨ ਵਿੱਚ ਖੁਸ਼ੀ ਅਤੇ ਆਨੰਦ ਦੇ ਮਨੋਭਾਵ ਪੈਦਾ ਹੋਣ, ਜਾਂ ਫਿਰ ਕਿਸੇ ਐਸੇ ਕੰਮ ਵਿੱਚ ਲਾ ਕੇ ਰੱਖੋ ਜਿਸ ਵਿੱਚ ਤੁਹਾਨੂੰ ਸੋਚ ਵਿਚਾਰ ਕਰਨੀ ਪਵੇ। ਰੋਜ਼ਾਨਾ ਦੇ ਕੰਮਕਾਰ ਜਿਨ੍ਹਾਂ ਨੂੰ ਕਰਨ ਲੱਗਿਆਂ ਤੁਹਾਨੂੰ ਸੋਚ ਵਿਚਾਰ ਨਹੀਂ ਕਰਨੀ ਪੈਂਦੀ ਉਹ ਤੁਹਾਨੂੰ ਚਿੰਤਾ ਤੋਂ ਨਹੀਂ ਬਚਾ ਸਕਦੇ। ਚਿੰਤਾਗ੍ਰਸਤ ਵਿਅਕਤੀ ਕੁਝ ਵੀ ਉਸਾਰੂ ਨਹੀਂ ਸੋਚ ਸਕਦਾ, ਉਹ ਸਿਰਫ ਨਿਰਾਸ਼ ਹੋ ਕੇ ਟੁੱਟ ਸਕਦਾ ਹੈ। ਨਿਰਾਸ਼ ਹੋ ਕੇ ਟੁੱਟਣ ਨਾਲੋਂ ਕਿਤੇ ਚੰਗਾ ਹੈ ਕਿ ਕਿਸੇ ਕੰਮ ਵਿੱਚ ਇੰਨੇ ਰੁੱਝ ਜਾਓ ਕਿ ਚਿੰਤਾ ਕਰਨ ਦਾ ਵੇਲ ਹੀ ਨਾ ਹੋਵੇ। ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
ਸਾਡੇ ਇੱਕ ਵਿੱਚ ਹੌਸਲਾ ਤੇ ਸੋਚਾਂ ਵਿੱਚ
ਜੀ ਜਨਾਬ, ਇੱਕ ਵਾਰੀ ਫਿਰ ਤੋਂ ਹਾਜ਼ਰ ਹੋ ਗਏ ਜੀ ਖੂਬਸੂਰਤ ਪ੍ਰੋਗਰਾਮ ਲੈ ਕੇ ਤੁਹਾਡੀ ਆਪਣੀ ਪਸੰਦ ਦਾ ਹਰਮਨ ਸਟੂਡੀਓ। ਇਸ ਦੇ ਵਿੱਚ ਤੁਹਾਡੀ ਆਪਣੀ ਪਸੰਦ ਦੇ ਗੀਤ ਚੱਲਦੇ ਨੇ, ਜਾਹਰ ਜੀ ਗੱਲ ਆ ਕੇ ਜਿਹੜੀ ਪਸੰਦ ਦੇ ਗੀਤ ਚੱਲਦੇ ਨੇ ਤੇ ਪ੍ਰੋਗਰਾਮ ਵੀ ਬੜਾ ਪਸੰਦ ਦਾ ਹੀ ਹੋਏਗਾ ਤੁਹਾਡੇ। ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਬਿਹਤਰੀਨ ਤੋਂ ਬਿਹਤਰੀਨ ਗੀਤ ਤੁਹਾਨੂੰ ਸਾਨੂੰ ਸੁਣਾਏ ਜਾਣ। ਤੇ ਇਹ ਰਹਿੰਦੇ ਕੱਲ ਵਾਲੇ ਗੀਤ ਸਾਡੇ ਰਹਿੰਦੇ ਸਨ ਗੀਤ, ਤੇ ਅਸੀਂ ਸੋਚਿਆ ਕਿ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਇਆ ਜਾਣ, ਕਿਉਂਕਿ ਕੱਲ ਥੋੜਾ ਜਿਹਾ ਪ੍ਰੋਗਰਾਮ ਲੰਮਾ ਹੋ ਗਿਆ ਸੀ, ਇਸ ਕਰਕੇ ਨਹੀਂ ਸੁਣਾ ਪਾਏ ਸੀ। ਅੱਜ ਅਸੀਂ ਇਹਨਾਂ ਗੀਤਾਂ ਨੂੰ ਤੁਹਾਨੂੰ ਸੁਣਾਇਆ। ਤੇ ਬਾਕੀ ਜ਼ਿੰਦਗੀ ਜਿਹੜੀ ਆ ਉਹ ਜ਼ਿੰਦਾ ਦਿਲੀ ਦਾ ਨਾਮ ਆ। ਪਹਿਲਾਂ ਵੀ ਗੱਲ ਮੈਂ ਕੀਤੀ ਸੀ ਕਿ ਕੁਝ ਚੀਜ਼ਾਂ, ਕੁਝ ਕਮੀਆਂ, ਕੁਝ ਜਿਹੜੀਆਂ ਐਸੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਅਪਣਾ ਲੈਣਾ ਹੀ ਉਹਦੇ ਵਿੱਚ ਮੁਹੱਬਤ ਪਿਆਰ ਹੁੰਦੀ ਹੈ। ਇਹ ਗੱਲ ਲਾਜ਼ਮੀ ਆ ਕਿ ਬਹੁਤ ਸਾਰੇ ਕੰਮ ਵੀ ਐਸੇ ਨੇ, ਮੈਂ ਕੰਮਾਂ ਦੀ ਗੱਲ ਦੱਸਦਾ, ਤੋਂ ਬਹੁਤ ਸਾਰੇ ਕੰਮ ਨੇ ਜਿਹੜੇ ਅਸੀਂ ਉਹਦੇ ਵਿੱਚ ਬੋਰੀਅਤ ਨਜ਼ਰ ਆਉਂਦੀ ਹੈ। ਕੋਈ ਵੀ ਕੰਮ ਕਰਦੇ ਹਾਂ, ਜ਼ਾਹਿਰ ਜੀ ਗੱਲ ਆ ਕਿ ਕੰਮ ਕਰਨਾ ਸਾਡੀ ਮਜ਼ਬੂਰੀ ਹੁੰਦੀ ਹੈ, ਕੋਈ ਸ਼ੌਂਕ ਨਹੀਂ ਹੁੰਦਾ। ਕਈ ਐਸੇ ਲੋਕ ਹੈਗੇ ਨੇ ਜਿਨ੍ਹਾਂ ਦਾ ਸ਼ੌਂਕ ਹੀ ਉਹਨਾਂ ਦਾ ਕੰਮ ਆ, ਜਿਹੜਾ ਉਹਨਾਂ ਦਾ ਕੰਮ ਆ ਉਹੀ ਸ਼ੌਂਕ ਆ। ਉਹਨੇ ਦੋ ਚੀਜ਼ਾਂ ਨੇ, ਜਾਂ ਤਾਂ ਤੁਸੀਂ ਸ਼ੌਂਕ ਜਿਹੜਾ ਉਸੇ ਦਾ ਕੰਮ ਲੱਭੋ, ਜਿਵੇਂ ਕਿਸੇ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਆ ਤੇ ਉਹ ਇੱਕ ਪੇਂਟਰ ਬਣ ਕੇ ਤੇ ਪੇਂਟਿੰਗਾਂ ਬਣਾਉਂਦਾ, ਉਹਨੂੰ ਵੇਚਦਾ। ਕਿਸੇ ਨੂੰ ਬੋਲਣ ਦਾ ਬੜਾ ਸ਼ੌਂਕ ਹੈ, ਨਹੀਂ ਨਹੀਂ ਜੀ ਉਹ ਰੇਡੀਓ ਨਹੀਂ ਜੁਆਇਨ ਕਰਦਾ, ਉਹ ਪੋਲੀਟਿਕਸ ਜੁਆਇਨ ਕਰਦਾ, ਕਿਉਂਕਿ ਜਿਹਨਾਂ ਨੂੰ ਬੋਲਣ ਦਾ ਸ਼ੌਂਕ ਆ ਕਿੱਥੇ ਰੇਡੀਓ ਚਲਾਉਂਦੇ ਨੇ, ਉਹ ਤਾਂ ਫਿਰ ਦੇਸ਼ ਚਲਾਉਂਦੇ ਨੇ। ਅੱਛਾ, ਕੁਝ ਐਸੇ ਬੰਦੇ ਨੇ ਜਿਨ੍ਹਾਂ ਨੂੰ ਮਤਲਬ ਕੁਦਰਤ ਦੇ ਨਾਲ ਪਿਆਰ ਆ, ਮਿੱਟੀ, ਪਾਣੀ, ਧਰਤੀ ਜਾਂ ਰੁੱਖ ਬੂਟਿਆਂ ਦੇ ਨਾਲ, ਉਹ ਕਿਸਾਨ ਬਣਦਾ। ਕਿਸਾਨੀ ਦਾ ਕੰਮ ਸਭ ਤੋਂ ਉੱਤਮ ਆ ਪਿਆਰੇ ਦੋਸਤੋ, ਕਹਿੰਦੇ ਉੱਤਮ ਖੇਤੀ ਨਿਖੇਧ ਨੌਕਰੀ ਮਧਿਅਮ ਵਪਾਰ। ਜਾਂ ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਟਰੈਕ ਕਰ ਸਕਦੇ ਹੋ, ਉੱਤਮ ਖੇਤੀ ਮਧਿਅਮ ਵਪਾਰ ਤੇ ਨਿਖੇਧ ਨੌਕਰੀ, ਯਾਨੀ ਨੌਕਰੀ ਜਿਹੜੀ ਆ ਸਭ ਤੋਂ ਭੈੜੀ ਆ ਤੇ ਵਪਾਰ ਜਿਹੜਾ ਮਧਿਅਮ ਜਿਹਾ, ਨਾ ਮਾੜਾ ਨਾ ਚੰਗਾ। ਖੇਤੀ ਉੱਤਮ ਆ, ਖੇਤੀ ਉੱਤਮ ਕਿਸ ਤਰ੍ਹਾਂ ਦੇ ਨਾਲ, ਕੋਈ ਕਿਸੇ ਦਾ ਦੌਕਾ ਨਹੀਂ, ਕਿਸੇ ਦਾ ਪ੍ਰੈਸ਼ਰ ਨਹੀਂ, ਮਰਜ਼ੀ ਦੇ ਨਾਲ ਪਾਣੀ ਦਿਓ, ਅੱਜ ਦਿੱਤਾ ਨਹੀਂ ਦਿਓ ਕੱਲ ਨੂੰ ਦੇ ਦਾਂਗੇ, ਐ ਥੋੜਾ ਕੋਈ ਕਿਸੇ ਦਾ ਬੋਝ ਆ ਵੀ ਭਾਈ ਅੱਜ ਖਾਦ ਪਾਈ ਆ, ਨਹੀਂ ਭਾਈ ਕੱਲ ਨੂੰ ਪਾ ਲਾਂਗੇ, ਐ ਇਹ ਆ ਮੌਜੇ ਵਾਲਾ ਕੰਮ। ਤੇ ਜਦੋਂ ਜੀ ਕਰਦਾ ਟੌਹਰ ਦੇ ਨਾਲ ਚਿੱਟਾ ਕੁੜਤਾ ਪਜਾਮਾ ਪਾ ਕੇ ਖਤਿਆਂ ਦੇ ਵਿੱਚ, ਫਿਰ ਜੱਟ ਦੀ ਜੂਨ ਬੁਰੀ ਤੇ ਹੈ, ਮਜ਼ਾ ਵੀ ਇਸੇ ਚ ਹੀ ਆ। ਪਰ ਇਹ ਤਾਂ ਹੈਗਾ ਮਜ਼ਾ ਸਾਡੇ ਲਈ, ਕਿਉਂਕਿ ਅਸੀਂ ਹਲੇ ਨੌਜਵਾਨ ਆ। ਇਹ ਵੱਡੇ ਵਡੇਰਿਆਂ ਨੂੰ ਪਤਾ ਕਿ ਇਹ ਜਿਹੜਾ ਔਹਰਾ ਹੀ ਸਾਪਾ ਜਿਹੜਾ ਖੇਤੀਬਾੜੀ ਦਾ ਛੋਟਾ ਨਹੀਂ ਹੈ, ਕਿਉਂਕਿ ਇੱਥੋਂ ਤੱਕ ਤਾਂ ਬੜਾ ਚੰਗਾ ਜਿਹੜਾ ਮੈਂ ਤੁਹਾਨੂੰ ਦੱਸਿਆ, ਉਸ ਤੋਂ ਬਾਅਦ ਆ ਜਿਹੜੇ ਕੰਮ ਆ ਉਹ ਸੌਖੇ ਨੇਗੇ ਪਿਆਰੇ ਦੋਸਤੋ, ਬੜੇ ਔਖੇ ਨੇ। ਅਸੀਂ ਕੀ ਕਰਦੇ ਹਾਂ ਕਿ ਜਦੋਂ ਦੇਖਦੇ ਹਾਂ ਨਾ ਕਿਸੇ ਨੂੰ ਵੀ, ਉਹਨੂੰ ਲੱਗਦਾ ਕਿ ਯਾਰ ਇਹ ਕੰਮ ਬੜਾ ਸੌਖਾ, ਮੌਜਾਂ ਲੈਂਦਾ। ਹੁਣ ਤੁਸੀਂ ਕਹਿੰਦੇ ਹੋਣੇ ਕਿ ਬੋਲਣ ਦਾ ਕੰਮ ਸਹੀ ਹੈ, ਚੁੱਪ ਕਰਕੇ ਬੈਠੇ ਏਸੀ, ਗਰਮੀਆਂ ਤੇ ਏਸੀ ਲਾ ਲੈਂਦੇ, ਸਿਆਲ ਆ ਤੇ ਹੀਟਰ ਲਾ ਲੈਂਦੇ, ਮਜ਼ੇ ਨਾਲ ਗੱਲਾਂ ਬਾਤਾਂ ਮਾਰਦੇ ਨੇ, ਘਰ ਨੂੰ ਚੱਲ ਜਾਂਦੇ। ਜ਼ਿਆਦਾਤਰ ਸਾਨੂੰ ਐਂ ਹੀ ਕਹਿੰਦੇ ਨੇ ਕਿ ਤੁਹਾਡਾ ਮੌਜ ਆ ਵੀ ਗੱਲਾਂ ਦੇ ਪੈਸੇ ਖਾਂਦੇ ਤੁਸੀਂ। ਇਹ ਤਾਂ ਕੰਮ ਦੇ ਵਿੱਚ ਇੰਜੋਏ ਕਰਨਾ ਚਾਹੀਦਾ। ਅਸੀਂ ਤੇ ਇਹ ਸੋਚਿਆ ਕਿ ਤੁਹਾਡਾ ਵੀ ਕੰਮ ਬੜਾ ਮਜ਼ੇਦਾਰ ਆ, ਅਸੀਂ ਵੀ ਤੁਹਾਨੂੰ ਐਂ ਕਹਿ ਸਕਦੇ, ਮੌਜਾਂ ਲੈਂਦੇ ਤੁਸੀਂ ਆਸਟ੍ਰੇਲੀਆ ਚ, ਕੈਨੇਡਾ ਦੇ ਵਿੱਚ, ਹੈ ਨਾ, USA ਦੇ ਵਿੱਚ ਮੌਜਾਂ ਲੈਣੇ ਆ। ਬਸ ਜਿਹੜਾ ਕੰਮ ਕਰਨੇ ਆ, ਸ਼ਾਮ ਨੂੰ ਘਰ ਨੂੰ ਆ ਜਾਂਦੇ ਆ, ਪਰਿਵਾਰ ਦੇ ਨਾਲ ਬਹਿੰਦੇ ਆ, ਸ਼ਨੀ ਐਤਵਾਰ ਨੂੰ ਜਿਵੇਂ ਸ਼ੁੱਕਰਵਾਰ ਆ, ਤੁਸੀਂ ਚੁੱਪ ਕਰਕੇ ਘੁੰਮਣ ਜਾਂਦੇ ਆ, ਬੀਰਾਂ ਪੀਂਦੇ ਆ, ਨੱਚਦੇ ਆ ਪੱਬਾਂ ਕਲੱਬਾਂ ਦੇ ਵਿੱਚ। ਯਾਰ ਐਂ ਤਾਂ ਇਮੈਜੀਨੇਸ਼ਨ ਸਾਰਿਆਂ ਦੀ ਬੰਦਾ ਇੱਕ ਦੂਜੇ ਦੀ ਐਂ ਕਰਦਾ, ਪਰ ਗੱਲ ਇਹ ਆ ਕਿ ਕੰਮ ਸਾਰਿਆਂ ਦੇ ਲਈ ਔਖੇ ਲੱਗਦੇ ਹੁੰਦੇ ਨੇ, ਇਹਨੂੰ ਸੌਖਾ ਬਣਾਇਆ ਜਾਂ ਬਣਾਉਣਾ ਪੈਂਦਾ। ਕਿਵੇਂ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਇੱਕ ਤਰੀਕਾ ਜਿਸ ਦੇ ਨਾਲ ਤੁਸੀਂ ਅਪਣਾ ਸਕਦੇ ਹੋ। ਕੁਝ ਕੰਮਾਂ ਦੇ ਨਾਲ ਕੰਪਰੋਮਾਈਜ਼, ਕੰਮਾਂ ਦੇ ਨਾਲ ਪਿਆਰ ਕਰਨਾ ਚਾਹੀਦਾ, ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ ਕੰਮ ਦੇ ਨਾਲ ਪਿਆਰ ਕਰੋਗੇ ਤੇ ਕਦੇ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਨਹੀਂ ਆਉਣੀਆਂ, ਮੈਨੂੰ ਪੈਸੇ ਘੱਟ ਮਿਲਦੇ, ਮੈਨੂੰ ਆ, ਜਿਹੜਾ ਇੰਜੋਏ ਕਰਦਾ ਆਨੰਦ ਲੈਂਦਾ ਉਹਨੂੰ ਪੈਸਿਆਂ ਨਾਲ ਕੀ, ਪੈਸੇ ਤਾਂ ਫਿਰ ਉਹਦੇ ਮਗਰ ਮਗਰ ਫਿਰਦੇ ਨੇ। ਕਿਉਂਕਿ ਹਰ ਬੰਦਾ ਕੁਆਂਟਿਟੀ ਨਹੀਂ ਚਾਹੁੰਦਾ, ਕੁਆਲਿਟੀ ਚਾਹੁੰਦਾ। ਤੁਸੀਂ ਕੁਆਲਿਟੀ ਦਾ ਕੰਮ ਕਰੋਗੇ ਤਾਂ ਤੁਹਾਡੀ ਪਹਿਚਾਣ ਹੋਊਗੀ। ਝਾੜੂ ਵੀ ਬੰਦਾ ਫੇਰਦਾ ਨਾ, 100 ਜਣੇ ਝਾੜੂ ਫੇਰਦੇ ਨੇ, ਕਿ ਮੈਂ ਉਹਨੂੰ ਕੀ ਕਹੂੰਗਾ ਕਿਹਤੋਂ ਝਾੜੂ ਫੜਾਉਣਾ, ਉਹ ਤੋਂ ਯਾਰ ਜਿਹੜਾ ਬੜੀ ਨੀਤ ਨਾਲ ਬੜੇ ਆਨੰਦ ਨਾਲ ਫੇਰਦਾ। ਐਂ ਥੋੜਾ ਕਿ ਜਿਹੜਾ ਟਾਈਮ ਪਾਸ ਜਾ ਕੀਤਾ ਚਲੇ ਗਿਆ, ਕਿਉਂਕਿ ਉਹਦਾ ਕੰਮ ਦੇ ਨਾਲ ਕੋਈ ਪ੍ਰੇਮ ਹੀ ਨਹੀਂ। ਜਿਹਦਾ ਕੰਮ ਨਾਲ ਪ੍ਰੇਮ ਹੋਵੇਗਾ ਯਾਰ, ਉਹ ਬੰਦਾ ਝਾੜੂ ਲਾਉਂਦਾ ਨਾ, ਮਾੜਾ ਜਿਹਾ ਵੀ ਨਹੀਂ ਕੁਛ ਛੱਡਦਾ, ਐਨ ਆਨੰਦ ਨਾਲ ਲਾਉਂਦਾ, ਸਮਾਂ ਵੀ ਵੱਧ ਲਾਉਂਦਾ ਤੇ ਐਨ ਸਵਾਦ ਲੈ ਕੇ, ਯਾਨੀ ਪੂਰੀ ਕੋਈ ਮਿੱਟੀ ਮੁੱਟੀ ਰਹਿਣ ਨਹੀਂ ਦਿੰਦਾ। ਅਸੀਂ ਜਿਹੜੇ ਲੋਕ ਨੇ ਨਾ, ਉਹ ਚੁਣਦੇ ਨੇ ਬੈਸਟ ਨੂੰ, ਕਿ ਇਹਨਾਂ ਦੇ ਵਿੱਚੋਂ ਬੈਸਟ ਕਿਹੜਾ, ਇਸ ਲਈ ਪਿਆਰੇ ਦੋਸਤੋ ਆਪਣੇ ਆਪ ਨੂੰ ਬੈਸਟ ਬਣਾਉਣ ਦੇ ਲਈ ਕੋਈ ਨਕਲੀ ਨਹੀਂ ਬਣਾਉਣ ਦੀ ਲੋੜ। ਜਦੋਂ ਤੁਸੀਂ ਇੰਜੋਏ ਕਰੋਗੇ ਤੇ ਅਗਲੇ ਨੂੰ ਲੱਗੂਗਾ ਕਿ ਯਾਰ ਇਹ ਤੇ ਕੰਮ ਇੰਜੋਏ ਕਰਦਾ, ਪੂਰਾ ਆਨੰਦ ਲੈ ਕੇ ਕੰਮ ਕਰਦਾ ਤੇ ਕੰਮ ਦੀ ਕੀਤੀ ਹੋਈ ਰਿਸਪੈਕਟ, ਤੁਸੀਂ ਕੰਮ ਦੀ ਰਿਸਪੈਕਟ ਕਰਦੇ ਆ, ਕੰਮ ਬਾਅਦ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਰਿਸਪੈਕਟ ਕਰੇਗਾ। ਤੇ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਹਾਡੀ ਰਿਸਪੈਕਟ ਜ਼ਰੂਰ ਕੰਮ ਕਰੂਗਾ। ਕੰਮ ਕਰੂਗਾ ਜਿਵੇਂ ਘੱਟ ਕਰੂਗਾ ਨੀ, ਕੰਮ ਕਰੂਗਾ, ਕੰਮ ਤੁਹਾਡੀ ਜਿਹੜੀ ਆ ਉਹ ਜੋਬ ਤੁਹਾਨੂੰ ਰਿਸਪੈਕਟ ਜ਼ਰੂਰ ਦੇਊਗੀ। ਹਾਲਾਂਕਿ ਇੰਨਾ ਕੰਮ ਨੂੰ ਸਮਝਣਾ ਜ਼ਰੂਰ ਪਊਗਾ, ਥੋੜ੍ਹਾ ਜਿਹਾ ਉਹਦੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੋਈ ਵੀ ਜੋਬ ਤੁਸੀਂ ਕਰਦੇ ਹੋ, ਉਸ ਜੋਬ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹੀ ਮੇਰੀ ਜ਼ਿੰਦਗੀ ਦਾ ਹਿੱਸਾ ਵਾ, ਇਹਦੇ ਵਿੱਚ ਹੀ ਮੇਰੇ ਸੁੱਖ ਆ, ਇਹਦੇ ਵਿੱਚ ਹੀ ਮੇਰੇ ਦੁੱਖ ਆ, ਇਸੇ ਦੇ ਨਾਲ ਹੀ ਮੈਂ ਜ਼ਿੰਦਗੀ ਬਿਤਾਉਣੀ ਆ ਅਤੇ ਇਸੇ ਨੂੰ ਮੈਂ ਪਿਆਰ ਕਰਨਾ। ਜਦੋਂ ਆਪਾਂ ਇਸ ਤਰ੍ਹਾਂ ਦੀਆਂ ਥੋਟਸ ਲੈ ਕੇ ਆਉਂਦੇ ਨਾ, ਉਹ ਕੰਮ ਇੰਨਾ ਪਿਆਰਾ ਲੱਗਦਾ ਨਾ ਬੰਦਾ, ਰੰਬਿਆਂ ਦਾਤੀਆਂ ਨੂੰ ਵੀ ਫਿਰ ਜੱਫੀਆਂ ਪਾ ਕੇ ਕਹਿੰਦਾ ਬਾ ਬਾ ਆ ਇਲਾ ਵੀ ਹੋ ਕਹਿੰਦਾ, ਸੱਚੀ ਏਦਾਂ ਹੁੰਦੀ। ਚਲੋ ਜੀ, ਇਹ ਤਾਂ ਸਾਡੇ ਕਮਲ ਸਨ ਜਾਂ ਸਾਡੀਆਂ ਜਿਹੜੀਆਂ ਥੋਟਸ ਸਨ, ਚਾਹੁੰਦੇ ਸੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ, ਉਹ ਕਰ ਲਈਆਂ ਨੇ। ਤੇ ਤਾਇਆ ਜੀ ਨੂੰ ਮੈਂ ਕਰਨਾ ਟੈਲੀਫੋਨ ਕਿ ਅੱਜ ਆ ਨਹੀਂ ਰਿਹਾ ਕੀ ਚੱਕਰ ਆ, ਤੇ ਉਸ ਤੋਂ ਪਹਿਲਾਂ ਕਿ ਉਹ ਤਾਇਆ ਜੀ ਹੋਰੀ ਆਉਣ, ਆਪਾਂ ਸੁਣ ਲੈਂਦੇ ਹਾਂ ਵਿਆਹ ਉੱਤੇ ਪਿਆਰੇ ਪਿਆਰੇ ਗੀਤ ਸਿਰਫ ਤੇ ਸਿਰਫ ਤੁਹਾਡੇ ਲਈ ਪਿਆਰੇ ਦੋਸਤੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਇੰਨਾ, ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੰਨਾ। ਅੱਖੀਆਂ ਚ ਤੂੰ ਵੇ, ਅੱਖੀਆਂ ਚ ਤੂੰ ਵੇ, ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ ਨੇੜੇ ਆਇਆ ਤੂੰ ਲੰਮੀ सी वाटा चना नेड़े नेड़े आया तू अखियां दे राईया के दिल च समाया तू दिल च समाया तू जदों पुछनियां प्यार दिया गल्ला वे हौली हौली तू दसदा इन्ना अखियां च पावा किवें कजला वे अखियां च तू वसदा मसा जिंदड़ी मैं प्यार विच रंगी वे मसा मसा जिंदड़ी मैं प्यार विच रंगी वे अज मैनू जापदा मैं तेरे नाल मंगी वे तेरे नाल मंगी वे अज खुशियां दा हो गया सवेरा वे गम साथों दूर नसदा इन्ना अखियां च पावा के कजला वे अखियां च तू वसदा इन्ना अखियां च पावा के कजला वे इन्ना अखियां पावा के में कजलावे अखियां च तू वसदा वे अखियां च तू वसदा ओए अखियां च तू वसदा
एक महात्मा सन उन्हां दा जीवन बहुत ही नेक ते सच्चा सुच्चा सी उन्हां दे चेहरे ते हमेशा खुशी ते आनंद दी एक लहर दौड़दी रहिंदी सी। उन्हां दा एक चेला सी देवदत्त। एक दिन देवदत्त कहन लगा, बड़े दिनां तों एक शक ने मैनूं घेर रख्या है। मैं जदों तुहाडे जीवन वल वेखदा हां तां मैनूं यकीन नहीं आउंदा कि कोई आदमी किवें इन्ना सच्चा सुच्चा ईमानदार इन्ना शांत ते इन्ना आनंदमयी हो सकदा है। मैं कदे नहीं वेख्या कि तुसी कदे झूठ बोलिया होवे, कदे किसे दा दिल दुखाया होवे, तुहाडे चेहरे ते कदी उदासी छाई होवे। सारा कुछ वेखदिया होया भी मैनू ए यकीन नहीं आउंदा कि कोई आदमी इस दुनिया दे विच असल दे विच इस तरह हो सकता है। मैनू लगदा है कि तुसी जो दिखाई दिंदे हो असल दे विच इस तरह दे हो नहीं। मैं बहुत कोशिश कीती है कि तुहाडे विच किसे तरह दा कोई नुक्स लभ सका, तुहाडे विच कोई खराबी लभ सका, कि तुहानू कदी पकड़ सका, पर मैनू लगदा है कि तुसी इन्ने होशियार हो इन्ने चलाक हो कि तुसी अपनियां सब कमजोरियां लुका लैंदे हो जिहड़ियां मेरे पकड़ च नहीं आउंदियां। महात्मा ने देवदत्त दे चेहरे वल गौर नाल वेख्या ते कहन लगे, तेरे सवाल दा जवाब मैं बाद विच देवांगा, पर पहला एक बहुत जरूरी गल है जिहड़ी मैं तैनू दसनी चाहुंदा हां। वो ए है कि अज तो चौथे दिन नू तेरी मौत हो जानी है, तेरे कोल सिर्फ चार दिन बाकी ने। इनी गल सुनन दी देर सी कि देवदत्त दे चेहरे दा रंग उड गया। फिर महात्मा कहन लगे, अच्छा हुण पुछ तू की कह रहा सी। देवदत्त उथों उठ्या, उहदी चाल दे विच कोई उत्साह नहीं सी, बिल्कुल मुरझाया होया चेहरा, ते उह तुर पिया अपने घर नू। चार दिन बाद महात्मा देवदत्त दे घर गए। उत्थे की वेखदे हन कि देवदत्त मंजे उत्ते लम्मा पिया है ते उसदे सब रिश्तेदार घर वाले उसदे आस पास बैठे हन। महात्मा दे आउण दी खबर सुन के भी देवदत्त मंजे तो उठ के बैठ नहीं सकया। महात्मा आए, उहदे मंजे कोल आके खड़े, देवदत्त ने नमस्कार कीती। महात्मा ने पुछया, देवदत्त कुछ दिन पहला तू मैनूं एक सवाल कीता सी, पर तू ओदा जवाब लए बिना ही उथों उठ के आ गया, ते हुण चार दिन हो गए हन तू वापस नहीं आया, इसलिए मैं तेरे कोल आया हाँ कि तेरे सवाल दा जवाब दिया। पुछ की पुछदा सां। देवदत्त हाथ जोड़ के कहन लगा, महात्मा हुण मेरे कोल कोई सवाल नहीं है पुछन लई। महात्मा बोले, चल जे तेरे कोल सवाल नहीं तां मेरे सवाल दा जवाब दे। तू मैनूं इह दस कि पिछले चार दिनां विच तू किन्नी वारी झूठ बोलिया ते किन्ने लोकां नूं तू धोखा दित्ता है। देवदत्त कहन लगा, झूठ ते धोखा, मैं तां गुरु जी उन्हां लोकां कोलों भी जाके मुआफी मंग ली है जिन्हां नाल कदे मैं धोखा कीता सी, उन्हां लोकां दे भी जाके पैरी पै गया जिन्हां नूं मैं कदी झूठ बोलिया सी। महात्मा कहन लगे, तू मैनूं इह दस कि इन्हां चार दिनां दे विच तू किन्ने पाप कीते ने। देवदत्त कहन लगा, महात्मा पाप, मैं तां पिछले चौं दिनां तों अपने पिछले कीते पापां लई भी माफी मंगदा पिया, मरन वाले बंदे नूं पाप सुझदे ने। महात्मा कहन लगे, देवदत्त इहो ही तेरे सवाल दा जवाब है, तू पिछले चार दिनां दा झूठ नहीं बोलिया, पाप नहीं कीता, किसे नूं दगा नहीं दिता, किसे नाल बेईमानी नहीं कीती, तैनू तां हाले अपनी मौत चार दिन बाद नजर आ रही सी ते तेरे सारे बुरे काम तेरे कोलों छुट गए, मैनू ते अपनी मौत हर पल नजर आउंदी है ते फिर कैसी बेईमानी कैसा पाप। आवाज सरबजीत सिंह।
आजो ताया जी, आजो, गाने गाने होने हैं।
ओ आ गया पुत्र, आ गया बब्बर शेरा, आ गया तुहाडा ताया। ओए गबरू, ਆਇਆ ਆ ਗਿਆ ਥੋੜਾ ਬਹੁਤਾ ਧਿਆਨ ਨਾ ਚਲੇ ਹੁਣ ਖੇਤਰਾਂ ਦੀ ਬਾਰਿਸ਼ ਵੇਖ ਕਿੱਦਾਂ ਪੈਂਦੀ ਜੇ ਤੁਸੀਂ ਐਲਟ ਕੀਤੀ ਕੋਈ
ਐਲਟ ਤਾਂ ਅਸੀਂ ਕਾਹਤੋਂ ਕਰਨੀ ਆ
ਆ ਦੇਖਦਾ ਨਾ ਮੈਨੂੰ ਡੱਡੂ ਰੁਕਾ ਗਿਆ ਰੰਗ ਦਾ ਵੇਖ ਕਿੱਦਾਂ ਹੋ ਗਿਆ ਜਿੱਦਾਂ ਮੀਂਹ ਵਾਲੇ ਡੱਡੂ ਦਾ ਹੁੰਦਾ
ਇਹਦਾ
ਆਹਾ ਤੇ ਤੇਰਾ ਕਿਹੜਾ ਬਹੁਤ ਲਾਲੀਆਂ ਹੀ ਹੜਦਾ ਤੇਰਾ ਵੀ ਹੋ ਗਿਆ ਜਿੱਦਾਂ ਲੰਗੜੇ ਅੰਬ ਦਾ ਹੁੰਦਾ
ਲੰਗੜੇ ਅੰਬ ਦਾ ਕੀ
ਰੰਗ ਆ ਇੱਦਾਂ ਦਾ ਲੰਗੜੇ ਅੰਬ ਦਾ ਹਟਾਇਆ ਹੁੰਦਾ ਇੱਦਾਂ ਦਾ ਤੇਰਾ ਰੰਗ
ਮੈਂ ਆਪਣੇ ਆਪ ਨੂੰ ਸਧੂਰੀ ਸਮਝੀ ਜਾਂਦਾ
ਤੂੰ ਤਾਂ ਪਤਾ ਨੀ ਕੀ ਸਮਝੀ ਜਾਂਦਾ ਸਮਝ ਇੰਨਾ ਕੁ ਹੁੰਦਾ ਸਮਝ ਇੰਨਾ ਕੁ ਹੁੰਦਾ ਹੁੰਦਾ ਮੈਂ ਸ਼ਹਿਨਸ਼ਾਹ ਸਮਝਿਆ ਸੀ ਆਪਣੇ ਆਪ ਨੂੰ
ਆਪਣੇ ਆਪ ਨੂੰ ਤਾਂ ਜੀ ਚੰਗਾ ਸਮਝਣਾ ਚਾਹੀਦਾ ਤਾਂ ਹੀ ਦੁਨੀਆਂ ਚੰਗਾ ਸਮਝੂ
ਉਹ ਫੜਾ ਤੇਰਾ ਚੰਗਾ ਆਪ ਸਮਝ ਜਾਓ ਦੁਨੀਆਂ ਚ ਬਣ ਕੇ ਨਾ ਸਮਝ ਇੰਨਾ ਕੀ ਸਮਝਣ ਨੂੰ ਜੋ ਮਰਜ਼ੀ ਨਹੀਂ ਜਾਓ ਮੈਂ ਮੁੱਖ ਮੰਤਰੀ ਬਣ ਜਾਂਦਾ
ਢਿੱਡ ਮੇਰਾ ਛੋਟਾ ਤੇ ਫਿਰ ਕੀ ਹੈ ਦਿਲ ਤਾਂ ਵੱਡਾ ਉਹ ਦਿਲ ਵੱਡੇ ਕਿੱਥੇ ਹੁੰਦੇ ਬੜੇ ਬੜੇ ਲੋਕਾਂ
ਦੇ ਕਿਹੜੀ ਦੇ ਬੱਚੇ ਜਿਹੜੇ ਹੁੰਦੇ ਆ ਹੈ ਨੀ ਮਲਕੀਤ ਹਰੀ ਹੈ ਮਲਕੀਤੇ ਵੇ ਉਹ ਮਲਕੀਤਿਆ ਉੱਠ ਕੇ ਖੜੋ
ਉੱਠ ਕੇ ਖੜ ਕਾਹਦੇ ਇਹਨੂੰ ਜਦੋਂ ਤਾਂ ਤੁਸੀਂ ਉਹਨੇ ਕਹਿੰਦੇ ਉੱਠ ਕੇ ਖੜੇ ਕਾਹਦੋਂ
ਉਹ ਇਹਨੂੰ ਵਾਸੀ ਬੜੀ ਆਉਂਦੀ ਆ ਜਦੋਂ ਉੱਠ ਕੇ ਖੜੂ ਬੰਦੇ ਦੀ ਜਿਹੜੀ ਆ ਵਾਸੀ ਆ ਜਿਹੜੀ ਆ ਉਨਿੰਦਰਾ ਆ ਜਿਹੜਾ ਆ ਇਹਦਾ ਕੰਮ ਜਿਹਾ ਖਰਾਬ ਹੋਇਆ ਨੀ ਅਖਾਈਆਂ ਦਾ ਜੈਦੀ ਆਉਂਦੀ ਆ ਅਖਾਈ ਜਿਹੜੀਆਂ ਮਰਜਾਈਆਂ ਆਈਆਂ ਜਿਹੜਾ ਇਹਦਾ ਪੀਲਾ ਜਿਹਾ ਵਾ ਵਾਲ ਇਹਦੇ ਖਿੰਡੇ ਜਿਹਾ ਮੂੰਹ ਦੇ ਉੱਤੇ ਤਰੇੜਾ ਇਹਦਾ ਕੰਮ ਜਿਹੜਾ ਹੋਇਆ ਜਿਹਾ ਲੱਗਦਾ ਮੈਨੂੰ ਜਿੱਦਾਂ ਇਹਦਾ ਮੂੰਹ ਹੋਇਆ ਇਸ ਕਰਕੇ ਇਹਨੂੰ ਹਲੇ ਪ੍ਰੋਟੀਨਸ ਦੀ ਕਮੀ ਲੱਗਦੀ ਉਹ ਤੈਨੂੰ ਵਿਟਾਮਿਨ ਈ ਦੀ ਕਮੀ ਉਹ ਬੋਤਾ
ਵਿਟਾਮਿਨ ਈ ਤੋਂ ਕੀ ਕਰੇ
ਛਿੱਤਰ ਖਾਵੇ
ਛਿੱਤਰਾਂ ਨਾਲ ਵਿਟਾਮਿਨ ਈ ਪੂਰੇ ਹੋਏ
ਛਿੱਤਰਾਂ ਨਾਲ ਸਾਰੇ ਵਿਟਾਮਿਨ ਪੂਰੇ ਆ ਸੁਣਿਆ ਨੀ ਤੂੰ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਔਰ ਟੀਟੂ ਭਾਜੀ ਤਾਏ ਦੀਆਂ ਗੱਲਾਂ ਸੁਣ ਲਾ ਤੁਸੀਂ ਗੱਲਾਂ ਨਾ ਸੁਣੇ ਕੰਮ ਕਰੇ ਜਿਹੜਾ ਮੱਕਈ ਦਾ
ਕਿਹੜਾ
ਮਖਣੀ ਸਵੇਰੇ ਉੱਠ ਕੇ ਨਾ ਮਲਕੀਤ ਦਾ
ਖਾਇਆ ਕਰ
ਖਾਂਦੀ ਤੇ ਦੁਨੀਆਂ ਸਾਰੀ ਆ ਮੂੰਹ ਨੂੰ ਲਾਉਣੀ ਆ ਬਦਾਮ ਇਹ ਵੀ ਮੂੰਹ ਨੂੰ ਲਾਉਣੇ ਫੜੇ ਮਨ ਦੇ ਬਦਾਮ ਮੂੰਹ ਨੂੰ ਲਾਉਣਾ ਕੋਈ ਬਦਾਮ ਖਾਇਆ ਕਰ ਮਲਾਈ ਖਾਇਆ ਕਰ ਉਹ ਮੂੰਹ ਨੂੰ ਲਾਇਆ ਕਰ ਉਹ ਪਾ ਮਲਾਈ ਖਾਇਆ ਕਰ ਇਹਨੇ ਘੋਲ ਕਰਨਾ ਮੂੰਹ ਨੂੰ ਲਾ ਕਰ ਮਲਾਈ
ਹੁਣ ਮੈਨੂੰ ਲੱਗ ਗਿਆ ਪਤਾ ਅੱਛਾ ਅੱਗੇ
ਅੱਗੇ ਪੁੱਤੋ ਇਹਦਾ ਮਤਲਬ ਵੇਸਣ ਖਾਇਆ ਕਰ ਹੁਣ ਅੱਛਾ ਤੈਨੂੰ ਲੱਗਾ ਕਿ ਮੈਂ ਕੋਈ ਊੜਾ ਊਠ ਤੇ ਐੜਾ ਇੱਟ ਤੇ ਸਸਾ ਸਲੇਟ ਪੜਦਾ ਜਾਂ ਇੱਕ ਦੂਣੀ ਦੂਣੀ ਤੇ ਦੋ ਦੂਣੀ ਚਾਰ ਪੜਦਾ ਪਹਿਲਾਂ ਮੂੰਹ ਲਾਉਣਾ ਫਿਰ ਖਾਣਾ ਫਿਰ ਖਾਣਾ ਫਿਰ ਮੂੰਹ ਲਾਉਣਾ ਇਹ ਮੈਂ ਕੋਈ ਪੋਤੇ ਇੱਦਾਂ ਨੀ ਚੱਲਦਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਫਿਰ ਇਹ ਵੀ ਮੂੰਹ ਨੂੰ ਹੀ ਲਾਉਣਾ ਵੇਸਣ ਮੂੰਹ ਨੂੰ ਲਾਉਣਾ ਉਹ ਗੁਰੂ ਆ ਵੇਸਣ ਨੂੰ ਘੋਲਣਾ ਇਹਦੇ ਵਿਚ ਮਲਾਈ ਆ
ਅੱਛਾ
ਮੂੰਹ ਨੂੰ ਲਾਉਣਾ ਬਾਂਦਰੀਆ ਬਣ ਜਾਣਾ ਬਾਅਦ ਫਿਰ ਇਹਨੂੰ ਲਾਉਣਾ ਮਗਰੋਂ ਸ਼ਹਿਦ ਲਾਉਣਾ ਫਿਰ ਸ਼ਹਿਦ ਲਾਉਣਾ ਫਿਰ ਮਹਿਣੀ ਲਾਉਣੀ ਫਿਰ ਮਹਿਣੀ ਲਾਉਣੀ ਫਿਰ ਨਾਰੀਅਲ ਦਾ ਤੇਲ ਲਾਉਣਾ ਫਿਰ ਨਾਰੀਅਲ ਤੇਲ ਲਾ ਕੇ ਸੋਨਾ ਵੀ ਆ ਕਿ ਨਹੀਂ ਰਾਤ ਨੂੰ ਇਹ ਸੌ ਜਾਓ ਅੱਛਾ ਤੇਲ ਲਾ ਕੇ ਸੌ ਜਾਣਾ ਲਾ ਕੇ ਨਹੀਂ ਤੁਸੀਂ ਤਾਂ ਲਾ ਕੇ ਗਿਆ ਉਹ ਯਾਰ ਸਵੇਰ ਦਾ ਮੈਂ ਕਿਹਾ ਹੋਣਾ ਫਿਰ ਲਾ ਕੇ ਰਾਤ ਨੂੰ ਨੀ ਲਾਉਣਾ ਰਾਤ ਨੂੰ ਨਾਰੀਅਲ ਦਾ ਤੇਲ ਬੂਸੀ ਪੀਂਗੇ ਤੇ ਸਵੇਰ ਨੂੰ ਬੂਸੀ ਚੋਂ ਨਿਚੋੜ ਲੈਣਾ ਇਹਨਾਂ ਕੀ ਹੋਣਾ ਇਹ ਫੜੇ ਮੂੰਹ ਤੇਰੇ ਯਮਨ ਦੇ ਸਾਰੀ ਰਾਮ ਲੀਲਾ ਹਣਾ ਕੀ ਹਾਲੇ ਨੂੰ ਪਤਾ ਹੀ ਨੀ ਲੱਗਾ ਕੋਈ ਹਨੂਮਾਨ ਸੰਜੀਵਨੀ ਬੂਟੀ ਲੈਣ ਗਿਆ ਕੀ ਲੈਣ ਗਿਆ ਉਹ ਮੇਰੀ ਗੱਲ ਤੂੰ ਸਮਝ ਹੀ ਨਹੀਂ ਤੂੰ ਮੈਂ ਤੈਨੂੰ ਕਹਿੰਦਾ ਚਿਹਰਾ ਚਮਕਾਉਣ ਦਾ ਤੈਨੂੰ ਮੈਂ ਮੰਤਰ ਦੱਸਦਾ ਮੁਫ਼ਤ ਜਿਨ ਮੈਂ ਰੁਪਇਆ ਲੈਣਾ ਡੂਢ ਲੱਖ ਲੈ ਵੀ ਸਿੱਖ ਲਾ ਮਲਕੀਤ ਤੂੰ ਵੀ ਸਿੱਖ ਲਾ ਤੇਰੇ ਲਈ ਵੀ ਇਹ ਚੀਜ਼ਾਂ ਤੂੰ ਵੀ ਬਾਲਗ ਹੋ ਗਿਆ ਤੂੰ ਕਿਹੜਾ ਨਾਬਾਲਗ ਆ ਅਗਲਾ ਤੇ ਨੀ ਬੇਅਗਲਾ ਜ਼ਰੂਰ ਆ ਓਲਾ ਤਾਇਆ ਜੀ ਬੇਇੱਜ਼ਤੀ ਨਾ ਕਰੋ ਤੇ ਆਪਣੇ ਸਰੋਤੇ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਮੈਂ ਕਿਹਾ ਤਾਇਆ ਆਊਗਾ ਤੇ ਗੱਲਾਂ ਬਾਤਾਂ ਕਰਨੀਆਂ ਹੋਰ ਤੂੰ ਵੀ ਕਰਨਾ ਵਧੀਆ
ਲਾਭਤ ਆਇਆ ਜੀ ਪ੍ਰੋਗਰਾਮ ਦੇ ਵਿਚ ਆਪਣੇ ਨਗਿੰਦਰ ਸਿੰਘ ਜੀ ਪਹਿਲਾਂ ਪਹੁੰਚੇ ਨੇ ਕਿਉਂਕਿ ਉਹਨਾਂ ਦਾ ਆਪਾਂ ਸੁਨੇਹਾ ਪਹਿਲਾਂ ਲੈ ਲਈਏ ਉਹਨਾਂ ਦਾ ਤਾਂ ਸੁਨੇਹਾ ਲੈਣਾ ਹੀ ਲੈਣਾ ਯਾਰ ਦਿਲਦਾਰ ਨਗਿੰਦਰ ਸਿੰਘ ਜੀ ਆ ਜਾਓ ਨਗਿੰਦਰ ਸਿੰਘ ਜੀ ਲੰਘ ਆਓ ਜੀ ਆਹ ਲੋ ਕਹਿੰਦੇ ਜੀ ਆਹ ਲੋ ਜੀ ਕਹਿੰਦੇ ਜੀ ਰੇੜੂਆ ਵਾਲਿਓ ਦਾਸ ਗਰੀਬ ਕਦੀ ਕੁਝ ਗਰੀਬ ਕਈ ਕੁਛ ਦੇ ਸਕਦਾ ਸਭ ਸਰੋਤਿਆਂ ਦੇ ਤਾਇਆ ਬਿਸ਼ਨ ਸਿੰਘ ਜੀ ਮਨਦੀਪ ਢਿੱਲੋਂ ਮਲਕੀਤ ਟੀਡੂ ਪ੍ਰਧਾਨ ਜੀ ਨੂੰ ਸਤਿ ਸ੍ਰੀ ਅਕਾਲ ਆਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਗਿੰਦਰ ਸਿੰਘ ਜੀ ਤੇ ਕਹਿੰਦੇ ਜੀ ਗੱਜ ਕੇ ਗੁਲਾਬ ਜਾਮਣਾ ਨਾਲ ਰੱਜ ਕੇ ਕਬੂਲ ਕਰਨਾ ਜੀ ਵਾਹ 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 ਗੜੀ ਗੁਲਾਬ ਜਾਮਣ ਘੱਲਦੇ ਤਾਂ ਹੀ ਰੱਜਦੇ ਰੱਜ ਕਹਿੰਦਾ ਜੀ ਗੁਲਾਬ ਜਾਮਣਾ ਕੀ ਹੁਣ ਮਿੱਟੀ ਦੀਆਂ ਬਣਾਵਣਾ ਖਾ ਲਈਏ ਜੀ ਨਗਿੰਦਰ ਸਿੰਘ ਜੀ ਘੱਲੋ ਇੱਧਰ ਕੋਈ ਗੜੀ ਗੁਲਾਬ ਜਾਮਣ ਵੇਖੀਏ ਇਟਲੀ ਦੀ ਗੁਲਾਬ ਜਾਮਣ ਕਿਸ ਆਹਦੇ ਦਾਸ ਨੂੰ ਕੋਈ ਤਾਏ ਜਾਂ ਮਨਦੀਪ ਢਿੱਲੋਂ ਜੀ ਦਾ ਕੋਈ ਏਜੰਟ ਨਾ ਸਮਝ ਲੈਣਾ ਜੀ ਨਾ ਨਾ ਜੀ ਅਸੀਂ ਕਾਹਨੂੰ ਸਮਝ ਲੈਣਾ ਜਿਹੜਾ ਸਮਝਦਾ ਉਹਨੂੰ ਆਪਾਂ ਸਮਝਾ ਦਾ ਚੰਗੀ ਤਰ੍ਹਾਂ ਜਿਹੜੀਆਂ ਇੱਦਾਂ ਦੀਆਂ ਗੱਲਾਂ ਸਮਝਦਾ ਦਾਸ ਤੇ ਸਾਡਾ ਯਾਰ ਆ ਦਾਸ ਤੇ ਸਾਡਾ ਭਰਾ ਵਾ ਦਾਸ ਤੇ ਸਾਡਾ ਰੱਬ ਆ ਦਾਸ ਤੇ ਸਾਡਾ ਖੁਦਾ ਇਹਨੇ ਵੀ ਕੋਈ ਇੱਦਾਂ ਦੀ ਗੱਲ ਸਮਝੀ ਆਪਣੇ ਵਹਿਮ ਕੱਢ ਲਓ ਭਾਊ ਆਹਦੇ ਦਾਸ ਤਾਂ ਇਹਨਾਂ ਦੀਆਂ ਪੁਰਾਣੇ ਵਿਰਸੇ ਦੀਆਂ ਗੱਲਾਂ ਤੇ ਬਹੁਤ ਹੀ ਸੁੰਦਰ ਗਾਣਿਆਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦਾ ਨਿਮਾਣਾ ਜਾਂ ਮਿੱਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਤੇ ਤੁਹਾਡੀ ਕੋਸ਼ਿਸ਼ ਸਫਲ ਹੋਈ ਹੈ ਜੀ ਨਗਿੰਦਰ ਸਿੰਘ ਜੀ ਤੁਹਾਡੀਆਂ ਕੋਸ਼ਿਸ਼ਾਂ ਸਿਰ ਮੱਸੇ ਸਾਡੇ ਕੋਸ਼ਿਸ਼ ਤੁਹਾਡੀ ਜਿਹੜੀ ਅਟੈਂਪਟ ਹੋਈ ਆ ਹੈਜ ਬੀਨ ਅਕਸੈਪਟ ਅਸੀਂ ਤੁਹਾਡੀ ਕੋਸ਼ਿਸ਼ ਨੂੰ ਪਿਆਰ ਦਾ ਇੱਕ ਪਿਆਰਾ ਸਮਝੌਤਾ ਸਮਝ ਕੇ ਹਬਕਾਰ ਕਰ ਲਿਆ ਜੀ ਦਾਸ ਦੀ ਖੁਸ਼ੀ ਇੰਨੀ ਹੈ ਕਿ ਆਪ ਜੀ ਦੇ ਸਿਰਫ ਦਾਸ ਦੇ ਗਾਣੇ ਨਹੀਂ ਲਾਏ ਸਗੋਂ ਸਭੀ ਹਰਮਨ ਪਿਆਰੇ ਸਰੋਤਿਆਂ ਨੂੰ ਵੀ ਖੁਸ਼ ਰੱਖਿਆ ਨਹੀਂ ਜੀ ਅਸੀਂ ਤਾਂ ਸਭ ਲਈ ਖੁਸ਼ ਅਸੀਂ ਤਾਂ ਹੈ ਹੀ ਸਭ ਦੇ ਹਾਂ ਜੀ ਅਸੀਂ ਕੋਈ ਇੱਕ ਨਾ ਤਾਂ ਸੂਰਜ ਵਾਂਗੂ ਸਭ ਦੇ ਸਾਂਝਿਆਂ ਹੀ ਹਾਂ ਜੀ ਤੇ ਓਦਾਂ ਇੰਨੀ ਜੋ ਕਿ ਹੈ ਨੀ ਸੂਰਜ ਦੀਵਾ ਸਮਝ ਲਓ ਦੀਵਾ ਸਭ ਨੂੰ ਲੋ ਦਿੰਦਾ ਜਿੰਨੇ ਜਿੰਨੇ ਉਸ ਦੀਵੇ ਦੇ ਆਲੇ ਦੁਆਲੇ ਆ ਜਾਣ ਆਪਣੇ ਆਂਦੇ ਬਈ ਉਮੀਦ ਹੈ ਕਿ ਇਸੇ ਤਰ੍ਹਾਂ ਪ੍ਰੋਗਰਾਮ ਅੱਗੇ ਵਧਾਈ ਰੱਖੋਗੇ ਜਿੰਨੀ ਕੁ ਜਾਨ ਹੈ ਜੀ ਅਸੀਂ ਲਾਈ ਰੱਖਾਂਗੇ ਜੀ ਤੁਸੀਂ ਪੁੱਛਿਆ ਨਾ ਹੋਰ ਜ਼ਿਆਦਾ ਕੀ ਵਰਣਨ ਕੀਤਾ ਜਾਵੇ ਕੋਈ ਸ਼ਬਦ ਨਜ਼ਰ ਨਹੀਂ ਆ ਰਿਹਾ ਮਾਫ਼ ਕਰਨਾ ਬਾਕੀ ਓਕੇ ਹੀ ਹੈ ਜੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਕਹਿੰਦੇ ਗਰੀਬੜੇ ਦੀ ਬਹੁਤ ਬਹੁਤ ਸ਼ੁਕਰ ਹੈ ਗਰੀਬਾਂ ਨੇ ਜੋ ਮਹਾਰਾਜ ਆ ਜਿਹਦੇ ਮਨ ਚ ਮਹਾਰਾਜ ਵੱਸਦਾ ਉਹ ਬੜਾ ਤਕੜਾ ਅਮੀਰ ਆ ਤੇ ਉਹ ਤੋਂ ਵੰਡੇ ਸਗੋਂ ਖੁਦਾ ਦੀ ਖੁਦਾਈ ਨੂੰ ਤੇ ਬਹੁਤ ਤੁਹਾਡਾ ਸ਼ੁਕਰਾਨਾ ਵੀ ਅਸੀਂ ਕਹਿੰਦੇ ਹਾਂ ਕਿ ਜਿਹੜਾ ਤੁਸੀਂ ਇੰਨਾ ਆਨੰਦ ਦੇ ਨਾਲ ਸਾਨੂੰ ਇਹ ਸਰਵਣ ਕਰਾਇਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਆ ਇੱਕ ਇਹਨਾਂ ਨੇ ਹੋਰ ਸੁਣਿਆ ਕਲਿਆ ਸਮਾਂ ਜੇ ਸਮੇਂ ਦੀ ਕਦਰ ਕਰੋਗੇ ਨਾ ਸਮਾਂ ਤੁਹਾਡੀ ਕਦਰ ਜ਼ਰੂਰ ਕਰੋ ਪਿਆਰੇ ਸਰੋਤਿਓ ਐਵੇਂ ਫਜ਼ੂਲ ਗੱਪਾਂ ਜੇ ਸਮਾਂ ਨਾ ਗਵਾਈਏ ਇਹਦਾ ਮਤਲਬ ਅਸੀਂ ਗੱਪਾਂ ਜੋ ਆਉਣੇ ਜੀ ਅਸੀਂ ਤੇ ਪੂਰੇ ਆਨੰਦ ਦੇ ਵਿੱਚ ਰਹਿੰਦੇ ਜੀ ਉਹ ਆਨੰਦ ਜੀ ਕੋਈ ਗੱਲ ਨਿਕਲ ਜਾਏ ਗੱਪ ਲੱਗੇ ਉਹ ਹੈ ਜਾਂਦੀ ਆ ਪਰ ਅਸੀਂ ਨਿੰਦ ਜੀ ਰਹਿੰਦੇ ਇਹਦੇ ਇਸੇ ਸਮੇਂ ਵਿੱਚ ਚੰਗੇ ਬੰਦਿਆਂ ਦੇ ਕੀਮਤੀ ਵਿਚਾਰ ਸੁਣੀਏ ਤਾਏ ਬਿਸ਼ਨ ਸਿੰਘ ਜੀ ਜਾਂ ਮਨਦੀਪ ਢਿੱਲੋਂ ਵਰਗੇ ਆਦਿ ਸੱਜਣਾਂ ਦੇ ਜੋ ਹਰ ਰੋਜ਼ ਹਰਮਨ ਰੇੜੂਏ ਤੇ ਪੇਸ਼ ਕਰਦੇ ਹਨ ਜੀ ਅਸੀਂ ਕਾਹਦੇ ਜੀ ਉਹ ਵਿਚਾਰ ਪੇਸ਼ ਕਰਦੇ ਨਗਿੰਦਰ ਜੀ ਅਸੀਂ ਤੇ ਬਸ ਕਮਲੇ ਰਮਲੇ ਆ ਜੋ ਮਹਾਰਾਜ ਬੁਲਾਈ ਜਾਂਦਾ ਅਸੀਂ ਬੋਲੀ ਜਾਂਦੇ ਹਾਂ ਕਹਿੰਦੇ ਜੋ ਸਰੋਤਿਆਂ ਨੂੰ ਅਹਿਸਾਸ ਆ ਕੇ ਦਿਲੀ ਠੰਡ ਪਾਉਂਦੇ ਨੇ ਹੋਰ ਜ਼ਿਆਦਾ ਕੀ ਲਿਖੀ ਕੋਈ ਸ਼ਬਦ ਨਜ਼ਰ ਨਹੀਂ ਆ ਰਿਹਾ ਨੁਮਾਣੇ ਦਾਸ ਕੋਲ ਤਾਂ ਹੀ ਖਿਮਾ ਦੇ ਯਾਚਕਾਂ ਜੀ ਕਹਿ ਦਿਓ ਫਿਰ ਪਿਆਰੇ ਵਾਹਿਗੁਰੂ ਵਾਹਿਗੁਰੂ ਜੀ ਨਵਾਣਾ ਦਾਸ ਮੋਗਾ ਸੰਗਤਾਂ ਦੇ ਚਰਨਾ ਯੋਗਾ ਇਹ ਵਿਚਾਰਾ ਰਾਤੀ 11:21 ਤੇ ਅਰਜ ਕਰ ਰਿਹਾ ਜੀ ਬਹੁਤ ਸ਼ੁਕਰਾਨਾ ਜੀ ਤੁਹਾਡਾ ਤੁਸੀਂ ਰਾਤ ਨੂੰ ਜਾਗ ਜਾਗ ਕੇ ਵੀ ਸਾਨੂੰ ਯਾਦ ਕਰਦੇ ਹਾਂ ਅਸੀਂ ਤੁਹਾਡਾ ਦੇਣਾ ਕਦੇ ਦੇ ਨਹੀਂ ਸਕਦੇ ਨਗਿੰਦਰ ਸਿੰਘ ਜੀ ਤੁਹਾਡਾ ਇੱਕ ਜਿਹੜਾ ਸੁਨੇਹਾ ਸਾਡੇ ਦਿਲ ਦੇ ਵਿੱਚ ਵਸਿਆ ਤੇ ਸਰੋਤੇ ਤੋਂ ਹੁਣ ਫਰਮਾਇਸ਼ਾਂ ਵੀ ਕਰਦੇ ਜੀ ਨਗਿੰਦਰ ਸਿੰਘ ਜੀ ਕੋਲੋਂ ਧਾਰਨਾ ਸੁਣਿਆ ਕਰੋ ਉਹਨਾਂ ਤੋਂ ਚੰਗੇ ਵਿਚਾਰ ਸੁਣਿਆ ਕਰੋ ਇਸ ਤੋਂ ਵੱਧ ਸਰੋਤੇ ਆਪਣਾ ਨੂੰ ਕਿੰਨਾ ਪਿਆਰ ਦੇ ਸਕਦੇ ਇਸ ਤੋਂ ਵੱਧ ਹੋ ਹੀ ਨਹੀਂ ਸਕਦਾ ਜਿਹੜੇ ਸਰੋਤੇ ਆਪਾਂ ਨੂੰ ਯਾਦ ਕਰਕੇ ਕਹਿਣ ਵੀ ਉਹਨਾਂ ਦਾ ਸੁਨੇਹਾ ਪੜੋ ਉਹਨਾਂ ਦੇ ਅਵਧਾਰਨਾ ਸੁਣੋ, ਇਹਦੋਂ ਵੱਧ ਮੈਂ ਨਾ ਕੁਛ ਹੋ ਨਹੀਂ ਸਕਦਾ। ਇਹ ਤੁਹਾਡਾ ਪਿਆਰ ਆ, ਤੁਹਾਡਾ ਮੁਹੱਬਤ ਆ, ਜਿਹੜੇ ਸਰੋਤਿਆਂ ਤੇ ਸਾਡੇ ਤੇ ਇੰਨਾ ਅਸਰ ਕਰਦਾ, ਤੇ ਮਹਾਰਾਜ ਕਰੇ ਇੱਦਾਂ ਮੁਹੱਬਤ ਪਿਆਰ ਬਣਿਆ ਹੀ ਰਹੇ, ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਮਹਾਰਾਜ ਤੁਹਾਡੇ ਪਰਿਵਾਰ ਤੇ ਤੰਦਰੁਸਤੀਆਂ ਬਖਸ਼ੀਏ, ਕੰਮਾਂ ਕਾਰਾਂ ਦੇ ਵਿੱਚ ਵਾਧਾ ਕਰੇ, ਮਹਾਰਾਜ ਤੁਹਾਡੇ ਸਦਾ ਭੰਡਾਰੇ ਭਰੇ ਰੱਖੇ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਇਹ ਨਗਿੰਦਰ ਸਿੰਘ ਜੀ ਜੀਤ ਆਇਆ ਜੀ, ਆਹ ਤੇ ਹੁਣ ਇਹਨਾਂ ਦੇ ਗੀਤ ਆ ਲਾਲ ਚੰਦ ਯਮਲੇ ਜੜਦੇ ਲਾਦੇ ਮਲਗੀਤ ਬਈ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਪਾਈਵੇ ਪਤਾਸਿਆ ਨੂੰ ਪਿੰਜ ਦੇ, ਮੇਰੀ ਸੱਸ ਪਰਮਾ ਦੀ ਮਾਰੀ ਪਤਾਸਿਆ, ਪਾਈਵੇ ਪਤਾਸਿਆ ਨੂੰ ਪਿੰਜ ਦੇ। ਪਹਿਲਾਂ ਬੋੜ ਵਾਲੀ ਦਾ ਪਿੰਜ ਲੈਣ ਦੇਣੀ ਬੁੱਢੜੀ ਨੂੰ ਕੁੜੀਏ, ਬੁੱਢੜੀ ਨੂੰ ਕੁੜੀਏ ਪਿੰਜ ਲੈਣ, ਹਰ ਕੰਬਲ ਕੋਟ ਦੀ ਦਾਰੀ ਗੋਬਿੰਦੀਏ, ਹਾਏ ਨੀ ਗੋਬਿੰਦੀਏ ਰੱਖ ਜਿਗਰਾ।
ਸੱਸ ਤੋਂ ਡਰਦੀ ਮੈਂ ਤਰਲੇ ਪਾਵਾਂ, ਛੇਤੀ ਪਿੰਜ ਦੇ ਘਰ ਨੂੰ ਜਾਵਾਂ, ਛੇਤੀ ਪਿੰਜ ਦੇ ਘਰ ਨੂੰ ਜਾਵਾਂ। ਵੇ ਮੈਂ ਮਿੰਨਤਾ ਕਰ ਕਰ ਹਾਰੀ ਵੇ ਪਤਾਸਿਆ, ਭਾਈ ਵੇ ਪਤਾਸਿਆ ਨੂੰ ਪਿੰਜ ਦੇ, ਭਾਈ ਵੇ ਪਤਾਸਿਆ ਨੂੰ ਪਿੰਜ ਦੇ।
ਸਭ ਤੋਂ ਪਿੱਛੋਂ ਤੇਰੀ ਵਾਰੀ, ਪਲ ਚ ਪਿੰਜ ਦੋ, ਪਲ ਵਿੱਚ ਪਿੰਜ ਦੋ ਗੱਠੜੀ ਸਾਰੀ, ਮੈਂ ਜਾਵਾਂ ਬਲਹਾਰੀ ਗੋਬਿੰਦੀਏ, ਹਾਏ ਨੀ ਗੋਬਿੰਦੀਏ ਰੱਖ ਜਿਗਰਾ।
ਆਈ ਕਦੋਂ ਦੀ ਮੈਂ ਬਹਿ ਬਹਿ ਥੱਕੀ, ਆਈ ਕਦੋਂ ਦੀ ਮੈਂ ਬਹਿ ਬਹਿ ਥੱਕੀ, ਤੂੰ ਅੱਜ ਕੀਤੀ ਏ ਜ਼ਿੱਦ ਪੱਕੀ, ਤੂੰ ਅੱਜ ਕੀਤੀ ਏ ਜ਼ਿੱਦ ਪੱਕੀ। ਵੇ ਮੈਂ ਫਸ ਗਈ, ਵੇ ਮੈਂ ਫਸ ਗਈ, ਵੇ ਮੈਂ ਫਸ ਗਈ ਅਲੜ ਵਿਚਾਰੀ, ਪਤਾਸਿਆ ਨੂੰ ਪਿੰਜ ਦੇ, ਹਾਏ ਵੇ ਪਤਾਸਿਆ ਨੂੰ ਪਿੰਜ ਦੇ, ਵੇ ਬੋਲਿਆ ਪਤਾਸਿਆ ਨੂੰ ਪਿੰਜ ਦੇ।
ਅੱਗੋ ਪਿੱਛੋ ਆਇਆ ਸਈਆਂ, ਅੱਗੋ ਪਿੱਛੋ ਆਇਆ ਸਈਆਂ, ਮੇਰੇ ਲਈ ਉਹ ਇੱਕੋ ਜਿਹੀਆਂ, ਚਾਹੇ ਪਤਲੀ ਚਾਹੇ ਭਾਰੀ ਗੋਬਿੰਦੀਏ, ਹਾਏ ਨੀ ਗੋਬਿੰਦੀਏ ਰੱਖ ਜਿਗਰਾ।
ਕੋਠੇ ਚੜ ਚੜ ਬਿਟ ਬਿਟ ਵੇਂਦੀ, ਕੋਠੇ ਚੜ ਚੜ ਬਿਟ ਬਿਟ ਵੇਂਦੀ, ਚਿਰ ਹੋ ਜਾਏ ਤਾਂ ਝਿੜਕਾਂ ਦੇਂਦੀ, ਚਿਰ ਹੋ ਜਾਏ ਤਾਂ ਝਿੜਕਾਂ ਦੇਂਦੀ, ओदी तिखी ये तेज कटारी पता से आरू पिंज दे आए वे पता से आरू पिंज दे
आइए गोविंद ये तेरी वारी आइए गोविंद ये तेरी वारी आप जाला गठरी सारी आप जाला गठरी सारी मैं पंजा सरकारी गोविंद ये आए ने गोविंद ये रख जिगरा मैं जावा बलहारी गोविंद ये आए ने गोविंद ये रख जिगरा
तेरे नी करारा मैनू पटिया दस मैं कि प्यार विचों खटिया तेरे नी करारा मैनू पटिया इश्क वाले पाशे दिया नरदा खलार के ओ इश्क वाले पाशे दिया नरदा खलार के जित गई है तू असी बैग बाजी हार के मैनू वेख मजोर तेरा चल गया योर ताई मूं तू सजन तो वटिया दस मैं कि प्यार विचो खटिया दस मैं कि प्यार विचो खटिया आशकां दा कम हुंदा ला के न बांदा जीड़ा जावे छाड़ियो नू मेना ये जहान दा नित रोशनी वखा के मैनू दुखा विच पाके नाले लो तू शरीर विचो चटिया दस मैं कि प्यार विचो खटिया मैं कि प्यार विचो खटिया सस्सी सोनी शीरी वांगू तुमी कुछ सोचने ससी सोनी शीरी वांगू तुम्ही कुछ सोचने लीला वांगू तत्तीए ना मास साडा नौचने पारा छाड़िए यादाव तेनू अखा चुपहाव तेरे रूप दी कटारी मैनू फटिया दस मैं कि प्यार विचो खटिया तेरे ने करारा मैनू पटिया मैं कि प्यार विचो खटिया ओ गल कर लोकी गाउन ने कहानियां ओ ओ गल कर लोकी गाउन ने कहानियां ठोकरा ना मार मैं तो सैया नहीं हो जानियां मैनू तेरी नी जुदाई कर छड़िया जुदाई नाले जमला बना के परा सटिया दस मैं कि प्यार विचों सटिया तेरे नी करारा मैनू पटिया मैं कि प्यार विचों सटिया
बिना रिश्ते तो किसे नाल रुसिया जा नहीं सकदा मोहब्बत तो बिना कदे भी कविता हो नहीं सकदी बिना रिश्ते तो किसे नाल रुसिया जा नहीं सकदा अगना होवे तो तू एदी होंद हो नहीं सकदी जे तू जा हो तू ना हो मैं अपने बारे सोच नहीं सकता ये तू ना हो मैं अपने बारे सोच नहीं सकता ਕੋਸ਼ਿਸ਼ ਹੋ ਸਕਦੀ ਏ ਭਲਾ ਮੁੱਦਤ ਤੋਂ ਮੈਂ ਤੇਰੇ ਨਾਮ ਵਿੱਚ ਹੀ ਅਟਕਿਆ ਪਿਆ ਖੁਦ ਨੂੰ ਤੇਥੋਂ ਵੱਖ ਕਰਕੇ ਕਦੇ ਵੇਖਿਆ ਹੀ ਨਹੀਂ ਜੇ ਆਪਣਾ ਨਾਮ ਵੀ ਲਿਖਿਆ ਤੇਰੇ ਨਾਲ ਜੋੜ ਕੇ ਲਿਖਿਆ ਆਪਣਾ ਨਾਮ ਵੀ ਲਿਖਿਆ ਤੇਰੇ ਨਾਲ ਜੋੜ ਕੇ ਲਿਖਿਆ ਜੇ ਤੂੰ ਨਾ ਹੋਵੇਂ ਜੇ ਤੂੰ ਨਾ ਹੋਵੇਂ ਮੈਂ ਆਪਣੇ ਬਾਰੇ ਸੋਚ ਨਹੀਂ ਸਕਦਾ ਜੇ ਤੂੰ ਨਾ ਹੋਵੇਂ ਮੈਂ ਆਪਣੇ ਬਾਰੇ ਸੋਚ ਨਹੀਂ ਸਕਦਾ
ਚੋਟੀ ਉੱਤੇ ਇੱਕ ਵਿਸ਼ਾਲ ਰੁੱਖ ਸੀ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਆਪਣੇ 200 ਸਾਲ ਦੇ ਜੀਵਨ ਕਾਲ ਵਿੱਚ ਇਸ ਉੱਤੇ 14 ਵਾਰ ਬਿਜਲੀਆਂ ਡਿੱਗੀਆਂ, ਅਨੇਕਾਂ ਤੂਫਾਨ ਆਏ, ਬਰਫੀਲੀਆਂ ਹਨੇਰੀਆਂ ਦੇ ਅਣਗਿਣਤ ਜ਼ਖਮ ਇਸਨੇ ਸਹੇ, ਫਿਰ ਵੀ ਜ਼ਿੰਦਾ ਰਿਹਾ। ਪਰ ਜਦੋਂ ਸਿਉਂਕ ਨੇ ਇਸ ਉੱਤੇ ਹਮਲਾ ਕੀਤਾ ਤਾਂ ਇਸ ਨੂੰ ਅੰਦਰੋਂ ਖੋਖਲਾ ਕਰਕੇ ਮਿੱਟੀ ਚ ਮਿਲਾ ਦਿੱਤਾ। ਇੱਕ ਸ਼ਕਤੀਸ਼ਾਲੀ ਰੁੱਖ ਜੋ ਸਮੇਂ ਨਾਲ ਖਤਮ ਨਹੀਂ ਹੋਇਆ, ਅਸਮਾਨੀ ਬਿਜਲੀਆਂ ਤੋਂ ਵੀ ਨਹੀਂ ਘਬਰਾਇਆ ਤੇ ਨਾ ਹੀ ਝੱਖੜਾਂ ਤੋਂ ਹਾਰਿਆ, ਪਰ ਉਹਨਾਂ ਛੋਟੇ ਛੋਟੇ ਸਿਉਂਕ ਦੇ ਕੀੜਿਆਂ ਤੋਂ ਹਾਰ ਗਿਆ ਜਿਨ੍ਹਾਂ ਨੂੰ ਆਸਾਨੀ ਨਾਲ ਮਸਲਿਆ ਜਾ ਸਕਦਾ ਹੈ। ਇਹੋ ਹਾਲ ਸਾਡਾ ਹੈ। ਅਸੀਂ ਆਪਣੇ ਜੀਵਨ ਵਿਚਲੀਆਂ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਬਹੁਤ ਹੀ ਧੀਰਜ ਅਤੇ ਬਹਾਦਰੀ ਨਾਲ ਕਰ ਲੈਂਦੇ ਹਾਂ, ਪਰ ਬਹੁਤ ਹੀ ਮਾਮੂਲੀ ਅਤੇ ਛੋਟੀਆਂ ਗੱਲਾਂ ਲਈ
ਬਹੁਤ ਜ਼ਿਆਦਾ ਚਿੰਤਾਗ੍ਰਸਤ ਹੋ ਜਾਂਦੇ ਹਾਂ। ਇੱਕ ਵਾਰ ਬਾਦਸ਼ਾਹ ਇੰਦਰ ਸੇਨ ਦੇ ਦਰਬਾਰ ਵਿੱਚ ਇੱਕ ਖੂਨਖਾਰ ਅਪਰਾਧੀ ਭੀਮਾ ਸਰਨ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਸਜ਼ਾ ਸੁਣਾਈ ਗਈ। ਜਦੋਂ ਜਲਾਦ ਉਸਦਾ ਸਿਰ ਧੜ ਤੋਂ ਅਲੱਗ ਕਰਨ ਲੱਗਾ ਤਾਂ ਜਾਣਦੇ ਹੋ ਉਸਨੇ ਜੀਵਨ ਦੀ ਭਿੱਖਿਆ ਨਹੀਂ ਮੰਗੀ, ਪਰ ਜਲਾਦ ਨੂੰ ਇੰਨੀ ਬੇਨਤੀ ਜ਼ਰੂਰ ਕੀਤੀ ਕਿ ਉਹ ਉਸਦੀ ਧੌਣ ਦੇ ਦੁੱਖ ਦੇ ਫੋੜੇ ਉੱਤੇ ਵਾਰ ਨਾ ਕਰੇ। ਖੂਨਖਾਰ ਅਤੇ ਜਾਂਬਾਜ਼ ਭੀਮਾ ਸਰਨ ਨੂੰ ਧੌਣ ਧੜ ਤੋਂ ਅਲੱਗ ਕੀਤੇ ਜਾਣ ਦੀ ਕੋਈ ਪਰਵਾਹ ਨਹੀਂ ਸੀ, ਪਰ ਇੱਕ ਛੋਟੇ ਜਿਹੇ ਫੋੜੇ ਦੇ ਦੁਖਣ ਦੀ ਚਿੰਤਾ ਸੀ। ਤੁਹਾਨੂੰ ਪਤਾ ਹੈ ਕਿ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਕੀ ਹੋਣੀ ਚਾਹੀਦੀ ਹੈ? ਸਾਡੀ ਮੌਤ। ਪਤਾ ਨਹੀਂ ਆਉਣ ਵਾਲਾ ਕੱਲ ਵੇਖੀਏ ਕਿ ਨਾ, ਅਗਲਾ ਸਾਹ ਆਵੇ ਕਿ ਨਾ, ਪਰ ਅਸੀਂ ਆਮ ਹਾਲਤਾਂ ਵਿੱਚ ਮੌਤ ਦੀ ਕਦੇ ਚਿੰਤਾ ਨਹੀਂ ਕਰਦੇ। ਪਤਾ ਹੈ ਕਿਉਂ? ਕਿਉਂਕਿ ਅਸੀਂ ਆਪਣੇ ਆਪ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਮੌਤ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ, ਜਦੋਂ ਆਉਣੀ ਹੋਈ ਆ ਹੀ ਜਾਣੀ ਹੈ। ਆਪਣੇ ਜੀਵਨ ਵਿਚਲੀਆਂ ਵੱਡੀਆਂ ਮੁਸੀਬਤਾਂ ਵੀ ਅਕਸਰ ਅਸੀਂ ਇਹੋ ਸੋਚ ਕੇ ਝੱਲ ਲੈਂਦੇ ਹਾਂ ਕਿ ਇਸ ਉੱਤੇ ਸਾਡਾ ਕੋਈ ਜ਼ੋਰ ਨਹੀਂ ਸੀ, ਪਰ ਬਹੁਤ ਹੀ ਮਾਮੂਲੀ ਗੱਲਾਂ ਦੀ ਅਸੀਂ ਬਹੁਤ ਜ਼ਿਆਦਾ ਚਿੰਤਾ ਕਰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਕਦੀ ਅਸੀਂ ਇਹ ਸੋਚਦੇ ਹਾਂ ਕਿ ਇਹ ਸਾਡੇ ਹੱਥ ਵੱਸ ਸੀ, ਇਸ ਤਰ੍ਹਾਂ ਦੀ ਬਜਾਏ ਇਸ ਤਰ੍ਹਾਂ ਕਰ ਲਿਆ ਹੁੰਦਾ ਤਾਂ ਸ਼ਾਇਦ ਇਹ ਕੰਮ ਗਲਤ ਨਾ ਹੁੰਦਾ, ਤੇ ਕਦੇ ਅਸੀਂ ਸਾਰਾ ਦੋਸ਼ ਕਿਸੇ ਦੂਸਰੇ ਦੇ ਸਿਰ ਮੜ ਦਿੰਦੇ ਹਾਂ। ਸਾਨੂੰ ਪਤਾ ਵੀ ਇਹ ਕਿ ਸਾਡਾ ਜੀਵਨ ਕਾਲ ਬਹੁਤ ਹੀ ਸੀਮਤ ਹੈ, ਫਿਰ ਵੀ ਅਸੀਂ ਆਪਣੇ ਜੀਵਨ ਦੇ ਕਿੰਨੇ ਹੀ ਕੀਮਤੀ ਪਲ ਅਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਨਸ਼ਟ ਕਰ ਦਿੰਦੇ ਹਾਂ ਜਿਹੜੀਆਂ ਸਾਨੂੰ ਬਾਅਦ ਵਿੱਚ ਯਾਦ ਵੀ ਨਹੀਂ ਰਹਿੰਦੀਆਂ। ਯਾਦ ਰੱਖੋ, ਚਿੰਤਾ ਦੇ ਤੂਫਾਨਾਂ ਤੋਂ ਨਹੀਂ, ਚਿੰਤਾ ਦੀ ਸਿਉਂਕ ਤੋਂ ਬਚਣ ਦੀ ਲੋੜ ਹੈ, ਤੇ ਇਸ ਤੋਂ ਬਚਣ ਦਾ ਸਭ ਤੋਂ ਸੌਖਾ ਢੰਗ ਇਹ ਹੈ ਕਿ ਜੀਵਨ ਵਿੱਚ ਵਾਪਰਨ ਵਾਲੀਆਂ ਛੋਟੀਆਂ ਛੋਟੀਆਂ ਅਣਸੁਖਾਵੀਆਂ ਘਟਨਾਵਾਂ ਬਾਰੇ ਵੀ ਇਹੋ ਨਜ਼ਰੀਆ ਅਪਣਾ ਲਓ ਕਿ ਇਸ ਉੱਤੇ ਕਿਸੇ ਦਾ ਜ਼ੋਰ ਨਹੀਂ ਸੀ, ਜੋ ਹੋਣਾ ਸੀ ਹੋ ਗਿਆ, ਤੇ ਆਪਣੀ ਸ਼ਕਤੀ ਨੂੰ ਆਪਣਾ ਭਵਿੱਖ ਸਵਾਰਨ ਵਾਲੇ ਪਾਸੇ ਲਾਓ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਪਰੇਸ਼ਾਨੀਆਂ ਵੀ ਖੂਬ ਨੇ, ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ, ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ, ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ।
ਜੀ ਕਿਆ ਬਾਤ ਆ ਜੀ, ਇਹ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਸਾਡੇ ਪ੍ਰੋਗਰਾਮ ਦੇ ਵਿੱਚ, ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਤੁਸੀਂ ਆਨੰਦ ਲਿਆ ਹਰ ਸੋਹਣੇ ਸੋਹਣੇ ਗੀਤਾਂ ਦਾ। ਸਤਿੰਦਰ ਸਰਤਾਜ ਦਾ ਗੀਤ ਜਿਹੜਾ ਉਹ ਤੁਸੀਂ ਹੁਣੇ ਹੀ ਸੁਣ ਗਏ ਸਾਡੇ ਪਿਆਰੇ ਦੋਸਤੋ, ਤੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਜੀ। ਆਹ ਤੇ ਜੀਆਂ ਨੂੰ ਕਰਨਾ ਨੀ ਉਹ ਪੁੱਤ, ਆ ਪਛੇ ਲੱਗ ਰਿਹਾ, ਕੋਈ ਚਾਰ ਨੀ, ਕੋਈ ਪਤੀ ਨਹੀਂ, ਸਰੋਤਿਆਂ ਨਾਲ ਤੂੰ ਗੱਲ ਨੀ ਕਰਾਈ, ਅਸੀਂ ਨਗਿੰਦਰ ਸਿੰਘ ਜੀ ਹੋਰ ਨਾਲ ਗੱਲ ਕਰਾਈ, ਇਹਨੂੰ ਮੈਂ ਕਿਹਾ ਸੀ ਵੀ ਦੂਸਰੇ ਸਰੋਤਿਆਂ ਨਾਲ ਗੱਲਾਂ ਬਾਤਾਂ ਕਰਾਂ ਪੁੱਤੋ। ਲਤਾ ਜੀ ਅਗਲੇ ਸਰੋਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੇ ਆ ਜੀ। ਪ੍ਰੋਗਰਾਮ ਦੇ ਵਿੱਚ ਜਤਿੰਦਰ ਸਿੰਘ ਭੰਗੂ ਸਾਹਿਬ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਤੇ ਆ ਗਏ ਜੀ ਅਸੀਂ ਪ੍ਰੋਗਰਾਮ ਦੇ ਵਿੱਚ। ਭੰਗੂ ਸਾਹਿਬ ਹੋਰ ਸਿਹਤਾਂ ਠੀਕ ਨੇ? ਆਏ ਹੋਏ ਆ, ਕਿਆ ਵਾ ਪਤੀਆਂ, ਜਿਹੜਾ ਲੈਣ ਗਿਆ ਹਿਲਾ ਤਾਇਆ ਜੀ ਲੈਣ ਦਾ, ਤਾਂ ਹੀ ਤਾਂ ਮੈਂ ਲੇਟ ਹੋ ਗਿਆ ਮਾੜਾ ਜਿਹਾ। ਆ ਚੱਕੋ ਭਾਈ ਦੇ, ਕੋਈ ਨੀ, ਕਹਿੰਦਾ ਗਾਣਾ ਹੀ ਵੱਧ ਚੱਲ ਗਿਆ ਉਦੋਂ, ਤੇ ਲਾਲ ਚੰਦ ਗਮਲਾਈਆ ਸੁਣ ਕੇ ਛੱਡੇ ਜੀ, ਕਹਿੰਦੇ ਜੈ ਜਵਾਨ ਜੈ ਕਿਸਾਨ, ਹੁਣ ਭੰਗੂ ਸਾਹਿਬ ਆਉਂਦੇ ਆ, ਵਾਲਾ ਭੰਗੂ ਸਾਹਿਬ, ਵਾਲਾ ਭੰਗੂ ਸਾਹਿਬ, ਜੈ ਜਵਾਨ ਜੈ ਕਿਸਾਨ ਜੈ ਭਗਵਾਨ ਜੀ। ਕਹਿੰਦੇ ਜੀ ਤਾਇਆ ਜੀ ਮਨਦੀਪ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭੰਗੂ ਸਾਹਿਬ, ਹੋਰ ਸਿੱਧਾ ਹੋਰ ਐਡਾ। ਕਹਿੰਦੇ ਜੀ ਹੋਰ ਅਸੀਂ ਠੀਕ ਠਾਕ ਆ ਜੀ, ਤੇ ਕੰਮ ਤੇ ਆ ਜੀ। ਬਹੁਤ ਸ਼ੁਕਰਾਨਾ ਜੀ ਭੰਗੂ ਸਾਹਿਬ, ਅਸੀਂ ਵੀ ਕੰਮ ਤੇ ਹੀ ਆ। ਕਹਿੰਦੇ ਜੀ ਡਰਾਈਵਰੀ ਕਰ ਰਹੇ ਹਾਂ ਜੀ, ਤੇ ਮਨਦੀਪ ਜੀ ਰਣਜੀਤ ਬਾਵੇ ਦਾ ਗਾਣਾ ਸੁਣਨਾ, ਨਾਲ ਨਾਲ ਸੁਣਾ ਦਿਓ ਜੀ। ਤੇ ਤਾਇਆ ਜੀ ਤੁਸੀਂ ਕਹਿੰਦੇ ਜੀ ਅੱਖਾਂ ਬੰਦ ਕਰਕੇ ਸੁਣਿਓ, ਤੁਹਾਨੂੰ ਇਹ ਗਾਣਾ ਏਦਾ ਲੱਗਣਾ ਜਿਦਾਂ ਤੁਹਾਡੇ ਤੇ ਸੁਖੋ ਤਾਈ ਤੇ ਲਿਖਿਆ ਹੋਵੇ ਲੈ ਤਾਇਆ ਜੀ ਬਾਜ ਆਜਾ ਬਾਜ ਤੂੰ ਪੰਗੋ ਹਰੀਆ ਗੱਡੀ ਚਲਾਈ ਜਾ ਤੂੰ ਹੋਰ ਨਾ ਕੰਮ ਚਲਾ ਦਿਨ ਸੋਹਣਿਆ ਫਰ ਲਿਆ ਨਾ ਤੈਨੂੰ ਮੈਂ ਤੇ ਲੋੜ ਉਡਣਾ ਤੇਰੇ ਕੋਈ ਚੱਕਿਆ ਨਹੀਂ ਆਣਾ ਹੁਣ ਇਹ ਮੇਰੇ ਹੱਥ ਚੜ ਗਿਆ ਸੀਟ ਤੇ ਨੀ ਤੇਰੇ ਤੋਂ ਬੈਠਾ ਹੀ ਨਾ ਆਇਆ ਸੀ ਮੈਂ ਭੈਣ ਤੇਰੇ ਧੋਈ ਤੇ ਆਉਣੀ ਆ ਬਾਕੀ ਕਹਿੰਦੇ ਜੀ ਗਲਤੀ ਮਾਫ਼ ਕਰ ਦਿਓ ਲੈ ਜੀ ਸ਼ਾਬਾਸ਼ ਨਹੀਂ ਇੱਥੇ ਤਾਂ ਮਾਫ਼ੀ ਮੰਨਦੀ ਆ ਅਸੀਂ ਲਿਖੇ ਦੀ ਮਾਫ਼ੀ ਦੇ ਨਾ ਮਾਫ਼ੀ ਆ ਕੋਈ ਹੈਗਾ ਵਾ ਘਰੋ ਚਾ ਕੇ ਕੀ ਫੜਾ ਦੇ ਥੋੜਾ ਆ ਨੰਦੀ ਭਾਜੀ ਕਹਿੰਦੇ ਕੱਲ ਗਾਣਾ ਕਿੱਦਾਂ ਦਾ ਲੱਗਾ ਭਾਜੀ ਬਹੁਤ ਵਧੀਆ ਗੀਤ ਸੀ ਬਹੁਤ ਸੋਹਣਾ ਤੁਸੀਂ ਗੀਤ ਜਿਹੜਾ ਉਹ ਸੁਣਾਇਆ ਮੈਨੂੰ ਪੂਰਾ ਯਕੀਨ ਆ ਕਿ ਸਾਡੇ ਸੁਣਨ ਵਾਲੇ ਸਰੋਤਿਆਂ ਨੇ ਵੀ ਪੂਰਾ ਪੂਰਾ ਆਨੰਦ ਲਿਆ ਹੋਵੇਗਾ ਗੀਤ ਦਾ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਪ੍ਰੋਗਰਾਮ ਦੇ ਵਿੱਚ ਪੰਗੂ ਸਾਹਿਬ ਸ਼ਾਮਿਲ ਹੋਣ ਦੇ ਲਈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਹੈ ਹੀ ਹੈ ਤੇ ਸਨੀ ਭਾਜੀ ਵੀ ਤਾਜੀ ਪ੍ਰੋਗਰਾਮ ਦੇ ਨਾਲ ਆ ਚੌਂਕ ਪਹੁੰਚੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਜੀ ਸਤਿ ਸ੍ਰੀ ਅਕਾਲ ਭਾਜੀ ਓ ਵਾਲ ਹਨੀ ਇਡਲੀ ਵਾਲਾ ਆ ਵਾਲ ਹਨੀ ਹਨੀ ਮੇਰਾ ਯਾਰ ਗੁੜੇ ਹਰੀ ਸਰਦਾਰ ਗੁੜੇ ਹਾਏ ਹਰੀ ਨਾਲੇ ਕਹਿੰਦੇ ਉਹਨੇ ਪੰਗੂ ਆਖਦੇ ਪੰਗੂ ਹੈ ਹੀ ਹੈ ਬਾਕੀ ਕਹਿੰਦੇ ਜੀ ਮਨਦੀਪ ਵੀਰ ਜੀ ਗਾਣਾ ਅੱਜ ਫਿਰ ਕਹਿੰਦੇ ਜੀ ਨਜਾਇਜ਼ ਫਿਲਮ ਦੇ ਵਿੱਚੋਂ ਬਰਸਾਤ ਕੇ ਮੌਸਮ ਮੇਂ ਥੈਂਕਸ ਕਹਿੰਦੇ ਤਾਇਆ ਜੀ ਸੁਣੋ ਕੋਈ ਗੱਲ ਬਾਤ ਸੁਣਾਓ ਕੋਈ ਪਾਲੇ ਦੀ ਗੱਲ ਬਾਤ ਦਾਦੇ ਦੀ ਪਾਲੇ ਦੇ ਦਾਦੇ ਦੀ ਗੱਲ ਕਰਾਂ ਪਾਲੇ ਦੇ ਦਾਦੇ ਦੀਆਂ ਗੱਲਾਂ ਨਾ ਮੈਨੂੰ ਚਾਵਾਂ ਪਤੀਆਂ ਯਾਰੀ ਛਕ ਲੈਂਦੇ ਇੱਕ ਵਾਰ ਹਲੇ ਲੈ ਕੇ ਯਾਰ ਥੋੜੀ ਥੋੜੀ ਪੀਲੀ ਨਾ ਕਿਆ ਗੱਲਾਂ ਫੁਰਨੀਆਂ ਬੁੱਧ ਫੇਰ ਹੀ ਹੋ ਅੱਗੇ ਬਾਅਦ ਜੀ ਇਹ ਤੇ ਗੱਲ ਤਾਇਆ ਜੀ ਤੁਹਾਡੀ ਸਹੀ ਗੱਲ ਤੇ ਲਓ ਜੀ ਅੱਗੇ ਤਾਇਆ ਜੀ ਪ੍ਰੋਗਰਾਮ ਦੇ ਵਿਚ ਆਪਣੇ ਪਹੁੰਚੇ ਨੇ ਨਰਿੰਦਰ ਰਾਠੌਰ ਸਾਹਿਬ ਲੈ ਚਾਹ ਵੀ ਆ ਗਏ ਰਾਠੌਰ ਵੀ ਆ ਗਿਆ ਮੈਨੂੰ ਪਤਾ ਸੀ ਜਦੋਂ ਰਾਠੌਰ ਆ ਗਿਆ ਚਾਹ ਵੀ ਆ ਗਿਆ ਨੀ ਬੋਲੋ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਏ ਨੂੰ ਕਹਿੰਦੇ ਜੀ ਮੈਨੂੰ ਪ੍ਰੋਗਰਾਮ ਦਾ ਸ਼ੁਰੂਆਤ ਚ ਤੁਹਾਡੇ ਵਿਚਾਰ ਬਹੁਤ ਹੀ ਵਡਮੁੱਲੇ ਹੁੰਦੇ ਨੇ ਬਹੁਤ ਹੀ ਸਕਾਰਾਤਮਕ ਹੁੰਦੇ ਨੇ ਥੈਂਕ ਯੂ ਭਾਜੀ ਪ੍ਰੋਗਰਾਮ ਅੱਜ ਪਹਿਲਾਂ ਮੈਂ ਆਪਣੇ ਜਿੱਦਾਂ ਤੁਸੀਂ ਦਿਲ ਦੀਆਂ ਗੱਲਾਂ ਕਰ ਲੈਂਦੇ ਤੇ ਮੈਂ ਆਪਣੇ ਸਰੋਤਿਆਂ ਨਾਲ ਪਹਿਲਾਂ ਦਿਲ ਦੀਆਂ ਗੱਲਾਂ ਕਰ ਲੈਣਾ ਤੇ ਉਹਨਾਂ ਨੂੰ ਪਸੰਦ ਆਉਂਦੇ ਨੇ ਤਾਂ ਹੀ ਤੇ ਮੈਂ ਕਰਦਾ ਭਾਜੀ ਤੁਹਾਨੂੰ ਵਧੀਆ ਲੱਗਦੀਆਂ ਤੇ ਮੈਂ ਫਿਰ ਗੱਲਾਂ ਆਪਣੇ ਆਪ ਨਿਕਲਦੀਆਂ ਆਉਂਦੀਆਂ ਨੇ ਇੱਥੇ ਹੁਣ ਕਿਹੜਾ ਮਾਮੂ ਨਾ ਪਿਆ ਹੁਣ ਕਹਿ ਤਾਇਆ ਜੀ ਉਦੋਂ ਸਵੇਰੇ ਸਵੇਰੇ ਆਉਂਦੀਆਂ ਨੇ ਕਹਿੰਦੇ ਜੀ ਜਿਵੇਂ ਕਿ ਕਿਸੇ ਨੇ ਸੱਚ ਹੀ ਕਿਹਾ ਕਿ ਜੇ ਮਿਹਨਤ ਦੇ ਨਾਲ ਸਾਫ ਨੀਅਤ ਵੀ ਜੁੜ ਜਾਵੇ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨੀ ਰੋਕ ਸਕਦਾ ਵਾਹ ਕਿਆ ਬਾਤ ਆ ਭਾਜੀ ਪਹਿਲਾਂ ਪਤਾ ਸਾਨੂੰ ਕਹਿੰਦੇ ਬਾਈ ਜੀ ਐਪ ਬੜਾ ਤੰਗ ਕਰਦੀ ਹੈ ਜੇ ਕੋਈ ਕਾਲ ਆ ਕੇ ਆ ਜਾਏ ਤਾਂ ਬੰਦ ਹੋ ਜਾਂਦੀ ਹੈ ਫਿਰ ਕਲੋਜ਼ ਕਰਕੇ ਚਲਾਣੀ ਪੈਂਦੀ ਹੈ ਤੇ ਭਾਜੀ ਦੱਸਿਓ ਕਿਹੜੀ ਐਪ ਮੈਂ ਦੇਖ ਲੈਣਾ ਵੀ ਕਿਹੜੀ ਐਪ ਦੀ ਤੁਸੀਂ ਗੱਲ ਕਰ ਰਹੇ ਹੋ ਫਿਰ ਮੈਂ ਉਸੇ ਅਕੋਰਡਿੰਗ ਤੁਹਾਨੂੰ ਦੱਸ ਦੇਣਾ ਵੀ ਉਹਦਾ ਕੀ ਹੱਲ ਹੋ ਸਕਦਾ ਬਾਕੀ ਤਾਇਆ ਜੀ ਨੂੰ ਵੀ ਫਤਿਹ ਮੈਂ ਕਿਹਾ ਹਰੇ ਮੈਨੂੰ ਭੁੱਲ ਗਿਆ ਤੁਸੀਂ ਉਦੋਂ ਤਾਇਆ ਆਏ ਨੀ ਸੀ ਜਦੋਂ ਫਿਰ ਗੱਲਬਾਤ ਭਾਜੀ ਨੇ ਕੀਤੀ ਤਾਂ ਕਰਕੇ ਉਹਨਾਂ ਨੇ ਫਿਰ ਪਹਿਲਾਂ ਮੈਸੇਜ ਕਰਤਾ ਨਾ ਅੱਛਾ ਮੈਂ ਸੋਚਿਆ ਫਿਰ ਅੱਜ ਤਾਏ ਨੂੰ ਬੁਲਾਉਣਾ ਹੀ ਨੀਗਾ ਨਹੀਂ ਨੀ ਤਾਇਆ ਜੀ ਬੁਲਾਉਣਾ ਕਿਉਂ ਨੀ ਇੱਧਰ ਪਾਲਾ ਭਾਜੀ ਉਡੀਕ ਕਹਿੰਦਾ ਇਹ ਆਪਾਂ ਨੂੰ ਕਹਿੰਦੇ ਭਾਜੀ ਪਲੀਜ਼ ਜਲਦੀ ਕਰ ਲਿਓ ਪ੍ਰੋਗਰਾਮ ਸ਼ੁਰੂ ਆ ਗਏ ਚਾਹ ਲੈਣ ਚਲੇ ਗਿਆ ਪੱਛੀ ਲੱਗਣਾ ਪ੍ਰੋਗਰਾਮ ਨੂੰ ਸਵੇਰ ਦਾ ਹੀ ਸ਼ੁਰੂ ਆ ਤੇ ਕਹਿੰਦੇ ਜੀ ਸਾਨੂੰ ਪ੍ਰੋਗਰਾਮ ਸ਼ੁਰੂ ਕਰਨਾ ਏ ਸਾਡਾ ਕਹਿੰਦੇ ਘਰ ਜਾਣ ਦਾ ਟਾਈਮ ਹੋ ਜਾਣਾ ਜੋ ਤੁਸੀਂ ਕਰਨਾ ਇੱਦਾਂ ਨੀ ਹੋ ਸਕਦਾ ਇੱਦਾਂ ਤੁਹਾਂ ਕਹਿੰਦੇ ਇੱਦਾਂ ਹੋ ਸਕਦਾ ਹੀ ਤੇ ਬਾਕੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਪੈਰੀ ਪਹਿਨਾ ਜੀ ਤੇ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਓ ਵਾਲਾ ਪਾਲ ਆ ਪਾਲ 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 ਆ ਗਿਆ ਸਿਆਲ ਸਾਡਾ ਹੀ ਕਾਮ ਨਾ ਬੁਰਾ ਹਾਲ ਆ ਆਈ ਤੇ ਮੈਂ ਕਿਹਾ ਵੀ ਸ਼ਾਇਦ ਧੁੱਪ ਧੁੱਪ ਨਿਕਲਿਆ ਹੁੰਦਾ ਕਿ ਮੈਨੂੰ ਰੱਬ ਦੀ ਮਿਹਨਤ ਪੈ ਗਈ ਤੇ ਬਾਕੀ ਦਿਨ ਤਾਇਆ ਜੀ ਲੇਟ ਆਉਣ ਲੱਗ ਪਿਆ ਸੁਖਪ੍ਰੀਤ ਨਾਲ ਸਵੇਰੇ ਸਵੇਰੇ ਸਬਜ਼ੀ ਮੰਡੀ ਤੋਂ ਸਬਜ਼ੀ ਨਹੀਂ ਲੈਣ ਚਲੇ ਜਾਂਦੇ ਸਬਜ਼ੀ ਗੁਰੂ ਭਾਈ ਉਹਨੂੰ ਸੁੱਤਾ ਹੁੰਦਾ ਉਦੋਂ ਪਹਿਲਾਂ ਹੀ ਸਬਜ਼ੀ ਲੈ ਆਉਂਦੀ ਹੈ ਤੁਸੀਂ ਤੇ ਨੀ ਜਾਂਦੇ ਨਾਲ ਮਾਰਿਆ ਭਗਵਾਨ ਅਸੀਂ ਨੀ ਜਾਂਦੇ ਲੋਲੀ ਜਾਂਦਾ ਤਾਇਆ ਜੀ ਲੋਲੀ ਦੀ ਗੱਲ ਕੱਲ ਸੁਣ ਲਓ ਲੋਲੀ ਨਾ ਕੱਲ ਮੈਂ ਮੈਨੂੰ ਕਹਿੰਦਾ ਛੱਡ ਕੇ ਆ ਦਾਰੂ ਪੀਤੀ ਹੋਈ ਬਹੁਤ ਜਿਆਦਾ ਹੀ ਡਿੱਗਣ ਡਿਆ ਸੀ ਛੱਡ ਕੇ ਕਾਹਨੂੰ ਆਉਣਾ ਤੈਨੂੰ ਕਮਰਾ ਲੈਣਾ ਤੇ ਮੈਂ ਲੈ ਗਿਆ ਮੈਂ ਓਹਨੂੰ ਬਿਠਾ ਲਿਆ, ਮੈਂ ਕਿਹਾ ਵੀ ਬਹਿ ਜਾ। ਉਹ ਤਾਇਆ ਪਹਿਲੀ ਦੀ ਗੱਲ ਬੈਠੇ ਨੇ, ਜੇ ਬੈਠੇ ਤੇ ਕਦੇ ਇਹਨੂੰ ਡੋਲ ਜਾ ਕਦੇ ਉਹਨੂੰ ਡੋਲ ਜਾ, ਬੜਾ ਔਖਾ ਹੋ ਗਿਆ ਘਰ ਲੈ ਕੇ ਆਇਆ। ਫਿਰ ਤਾਈ ਕਹਿੰਦੀ, ਤਾਈ ਘਰੇ ਹੀ ਸੀਗੀ ਸੁਖਪ੍ਰੀਤ, ਹੈਨਾ, ਸੁਖਪ੍ਰੀਤ ਹੁਣੀ ਹੋ ਗਈ ਤੇ ਮੈਂ ਛੱਡ ਕੇ ਆਇਆ। ਕਹਿੰਦੀ ਇਹ ਕਿਥੋਂ ਮਿਲਿਆ ਦਫ਼ਾ ਹੋਣਾ? ਮੈਂ ਕਿਹਾ ਕਹਿੰਦੀ ਚੱਲ ਚੰਗਾ ਹੋਇਆ ਤੂੰ ਆਪਣੇ ਬੱਚਾ ਸੀ ਤੇ ਆਪਣਾ ਤੂੰ ਛੱਡ ਗਿਆ, ਨਹੀਂ ਤੇ ਕੋਈ ਕੋਈ ਨੀ ਛੱਡ ਕੇ ਜਾਂਦਾ। ਛੱਡ ਕੇ ਜਾਣਾ ਗਿਆ ਉਹਨੇ ਫਿਰ ਕਰਨਾ ਬੱਚੇ ਨੇ, ਬੱਚੇ ਨੇ ਨੀ ਛੱਡ ਕੇ ਜਾਣਾ, ਤੂੰ ਕਹਿ ਬੁੜਿਆ ਨੀ ਛੱਡ ਕੇ ਜਾਣਾ। ਆਹ ਤੇ ਮੈਂ ਤੇ ਕਿਹਾ ਤੇ ਮੈਂ ਉਹਨਾਂ ਨੂੰ ਉੱਥੇ ਮੰਜੇ ਤੇ ਪਾ ਕੇ ਤੇ ਫਿਰ ਆਇਆ ਤੇ ਉਹ ਕਹਿੰਦੀ ਚਾਹ ਜ਼ਰੂਰ ਪੀ ਕੇ ਜਾਈ। ਮੈਂ ਕਿਹਾ ਨਹੀਂ ਹੁਣ ਤਾਈ ਮੈਂ ਚਾਹ ਨੀ ਪੀਣੀ, ਹਨੇਰਾ ਹੋਇਆ ਸੀ, ਰੋਟੀ ਕਹਿ ਦਿੰਦੀ, ਰੋਟੀ ਦਾ ਨਹੀਂ ਉਹਨੇ ਕਿਹਾ ਕੋਈ ਨਾ, ਮੈਂ ਕਹਿ ਉਹਨੂੰ ਰੋਟੀ ਕਹਿ ਰਹੀ ਸੀ, ਕਹਿਣ ਦੀ ਲੋੜ ਨੀ, ਮੈਂ ਖਾਣੀ ਨੀ ਰੋਟੀ ਯਾਰ। ਫਿਰ ਉਦੋਂ ਵੀ ਵਧੀਆ ਕਾਂ ਪਾਈਏ ਤਾ ਜੀ। ਕਹਿੰਦੇ ਜੀ ਗੱਲੇ ਤੇ ਕੌਣ ਬਹਿੰਦਾ ਹੈ, ਲੋਲੀ ਕਿ ਸੁਖਪ੍ਰੀਤ? ਲੋਲੀ ਕਿਸੇ ਗੱਲੇ ਤੇ ਬਹਿ, ਲੋਲੀ ਨੇ ਸਭ ਗੱਲਾਂ ਹੀ ਛਾਂਗ ਮਾਰਨਾ। ਲੋਲੀ ਤੇ ਗੱਲੇ ਤੇ ਬਹਿਣ ਵਾਲਾ, ਲੋਲੀ ਤੇ ਇਹ ਲੋਲੀ ਨੂੰ ਨਾ ਮਤਲਬ ਭੁੰਜੇ ਹੀ ਬਾਲ ਹੈ, ਭੁੰਜੇ ਨਾ ਆਈਆ ਗੱਲੇ ਤੇ ਗੱਲਾਂ ਤੋਂ ਬਾਅਦ ਚੋ ਉਹਨੇ ਦੇਣਾ ਹੀ ਖਲਾ, ਗੱਲਾਂ ਤੂੰ ਛੱਡਣਾ ਹੀ ਨੀਗਾ। ਤੇ ਗਾਣਾ ਕਹਿੰਦੇ ਤੁਹਾਡੀ ਆਪਣੀ ਪਸੰਦ ਆ ਜੀ, ਜ਼ਰੂਰ ਭਾਜੀ ਸੁਣਾਵਾਂਗੇ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਤੇ ਇੱਧਰ ਆਪਣੇ ਨਰਿੰਦਰ ਰਾਠੌਰ ਸਾਹਿਬ ਕਹਿੰਦੇ ਹਰਮਨ ਰੇਡੀਓ ਦੀ ਐਪ, ਹਜੇ ਤੁਸੀਂ ਐਂ ਕਰੋ ਹਰਮਨ ਰੇਡੀਓ ਦੀ ਐਪ ਨੂੰ ਤੁਸੀਂ ਨਾ ਅਨਇੰਸਟਾਲ ਕਰ ਲਓ, ਅਨਇੰਸਟਾਲ ਕਰਕੇ ਦੁਬਾਰਾ ਇੰਸਟਾਲ ਕਰਕੇ ਦੇਖੋ, ਜਿਹੜੀ ਉਹ ਸਿਸਟਮ ਸੈੱਟ ਹੋ ਜਾਏਗਾ। ਜੇ ਫਿਰ ਵੀ ਨਹੀਂ, ਵੈਸੇ ਤਾਂ ਕਲੀਅਰ ਕੈਸ਼ ਕਰ ਦਿੰਦੇ ਤੁਸੀਂ ਤਾਂ ਵੀ ਹੋ ਜਾਣਾ ਸੀ ਕਲੀਅਰ, ਪਰ ਤੁਸੀਂ ਉਹ ਰਹਿਣ ਦਿਓ ਚੱਕਰ ਪੈਣ ਨੂੰ। ਇਹਨੂੰ ਅਨਇੰਸਟਾਲ ਕਰਕੇ ਫੋਨ ਨੂੰ ਬੰਦ ਕਰਕੇ ਚਲਾ ਕੇ ਫਿਰ ਦਮੀ ਐਪ ਭਰ ਕੇ ਤੇ ਤੁਸੀਂ ਆਨ ਕਰਿਓ, ਫਿਰ ਹੀ ਕੋਈ ਪ੍ਰੋਬਲਮ ਆਉਗੀ। ਫਿਰ ਵੀ ਜੇ ਕੋਈ ਪ੍ਰੋਬਲਮ ਆਊਗੀ ਤਾਂ ਸਾਨੂੰ ਦੱਸਿਓ ਜ਼ਰੂਰ, ਪਰ ਨਹੀਂ ਆਉਣੀ। ਇੱਕ ਵਾਰੀ ਐਪ ਨੂੰ ਅਨਇੰਸਟਾਲ ਕਰਕੇ ਫੋਨ ਨੂੰ ਬੰਦ ਕਰਕੇ ਰੀਸਟਾਰਟ ਕਰਕੇ ਫਿਰ ਇਹਨੂੰ ਐਪ ਨੂੰ ਦੁਬਾਰਾ ਭਰਿਓ ਤੇ ਫਿਰ ਤੁਸੀਂ ਪਲੇ ਕਰਿਓ, ਫਿਰ ਕੋਈ ਦਿੱਕਤ ਨਹੀਂ ਆਉਣੀ। ਜੇ ਕੋਈ ਕਾਲ ਆਵੇ ਜੋ ਮਰਜ਼ੀ ਆਵੇ ਫਿਰ ਨਹੀਂ ਕੋਈ ਪ੍ਰੋਬਲਮ ਨਹੀਂ। ਤੇ ਬਾਕੀ ਮਾਫ਼ੀ ਮੁਸ਼ਕਲ ਤਾਂ ਜੀ ਤੁਹਾਨੂੰ ਕਹਿੰਦੇ ਲੇਟ ਬੁਲਾਉਣ ਲਈ, ਮਾਫ਼ੀ ਮੁਸ਼ਕਲ ਕੋਈ ਨੀ, ਏਡੀ ਕੋਈ ਵੱਡੀ ਗੱਲ ਨਹੀਂ। ਜਾਂ ਮੈਂ ਉਦੋਂ ਆਏ ਥੋੜਾ ਜਿਹਾ ਲੇਟ ਆ ਤਾਂ ਲੇਟ ਕਰਕੇ ਨਹੀਂ ਬੁਲਾ ਸਕੇ ਜੀ। ਤਾਂ ਫਿਰ ਆਓ ਤਾਇਆ ਜੀ, ਮੈਂ ਪ੍ਰੋਗਰਾਮ ਦੇ ਵਿੱਚ ਗਾਣੇ ਵੀ ਸੁਣਨੇ ਆ, ਤੁਹਾਡੇ ਤੱਕ ਮੈਂ ਤੁਹਾਨੂੰ ਚਾਹ ਵੀ ਫੜਾ ਦਿੰਦਾ ਤੇ ਬਾਕੀ ਸਰੋਤੇ ਬਹੁਤ ਸਾਰੇ ਪਹੁੰਚੇ ਨੇ ਤੇ ਵੇਟ ਵੀ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਨਾਲ ਆਪਾਂ ਗੱਲਾਂ ਬਾਤਾਂ ਦੀ ਜਿਹੜੀ ਉਹ ਸਾਂਝ ਜ਼ਰੂਰ ਪਾਵਾਂਗੇ। ਤੇ ਪਿਆਰੇ ਦੋਸਤੋ, ਤੁਹਾਡੇ ਇੰਤਜ਼ਾਰ ਥੋੜਾ ਜਿਹਾ ਕਰਨਾ ਪੈਣਾ, ਆਪਾਂ ਜਲਦੀ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹਾਜ਼ਰ ਹੋ ਜਾਣਾ ਸੋਹਣੇ ਸੋਹਣੇ ਗੀਤਾਂ ਦੇ ਨਾਲ। ਜਦ ਤੱਕ ਆਪਾਂ ਤਾਇਆ ਜੀ ਨੂੰ ਪਿਆ ਦਿੰਦੇ ਚਾਹ ਤੇ ਫਿਰ ਗੱਲਾਂ ਬਾਤਾਂ ਜਿਹੜੀ ਉਹ ਲਗਾਤਾਰ ਜਾਰੀ ਰੱਖਾਂਗੇ। ਤੇ ਰਣਜੀਤ ਬਾਵੇ ਦਾ ਗੀਤ ਜਿਹੜਾ ਉਹਨਾਂ ਸੁਣਨਾ ਚਾਹਿਆ ਜੀ ਨਾਲ ਨਾਲ, ਤੇ ਆਪਾਂ ਉਸ ਗੀਤ ਦੇ ਨਾਲ ਤੁਹਾਨੂੰ ਜਿਹੜਾ ਲੈ ਕੇ ਚੱਲਦੇ ਹਾਂ ਤੇ ਫਿਰ ਜਲਦੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਜੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਪਿਆਰੇ ਦੋਸਤੋ, ਤਾਂ ਸ਼ਾਮਿਲ ਹੋਣ ਦਾ ਤਰੀਕਾ ਇੱਕੋ ਹੀ ਹੈ, request@radio.com। ਦੂਜਾ ਹੈ ਜੀ ਟੈਲੀਗ੍ਰਾਮ, ਪਹਿਲਾਂ ਆਹਦਾ ਇੱਕੋ ਹੀ ਹੈ, ਫਿਰ ਹੁਣ ਤੈਨੂੰ ਗਾਣਾ ਆਗਾ ਦੇਣਾ। ਬਤਾਇਆ ਜੀ ਮੇਰੇ ਮੂੰਹ ਦੇ ਨਿਕਲੀ ਇੱਕੋ ਹੀ ਹੈ, ਮੈਂ ਗਵਰਤ ਕਰਨਾ ਜੀ, ਕਹਿ ਦੀਦਾ ਉਹਨਾਂ ਨੂੰ ਗਲਤੀ ਹੋ ਗਈ। ਯਾਨੀ ਕਿ ਭਾਜੀ ਸ਼ਾਮਿਲ ਹੋਣ ਦੇ ਤਿੰਨ ਤਰੀਕੇ ਨੇ, ਪਹਿਲਾਂ ਤੁਸੀਂ ਈਮੇਲ ਕਰਨੀ ਹੈ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲੈ ਕੇ ਸਰਚ ਕਰਕੇ, ਜਾਂ ਫਿਰ ਤੁਸੀਂ ਕਾਲ ਵੀ ਕਰ ਸਕਦੇ ਹੋ।
ਪਸਰੇ ਨੇਰੇ ਚ ਕਿੰਜ ਬਣਾ ਮੈਂ ਪਰਛਾਵਾਂ, ਮੇਰਾ ਮੇਰਾ ਹਰ ਪਲ ਦਿਲ ਕਰਦਾ ਕਿਤਾਬ ਹੋਵੇ ਤਾਂ ਮੈਂ ਪੰਨਾ ਹੋਵਾਂ ਤੂੰ ਵਾਂਗ ਹੋਵੇ ਦੁੱਧ ਦੇ ਤਾਂ ਮੈਂ ਛੰਨਾ ਹੋਵਾਂ ਜੇ ਮੈਂ ਬੂਟਾ ਹੋਵਾਂ ਤਾਂ ਤੂੰ ਫਲ ਹੋਵੇ ਨੀ ਜੇ ਕੋਈ ਤੈਨੂੰ ਤੋੜੇ ਤਾਂ ਸੁੱਕ ਡਾਲ ਡਾਲ ਜਾਵਾਂ ਮੇਰਾ ਹਰ ਪਲ ਦਿਲ ਕਰ ਦੇ ਮੈਂ ਤੇਰੇ ਨਾਲ ਨਾਲ ਜਾਵਾਂ ਮੇਰਾ ਹਰ ਪਲ ਦਿਲ ਕਰਦਾ ਤੇਰੇ ਨਾਲ ਨਾਲ ਜਾਵਾਂ ਤੂੰ ਵਗਦੀ ਨਦੀ ਤਰ੍ਹਾਂ ਮੈਂ ਹੋਵਾਂ ਵਾਗ ਡੂੰਘਾਈ ਜਿੰਨਾ ਡੂੰਘਾ ਹੁੰਦਾ ਜਾਵਾਂ ਤੂੰ ਜਾਵੇਂ ਵਿੱਚ ਸਮਾਈ ਜੇ ਦੂਰ ਦੁਰਾਡੇ ਤੂੰ ਕੋਈ ਸੁੱਖ ਦੀ ਫਸਲ ਹੋਵੇ ਤੇਰੀ ਹਰਿਆਲੀ ਲਈ ਮੈਂ ਬਣ ਖਾਲ ਖਾਲ ਜਾਵਾਂ ਮੇਰਾ ਹਰ ਪਲ ਦਿਲ ਕਰਦਾ ਤੇਰੇ ਨਾਲ ਨਾਲ ਜਾਵਾਂ ਤੇਰੇ ਨਾਲ ਨਾਲ ਜਾਵਾਂ ਤੂੰ ਪਤਝੜ ਪਿੱਛੋਂ ਖਿੜਦਾ ਫੁੱਲ ਮੈਂ ਤੇਰੇ ਲਈ ਬਹਾਰ ਹੋਵਾਂ ਹੋਰੀ ਜਿੱਕੋ ਅਕਵਿੰਦਰ ਦੀ ਤੇਰਾ ਪਹਿਲਾ ਪਹਿਲਾ ਪਿਆਰ ਹੋਵਾਂ ਸ਼ੀਸ਼ੇ ਸਾਹਮਣੇ ਹੋਵੇਂ ਤੂੰ ਤੇਰੇ ਗਲ ਮੈਂ ਹਾਰ ਹੋਵਾਂ ਮੈਨੂੰ ਸ਼ੀਸ਼ੇ ਵਿੱਚ ਵੇਖੇ ਤਾਂ ਮੈਂ ਹੋ ਬੇਹਾਲ ਜਾਵਾਂ ਮੇਰਾ ਹਰ ਪਲ ਦਿਲ ਕਰਦਾ ਤੇਰੇ ਨਾਲ ਨਾਲ ਜਾਵਾਂ ਮੇਰਾ ਹਰ ਪਲ ਦਿਲ ਕਰਦਾ ਤੇਰੇ ਨਾਲ ਨਾਲ ਜਾਵਾਂ ਮੈਂ ਤੇਰੇ ਨਾਲ ਨਾਲ ਜਾਵਾਂ ਨਾਲ ਨਾਲ ਜਾਵਾਂ ਮੈਂ ਤੇਰੇ ਨਾਲ ਨਾਲ ਜਾਵਾਂ
ਹਿੰਮਤ ਦੇ ਸੰਬੰਧ ਵਿੱਚ ਦੋ ਸੰਸਾਰ ਪ੍ਰਸਿੱਧ ਕਹਾਵਤਾਂ ਮਸ਼ਹੂਰ ਹਨ ਵੈਨਜ਼ੂਏਲਾ ਵਾਲੇ ਕਹਿੰਦੇ ਹਨ ਡਰਪੋਕਾਂ ਕੋਲ ਸੁਪਨੇ ਹੁੰਦੇ ਹਨ ਹਿੰਮਤ ਵਾਲਿਆਂ ਕੋਲ ਨਜ਼ਰ ਹੁੰਦੀ ਹੈ ਤੇ ਜਾਪਾਨ ਵਾਲੇ ਕਹਿੰਦੇ ਹਨ ਸੱਤ ਵਾਰੀ ਡਿੱਗੋ ਤੇ ਅੱਠ ਵਾਰੀ ਉੱਠੋ
ਜ਼ਿੰਦਾ ਹੂੰ ਤੋ ਜੀ ਲੈਨੇ ਦੋ ਜੀ ਲੈਨੇ ਦੋ ਭਰੀ ਬਰਸਾਤ ਮੈਂ ਪੀ ਲੈਨੇ ਦੋ ਅਭੀ ਜ਼ਿੰਦਾ ਹੂੰ ਤੋ ਜੀ ਲੈਨੇ ਦੋ ਜੀ ਲੈਨੇ ਦੋ ਭਰੀ ਬਰਸਾਤ ਮੈਂ ਪੀ ਲੈਨੇ ਦੋ
कदों में तो पिया करता हूँ, मैं कदों में तो पिया करता हूँ, चलती राहों में भी पी लेने दो, अभी जिंदा हूँ तो जी लेने दो, जी लेने दो, भरी बरसात में पी लेने दो। मुझे हालात से टकराना है, मुझे हालात से टकराना है, ऐसे हालात में पी लेने दो, अभी जिंदा हूँ तो जी लेने दो, जी लेने दो, भरी बरसात में पी लेने दो। के मौसम में तन्हाई के आलम में, बरसात के मौसम में तन्हाई के आलम में, मैं घर से निकल आया बोतल भी उठा लाया, अभी जिंदा हूँ तो जी लेने दो, जी लेने दो, भरी बरसात में पी लेने दो, जिंदा हूँ तो जी लेने दो, जी लेने दो, भरी बरसात में पी लेने दो, अभी जिंदा हूँ तो जी लेने दो, जी लेने दो, भरी बरसात में पी लेने दो, अभी जिंदा हूँ तो जी लेने दो, जी लेने दो, भरी बरसात
ਲੈਣੇ ਦੋ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਗੀਤ ਨਜਾਇਜ਼ ਫਿਲਮ ਦੇ ਵਿੱਚੋਂ ਲਿਆ ਗਿਆ। ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਪਿਆ ਦੋਸਤੋ, ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਇਹ ਬੜਾ ਪਿਆਰਾ ਗੀਤ ਜਿਹੜਾ ਉਹ ਕੁਮਾਰ ਸਾਨੂੰ ਤਾਂ ਰੂਪ ਕੁਮਾਰ ਰਾਠੌਰ ਦੀਆਂ ਆਵਾਜ਼ਾਂ ਦੇ ਵਿੱਚ, ਬੜੇ ਦਿੱਗਜ਼ ਗਾਇਕ ਜਿਹੜੇ ਦੋਵੇਂ ਲੈਜੈਂਡਰੀ ਕਲਾਕਾਰ ਨੇ ਜਿਹਨਾਂ ਦਾ ਤੁਸੀਂ ਇਹ ਗੀਤ ਸੁਣਿਆ। ਉਹ ਹਾਉ ਨਹੀਂ ਗੇ ਚੰਗੇ ਤੋਂ ਚੰਗੇ ਕਲਾਕਾਰ ਦੁਨੀਆ ਪਰੇ ਤੋਂ ਪਰੇ ਬੈਠੀ ਹੋ ਬਤਾਓ ਜੀ। ਇਹ ਤਾਂ ਗੱਲ ਤਾਂ ਜੀ ਤੁਹਾਡੀ ਸਹੀ। ਲਾਡੀ ਬੈਂਸ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਲਾਡਾ ਲਾਡੀ ਲਾਡ ਲੜਾਉਂਦਾ ਆ ਗੱਭਰੂਆ। ਕਿਆ ਪੀ ਕੇ ਨਾ ਲਾਡੀ ਗੱਲ ਜਿਹੜਾ ਨਾ ਉਹ ਅੱਜ ਉਹ ਮੈਂ ਠੰਡਾ ਪਾਣੀ ਜਾ ਪੀ ਲਿਆ, ਪਹਿਲਾਂ ਤਾਂ ਠੀਕ ਸੀ, ਆ ਮਗਰੋਂ ਪੈਸੇ ਲੱਗਦੇ ਨੇ ਕੁਛ ਹੋ ਗਿਆ। ਕਹਿੰਦੇ ਜੀ ਕਮਰ ਗਰੇਵਾਲ ਦਾ ਨਵਾਂ ਗਾਣਾ ਲਾ ਦਿਓ ਜੀ। ਮੈਂ ਕਿਹਾ ਜੇ ਤੁਸੀਂ ਕਹਿਤਾ ਤਾਂ ਹਾਂ ਲਾ ਤਾ, ਇਹ ਗੋਪਾਲੇ ਲਾਉਣ ਚ ਦੁਕਾਨ ਚ ਕੋਈ ਬਹੁਤਾ ਫਰਕ ਨਹੀਂ। ਇਹ ਚੀਜ਼ ਇਹ ਚੀਜ਼ ਮੇਰਾ ਬੋਤਾ ਇਹਦਾ ਮੇਰਾ ਪੁੱਤ ਮਿਲਕੀ ਦਾ ਪੁੱਤ ਹਾਰੀਆਂ ਦੀ ਗੱਲ ਚੰਗੀ ਆ, ਜਿਹੜਾ ਤੂੰ ਝੂਟੇ ਜਿਹਾ ਲੈਂਦਾ ਨਾ ਕੁਰਸੀ ਤੇ ਬਹਿ ਕੇ, ਤੇ ਮੈਂ ਤੈਨੂੰ ਐਸੇ ਝੂਟੇ ਜਿਹੇ ਨਾਉਣੇ ਨਾ ਜਿਹੜੇ ਕਦੇ ਨਹੀਂ ਹੋਣ ਝੂਟੇ। ਡੱਲੇ ਦੇ ਮੇਲੇ ਦੇ ਪੰਗੂੜੇ ਦਾ ਵੀ ਉਹ ਸਵਾਦ ਨੀ ਜਿਹੜਾ ਮੈਂ ਤੈਨੂੰ ਐਸੇ ਪੰਗੂੜੇ ਜਿਹੇ ਨਾਉਣੇ। ਜੀ ਤਾਂ ਜੀ ਤੁਸੀਂ ਇਹਨੂੰ ਕੀ ਸਵਾਦ ਦੇਣਾ, ਭੰਗ ਵਾਲੇ ਪਕੌੜੇ ਆਈ ਆ ਬਕਵਾਸ ਨਾ ਗੱਲ। ਉਹ ਪੱਛੇ ਲਗੜੇ ਦੀ ਗੱਲ
ਉਹੀ ਮਸਲੇ ਦਾ ਹੱਲ ਆ। ਉਹ ਪੁੱਠੀਆਂ ਸਿੱਧੀਆਂ ਦੀਆਂ ਗੱਲਾਂ ਨਾ ਕਰਿਆ ਕਰ, ਪਾਲੇ ਹੁਣਾਂ ਨਾਲ ਲੱਗ ਕੇ ਪੁੱਤਾ। ਕਿਆ ਬਾਤ ਆ। ਤੇ ਲਓ ਤਾ ਜੀ ਅੱਗੇ ਅਮਰਜੀਤ ਸਿੰਘ ਭਾਜੀ ਪਹੁੰਚੇ ਨੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਲਾ ਅਮਰਜੀਤ ਸਿਆਹ, ਵਾਲਾ ਅਮਰਜੀਤ ਸਿਆਹ ਜੀ ਬਾਅਦ ਕਿਤੇ ਆ ਬੜਾ ਯਾਰੀ ਹੋ ਗਿਆ, ਕਿਤੇ ਗਿਰ ਗਿਆ ਸੀ ਸਾਨ ਧਾਰਿਆਂ ਦੇ ਵਿੱਚ ਸ਼ਾਮਲ ਤੇ ਨੀ ਹੋਗਾ ਯਾਰ, ਓਦਾਂ ਤਾਂ ਹੋ ਗਿਆ ਤੇ ਸਭ ਤੋਂ ਵਧੀਆ ਗੱਲ ਹੀ ਆ। ਕਹਿੰਦੇ ਸਤਿੰਦਰ ਸਰਤਾਜ ਦਾ ਕੋਈ ਵੀ ਵਧੀਆ ਜਿਹਾ ਗਾਣਾ ਸੁਣਾ ਦਿਓ। ਮੈਂ ਕਿਹਾ ਜੋ ਤੁਸਾਂ ਕਹਿਤਾ ਸਮਝ ਲਓ ਅਸਾਂ ਲਾਤਾ, ਤੁਹਾਡੇ ਕਹਿਣ ਚ ਤਾਂ ਸਾਡੇ ਲਾਉਣ ਚ ਸੂਈ ਜਿੰਨਾ ਵੀ ਅੰਦਰ ਨਹੀਂ ਰਹਿੰਦਾ। ਇਹਦਾ ਤਾਂ ਜੀ ਸੁਰਜੀਤ ਧਾਰੀਵਾਲ ਸਾਹਿਬ ਵੀ ਪਹੁੰਚੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਧਾਰੀਵਾਲ ਜੀ, ਧਾਰੀਵਾਲ ਜੀ ਆਪਣੇ ਪਰਮਜੀਤ ਹੋਰ ਵੀ ਧਾਰੀਵਾਲ ਹੀ ਵੱਜਦੇ ਆ, ਇਹ ਵੀ ਧਾਰੀਵਾਲ ਹੀ ਵੱਜਦੇ ਆ
ਜੀ।
ਹਾਂ 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 ਤਾਂ ਜੀ, ਕਹਿੰਦੇ ਕਿਵੇਂ ਹੋ ਤੁਸੀਂ, ਠੀਕ ਹੋ? ਅਸੀਂ ਬਿਮਾਰੀਆਂ ਠੀਕ ਕਿੱਥੇ ਆ, ਬਸ ਜੀ ਆ ਬਹਿ ਗਿਆ, ਆਪ ਅਸੀਂ ਖੜੋਤੇ ਆ, ਚਾਹੀਦਾ ਤੁਸੀਂ ਗਾਲ ਖੜੋ ਜਾਂਦਾ ਆਪ ਬਹਿ ਜਾਂਦੇ, ਕੰਮ ਹੋਇਆ ਹੋਇਆ ਉਲਟਾ। ਧਾਰੀਵਾਲ ਸਾਹਿਬ ਨਜ਼ਰਾ ਇਕਾਮ ਨੇ ਨਾ ਜਿਹੜਾ ਉਹ ਫਤਿਹ ਪਾ ਲਈ ਸਾਡੇ ਤੇ, ਸਾਡਾ ਜਿਹੜਾ ਹੁਣ ਸੰਘਰਸ਼ ਚੱਲਦਾ ਪਿਆ ਪੂਰਾ ਜ਼ੋਰਾਂ ਸ਼ੋਰਾਂ ਤੇ, ਵੀ ਨਜ਼ਲੇ ਜਿਕਾਮ ਤੇ ਕਾਬੂ ਲੈਣਾ ਹੀ ਪਾ। ਤਾਇਆ ਜੀ ਤੁਹਾਡੇ ਕੋਲ ਤੇ ਉੱਥੇ ਬਦਾਮ ਕਈ ਕੁਛ ਹੈ ਡਰਾਈ ਫਰੂਟ, ਕਿਆ ਬਚ ਨੀ ਬੰਦੇ ਨੇ ਮੂੰਹ ਦੇ ਬਦਾਮ ਕੀ ਕਰ ਲੈਣਗੇ। ਤਾਇਆ ਜੀ ਬਦਾਮ ਜਿਹੜੇ ਆ ਨੇ ਉਹ ਤੇ ਮਤਲਬ ਉਸੇ ਤਰੀਕੇ ਦੇ ਨਾਲ ਕੰਮ ਕਰਦੇ ਨੇ, ਆ ਜਿੱਦਾਂ ਆਪਣੇ ਰੋਗਾਂ ਨਾਲ ਲੜਨ ਦੀ ਤਾਕਤ ਇਮਿਊਨਿਟੀ ਬਣਾਉਂਦੇ ਨੇ, ਬਣਾਉਂਦੇ ਨੇ ਤੁਸੀਂ ਸਾਡਾ ਧਾਰੀਵਾਲ ਸਾਹਿਬ ਔਰ ਜਿਹੜਾ ਕਹਿੰਦੇ ਜੀ ਤਾਇਆ ਜੀ ਯੂ ਗਾਇਜ਼ ਕਹਿੰਦੇ ਬਾਕੀ ਇੰਜੋਇੰਗ ਸ਼ੋ ਐਂਡ ਪਲੀਜ਼ ਗਿਵ ਅਸ ਐਨੀ ਨਿਊਜ਼ ਫਰੋਮ ਇੰਡੀਆ ਅਬਾਊਟ ਪੰਜਾਬੀ ਫਾਰਮਰਸ। ਤਾਇਆ ਜੀ ਕਹਿੰਦੇ ਜਿਹੜੇ ਫਾਰਮਰ ਨੇ ਪੰਜਾਬੀ, ਉਹਨਾਂ ਦੇ ਬਾਰੇ ਕੋਈ ਖਬਰ ਸਾਨੂੰ ਜ਼ਰੂਰ ਸੁਣਾਓ। ਖਬਰ ਆ ਲਾ ਯਾਰਾ ਪੰਨੂ ਨੂੰ ਟੈਲੀਫੋਨ, ਯਾਰਾ ਉੱਥੇ ਹੀ ਆ ਪੈਸੇ ਲੱਗਣਾ ਪੰਨੂ ਨੂੰ ਟੈਲੀਫੋਨ ਲਾ ਕੇ ਤੇ ਉਥੋਂ ਸਾਰਾ ਵੇਰਵਾ ਜਾਣ ਮੇਰਾ ਪੁੱਤ ਉੱਥੇ ਕੀ ਚੱਲਣ ਡਿਆ, ਧਾਰੀਵਾਲ ਸਾਹਿਬ ਨੂੰ ਖਬਰਾਂ ਚੋਂ ਖਬਰ ਉਥੋਂ ਕੱਢ ਕੇ ਦੇ ਜੀ। ਅੱਛਾ ਜੀ ਅੱਛਾ ਜੀ, ਤਾਂ ਕੀ ਮਤਲਬ ਮਾਜੀ ਰਹੀ ਕੇ ਭੇੜੀ ਆਨੇ ਨੀ ਤੈਨੂੰ ਕਹਿੰਦੇ ਟੈਲੀਫੋਨ ਲਾ ਬੰਨੂ। ਚੱਲ ਤਾਇਆ ਮੈਂ ਲਾਉਣਾ ਫਿਰ ਗਾਣਾ ਲਾ ਲਈਏ, ਗਾਣੇ ਦੀ ਕੋਈ ਲੋੜ ਬੰਨੂ ਟੈਲੀਫੋਨ ਲਾ। ਅਜੀ ਕਨਵਰ ਗਰੇਵਾਲ ਦਾ ਗਾਣਾ ਲਾ ਦਿੰਦੇ, ਜਦ ਤੱਕ ਫਿਰ ਉਹਨਾਂ ਨੂੰ ਫੋਨ ਕਰਦੇ ਨੂੰ ਵੀ ਟਾਈਮ ਲੱਗਣਾ। ਅੱਛਾ ਯਾਰ ਫਿਰ ਗਾਣਾ ਲਾ ਦੇ, ਤੇ ਗਾਣਾ ਲਾ ਕੇ ਤੂੰ ਨਾਲ ਹੀ ਉਹਨੂੰ ਟੈਲੀਫੋਨ ਪੰਨੂ ਲਾ ਦੇ, ਪੰਨੂ ਆ ਗਏ ਅਸੀਂ ਰੇੜੂਏ ਦੇ ਤਾਏ ਹੋਣੀ।
ਲਓ ਜੀ ਤਾਇਆ ਜੀ ਗੀਤ ਜਿਹੜਾ ਉਹ ਚੱਲਿਆ ਪ੍ਰੋਗਰਾਮ ਦੇ ਵਿੱਚ ਤੇ ਨਾਲ ਦੀ ਨਾਲ ਤੁਸੀਂ ਕਿਹਾ ਸੀ ਪੰਨੂ ਸਾਹਿਬ ਨੂੰ ਵੀ ਟੈਲੀਫੋਨ ਕਰੋ ਤੇ ਪੰਨੂ ਸਾਹਿਬ ਆਪਣੇ ਨਾਲ ਜੁੜ ਗਏ ਨੇ।
ਉਹ ਪੰਨੂ ਸਾਹਿਬ ਨਾਲ ਜੁੜ ਗਏ ਤੇ ਉਹਨਾਂ ਨੂੰ ਫਿਰ ਚੱਲਦੇ ਆ ਉਹਨਾਂ ਨੂੰ ਲੈਣੇ ਵੇਰਵੇ ਕੀ ਉੱਥੇ ਦਿੱਲੀ ਦੇ ਵਿੱਚ ਹਿਸਾਬ ਕਿਤਾਬ ਚੱਲਦਾ ਕਿਸਾਨਾਂ ਦਾ ਕਿੰਨਾ ਕੁ ਸੰਘਰਸ਼ ਜਿਹੜਾ ਗਰਮ ਜੋਸ਼ੀ ਆ ਕਿੰਨਾ ਕੁ ਆਨੰਦ ਦੀ ਅਵਸਥਾ ਜਾ ਕਿੰਨਾ ਕੁ ਚੜ੍ਹਦੀ ਕਲਾ ਦੇ ਵਿੱਚ ਆ ਤੇ ਕਿੱਦਾਂ ਦੇ ਜਿਹੜੇ ਉੱਥੇ ਫਸਲੇ ਆ ਰਹੇ ਆ ਤੇ ਕੀ ਆ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸਿਹਤਾਂ ਠੀਕ ਠਾਕ ਆ ਤੇ ਆਪਣੇ ਜਿਹੜੇ ਸਰੋਤੇ ਆਉਂਦੇ ਸੀ ਬਈ ਇੱਧਰ ਪੰਨੂ ਸਾਹਿਬ ਨੂੰ ਜੋੜੋ ਉੱਥੋਂ ਦਾ ਵੇਰਵਾ ਦੇ ਨਾ
ਸਿਹਤਾਂ ਬਹੁਤ ਵਧੀਆ ਚੜ੍ਹਦੀ ਕਲਾ ਜੀ
ਚਲੋ ਸਿਹਤਾਂ ਸਹੀ ਚਾਹੀਦੀਆਂ ਤੇ ਇੱਧਰ ਆਪਣੇ ਜਿਹੜੇ ਕਿਸਾਨ ਭਰਾ ਉਹਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਉਥੇ ਕਿਸ ਤਰ੍ਹਾਂ ਦੀ ਸਥਿਤੀ ਆ ਕਿੰਨੇ ਕੁ ਜੋਸ਼ ਦੇ ਵਿੱਚ ਆ ਖਾਣੇ ਪੀਣੇ ਦਾ ਕਿੱਦਾਂ ਰਹਿਣ ਸਹਿਣ ਦਾ ਕਿੱਦਾਂ ਥੋੜਾ ਜਿਹਾ ਇਹਦਾ ਵੇਰਵਾ ਜਰੂਰ ਦਿਓ।
ਦੇਖੋ ਜੀ ਮੇਰੀ ਉਮਰ 57 ਸਾਲ ਹੋ ਚੁੱਕੀ ਆ ਤੇ ਮੈਂ ਕਈ ਸੰਘਰਸ਼ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ
ਜੀ
ਪਰ ਜਿਹੜਾ ਇਹ ਕਿਸਾਨਾਂ ਦਾ ਸੰਘਰਸ਼ ਆ ਇਹ ਇੱਕ ਨਿਵੇਕਲੇ ਕਿਸਮ ਦਾ ਵਾ ਇੰਨਾ ਹੱਦੋਂ ਵੱਧ ਉਤਸ਼ਾਹ ਵਾ ਸ਼ਬਦਾਂ ਦੇ ਵਿੱਚ ਬਿਆਨਿਆ ਨਹੀਂ ਜਾ ਸਕਦਾ ਭਾਵੇਂ ਕੋਈ ਛੋਟੇ ਬੱਚੇ ਵੀ ਗਏ ਹੋਏ ਉੱਥੇ 15-15, 16-16 ਸਾਲ ਦੇ
ਅੱਛਾ
ਤੇ ਬਜੁਰਗ ਸਾਲ ਜਿਹੜੇ ਬਜੁਰਗ ਜਿਹੜੇ 80 ਸਾਲ ਤੋਂ ਬਾਅਦ ਉੱਥੇ ਵੀ ਉਹ ਪਹੁੰਚੇ ਹੋਏ ਆ ਤੇ ਸਾਰਿਆਂ ਦੇ ਵਿੱਚ ਹੱਦੋਂ ਵੱਧ ਉਤਸ਼ਾਹ ਵਾ ਤੇ ਖਾਣ ਪੀਣ ਦੀ ਕੋਈ ਕਿਸੇ ਤਰ੍ਹਾਂ ਦੀ ਕਮੀ ਨੀ ਚੱਬੇ ਚੱਬੇ ਤੇ ਆਪਾਂ ਕਹਿ ਸਕਦੇ ਵੀ ਲੰਗਰ ਲੱਗਿਆ ਕਿਤੇ ਭਾਵੇਂ ਦੁੱਧ ਹੀ ਪੀ ਜਾਓ ਭਾਵੇਂ ਬਦਾਮ ਖਾਈ ਜਾਓ ਜਿਹੋ ਜਿਹੇ ਮਰਜ਼ੀ ਖਾਣੇ ਖਾਓ ਕਿਸੇ ਤਰ੍ਹਾਂ ਦੀ ਉੱਥੇ ਤਾਂ ਐ ਲੱਗਦਾ ਨੀ ਜਿਵੇਂ ਇੱਕ ਨਾ ਮੇਲੇ ਦਾ ਮਾਹੌਲ ਆ ਤੇ ਚਾਰ ਚੁਫੇਰੇ ਲੰਗਰ ਹੀ ਲੰਗਰ ਨਜ਼ਰ ਆਉਂਦੇ ਆ।
ਮੈਂ ਤਾਂ ਕਿਹਾ ਵੀ ਇਹਨਾਂ ਪ੍ਰੋਗਰਾਮ 550 ਸਾਲਾਂ ਦੇ ਹੀ
ਮੈਂ ਤਾਂ ਸਮਝਦਾ ਜੀ 550 ਸਾਲਾਂ ਨਾਲ ਵੀ ਗੱਲ ਵੱਧ ਗਈ ਉੱਥੇ।
ਅੱਛਾ ਵਾਹ ਵਾਹ ਵਾਹ
ਤੇ ਫੇਰ ਵੀ ਇੱਕ ਤਾਂ ਸੀਮਤ ਲੰਗਰ ਸੀ ਨਾ ਉੱਥੇ ਤੇ ਕੋਈ ਅੰਤ ਹੀ ਨੀ ਹੈ।
ਵਾਹਿਗੁਰੂ
ਪਾਸੇ ਨੂੰ ਚਲੇ ਜਾਓ ਲੰਗਰ ਹੀ ਲੰਗਰ
ਕਿਆ ਬਾਤ ਆ
ਤੇ ਕਿਸੇ ਤਰ੍ਹਾਂ ਵੀ ਮੁਸ਼ਕਿਲ ਨੀ ਤੇ ਉਤਸ਼ਾਹ ਤੇ ਏਕਤਾ ਜਿਹੜੇ ਪੰਜਾਬੀ ਆਪਾਂ ਵਿਰਸੇ ਦੀ ਗੱਲ ਕਰਦੇ ਆ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਆ ਪੰਜਾਬੀਆਂ ਦੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਂਝਾ ਜਿਹੜੀਆਂ ਪੀੜੀਆਂ ਸੀ ਉਹ ਉੱਥੇ ਸਾਰੀਆਂ ਨਜ਼ਰ ਆਉਂਦੀਆਂ ਵਾ ਇੱਕ ਦੂਜੇ ਵਾਸਤੇ ਇੰਨੇ ਸਹਾਈ ਹੁੰਦੇ ਆ ਹੱਦੋਂ ਹੀ ਵੱਧ।
ਵਾਹ ਵਾਹ ਤੇ
ਲਗਾਤਾਰ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਜਾਈ ਜਾ ਰਹੇ ਆ ਉਧਰੋਂ ਆ ਵੀ ਰਹੇ ਆ
ਜੀ
ਤੇ ਦਿਨੋਂ ਦਿਨ ਉਤਸ਼ਾਹ ਜਿਹੜਾ ਵਾ ਹੋਰ ਵੱਧਦਾ ਜਾਂਦਾ ਵਾ।
ਮਤਲਬ
ਜਿੰਨੇ ਵੀ ਲੋਕਾਂ ਨਾਲ ਮੈਂ ਗੱਲਾਂ ਬਾਤਾਂ ਕੀਤੀਆਂ ਉਹਦਾ ਕਹਿੰਦੇ ਵੀ ਅਸੀਂ 2024 ਤੱਕ ਮਤਲਬ ਦੇਖ ਕੇ ਆਏ ਆ ਵੀ ਜੇ ਸਰਕਾਰ ਟੱਪ ਤੋਂ ਮਸ ਨਹੀਂ ਕਰਦੀ ਤੇ ਅਸੀਂ ਉਹਨਾਂ ਚਿਰ ਵੀ ਇੱਥੇ ਬੈਠਣ ਨੂੰ ਤਿਆਰ ਆ।
ਆਪਣੇ ਜਿਹੜੇ ਪਿੰਡ ਹੀ ਵਸਾ ਲਿਆ ਕਿਸੇ ਦਾ ਨਾਂ ਅਜੀਤ ਨਗਰ ਕਿਸੇ ਨਾ ਗੁਰੂ ਤੇਗ ਬਹਾਦਰ ਨਗਰ ਉਹਨਾਂ ਦਾ ਪਿੰਡ ਬਣਾ ਲਿਆ ਉਹਨੇ ਅਸੀਂ ਪਿੰਡ ਛੱਡ ਕੇ ਕਿੱਥੋਂ ਚੱਲੀਏ ਹੁਣ।
ਬਿਲਕੁਲ
ਵਾਹ 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 ਮੈਂ ਇਥੋਂ ਮੈਂ ਹੈਰਾਨ ਆ ਵੀ ਕਹਿੰਦੇ ਜਿਹੜਾ ਮਾਨਸਿਕ ਤੌਰ ਤੇ ਬੰਦਾ ਇੰਨਾ ਸਟਰੋਂਗ ਹੋਵੇ ਉਹਨੂੰ ਪਿੱਛੇ ਹਟਾਉਣਾ ਬੜਾ ਨਾਮੁਮਕਿਨ ਆ ਇਹਨਾਂ ਨੇ ਆਪਣੇ ਮਨ ਦੇ ਤੌਰ ਤੇ ਓਹਨੂੰ ਘਰ ਹੀ ਬਣਾ ਲਿਆ ਤੇ ਉਹ ਫਿਰ ਘਰ ਦੇ ਵਿਚ ਕਿੱਥੇ ਨਾ ਦਿਨ ਲੱਗੂ ਬੰਦੇ ਦਾ। ਅੱਛਾ ਇਹਦਾ ਪੰਨੂ ਸਾਹਿਬ ਜਿਹੜਾ ਗੌਰਮੈਂਟ ਦਾ ਇਹਦੇ ਦੋ ਮੀਟਿੰਗਾਂ ਜਿਹੜੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਉਹਨਾਂ ਦੇ ਵਿਚ ਗੌਰਮੈਂਟ ਉਹਨਾਂ ਨੇ ਲਿਖਤੀ ਵੀ ਇਹਨਾਂ ਨੂੰ ਲਿਖ ਕੇ ਦਿੱਤਾ ਵੀ ਅਸੀਂ ਸੋਧ ਜਿੱਦਾਂ ਤੁਸੀਂ ਕਹੋ ਓਦਾਂ ਹੀ ਕਰਨ ਨੂੰ ਤਿਆਰ ਆ ਪਰ ਜਿਹੜੇ ਆ ਆਪਣੇ ਜਿੰਨੇ ਵੀ ਨੌਜਵਾਨ ਆ ਜਿੰਨੇ ਵੀ ਕਿਸਾਨ ਆ ਉਹ ਆਂਦੇ ਵੀ ਹੁਣ ਗੱਲ ਆ ਗਈ ਆ ਅਣਖ ਤੇ ਹੁਣ ਜੇ ਅਸੀਂ ਬਦਲਾਂਗੇ ਤੇ ਸਾਡੀ ਅਣਖ ਮਤਲਬ ਦਾਗ ਲੱਗਦਾ ਹੁਣ ਤੇ ਅਸੀਂ ਰਾਜੀ ਕਰਾ ਕੇ ਜਾਣਾ ਜੇ ਤੇ ਸਾਨੂੰ ਪਹਿਲਾਂ ਕਹਿ ਲੈਂਦੇ ਤੇ ਅਸੀਂ ਬਦਲ ਲੈਂਦੇ ਹੁਣ ਜੇ ਸਾਡਾ ਜ਼ੋਰ ਲਵਾਇਆ ਹੁਣ ਇਹਨਾਂ ਦੀਆਂ ਵੀ ਗੋਡਣੀਆਂ ਲਵਾਉਣੀਆਂ ਨਾਕੇ ਦੀ ਲੀਕਾਂ ਕਢਾ ਕੇ ਤੇ ਫਿਰ ਮੁੜਨਾ ਸੀ।
ਜੀ ਬਿਲਕੁਲ ਜੀ ਵੈਸੇ 5 ਮੀਟਿੰਗਾਂ ਹੋ ਚੁੱਕੀਆਂ ਜੀ ਹੁਣ ਤੱਕ ਤੇ ਲਗਾਤਾਰ ਜਿਹੜਾ ਇਹ ਆਪਸੀ ਸੰਪਰਕ ਆ ਉਹ ਲਗਾਤਾਰ ਜਾਰੀ ਆ।
ਅੱਛਾ
ਪਰ ਇਹ ਆ ਵੀ ਗੱਲ ਤਾਂ ਹੋਰ ਵੀ ਆ ਵੀ ਜਿਹੜੇ ਕੇਂਦਰੀ ਕਾਨੂੰਨ ਆ ਉਹ ਰੱਦ ਕਰ ਦਿੱਤੇ ਜਾਣ ਤੇ ਕਿਸਾਨ ਸਹਿਮਤ ਆ।
ਅੱਛਾ
ਗੱਲ ਤਾਂ ਕੋਈ ਵੀ ਨੀ ਹੈਗੀ ਗੱਲ ਬਸ ਅੜੀ ਦੀ ਆ ਸਰਕਾਰ ਜਾਣਬੁੱਝ ਕੇ ਅੜੀ ਹੋਈ ਆ ਮੇਰੇ ਸਮਝਦਾ ਵੀ ਜਿਹੜੀ ਆਪਾਂ 15 ਅਗਸਤ 1947 ਨੂੰ ਆਜ਼ਾਦੀ ਲਈ ਆ
ਜੀ।
ਹੁਣ ਇਹ ਵੀ ਇੱਕ ਆਰਥਿਕ ਆਜ਼ਾਦੀ ਦੀ ਜਿਹੜੀ ਜੰਗ ਆ ਉਹ ਹਿੰਦੁਸਤਾਨ ਦੇ ਲੋਕ ਲੜ ਰਹੇ ਆ, ਇਹ ਕਹਿੰਦੇ ਪੰਜਾਬੀਆਂ ਦੀ ਲੜਾਈ ਨੀ, ਇਹ ਸਾਰੇ ਹਿੰਦੁਸਤਾਨ ਦੀ ਲੜਾਈ ਆ, ਇੱਕ ਆਰਥਿਕ ਜਿਹੜੀ ਲੜਾਈ ਆ ਆਜ਼ਾਦੀ ਵਾਸਤੇ, ਕਿਉਂਕਿ ਜੇ ਜ਼ਮੀਨਾਂ ਵੱਡੇ ਵੱਡੇ ਘਰਾਣਿਆਂ ਕੋਲ ਚਲੇ ਗਈਆਂ ਤੇ ਜਿਹੜਾ ਹੁਣ ਵੇਖੋ 1 ਕਰੋੜ ਦਾ ਜੁਰਮਾਨਾ ਜੇ ਕਹਿੰਦੇ ਪਰਾਲੀ ਲਾ ਤੇ ਮੰਨ ਲਓ ਜੇ 10 ਲੱਖ ਵੀ ਕਿੱਲੇ ਦਾ ਰੇਟ ਆ, ਜਿਹਦੇ ਕੋਲ 10 ਕਿੲਲੇ ਵੇਚ ਕੇ ਅਗਲਾ ਜੁਰਮਾਨਾ ਹੀ ਭਰੂਗਾ।
ਸਹੀ ਗੱਲ ਤੁਹਾਡੀ।
ਤੇ ਹੁਣ ਇਹਦੇ ਵਿੱਚ ਸਾਰੀ ਜ਼ਮੀਨ ਜਿਹੜੀ ਆ ਨਾ ਉਹ ਵੱਡੇ ਵੱਡੇ ਘਰਾਣਿਆਂ ਦੇ ਕੋਲੇ ਚਲੇ ਜਾਣੀ ਆ, ਤੇ ਕਿਸੇ ਨੇ ਜੱਟਾਂ ਨੂੰ ਕਿਸਾਨਾਂ ਨੂੰ ਉਹਨਾਂ ਨੇ ਦਿਹਾੜੀ ਤੇ ਵੀ ਨਹੀਂ ਰੱਖਣਾ, ਭਾਵੇਂ ਜਿੱਥੋਂ ਮਰਜ਼ੀ ਅਗਲੇ ਲੇਬਰ ਭਾਵੇਂ ਦੱਖਣੀ ਅਫਰੀਕਾ ਤੋਂ ਲੈ ਆਉਣ, ਕੁਛ ਨਾ ਰਿਹਾ। ਤੇ ਇਹ ਸਾਰੇ ਦੇਸ਼ ਦੇ ਵਿੱਚ ਅੰਦੋਲਨ ਆ, ਕੱਲਾ ਇਹਨੂੰ ਪੰਜਾਬ ਕਈ ਸੋਚਦੇ ਆ ਵੀ ਸ਼ਾਇਦ ਪੰਜਾਬ ਦਾ ਅੰਦੋਲਨ ਨੀ ਹੈ, ਕੱਲੇ ਪੰਜਾਬ ਦਾ ਅੰਦੋਲਨ ਨੀ ਹੈ, ਸਮੁੱਚੇ ਇਹ ਮੈਂ ਕਹਿੰਦਾ ਵੀ ਹੁਣ ਕਿਸਾਨ ਅੰਦੋਲਨ ਹੈਗਾ, ਇਹ ਲੋਕ ਅੰਦੋਲਨ ਬਣ ਗਿਆ, ਇਹਦੇ ਵਿੱਚ ਸਾਨੂੰ ਉੱਥੇ ਆਰਟੀਓ ਵੀ ਮਿਲ ਰਹੇ ਨੇ, ਵੀ ਮਿਲ ਰਹੇ ਨੇ, ਹੋਰ ਵੀ ਮਿਲ ਰਹੇ ਨੇ, ਇੰਨੀ ਸਹਾਇਤਾ ਕਰ ਰਹੇ ਆ ਲੋਕਾਂ ਦੇ ਆਸੇ ਪਾਸੇ, ਜਿਹੜੇ ਘਰ ਆ ਉਹ ਵੀ ਖੋਲ ਦਿੱਤੇ ਗਏ ਆ, ਵੀ ਉੱਥੇ ਜਿਹੜੀਆਂ ਬੀਬੀਆਂ ਵਾ ਜਾਂ ਜਿਹੜਾ ਜ਼ਰੂਰਤਮੰਦ ਆ ਬੰਦਾ ਰਹਿ ਸਕਦਾ ਵਾ, ਤੇ ਕੁਝ ਜਿਹੜੀਆਂ ਸਵੇ ਜਥੇਬੰਦੀਆਂ ਨੇ ਉਹਨਾਂ ਨੇ ਵੱਡੇ ਵੱਡੇ ਟੈਂਟ ਲਾ ਕੇ ਵਿੱਚ ਰਹਿਣ ਦੇ ਜਿਹੜੇ ਪ੍ਰਬੰਧ ਕਰ ਦਿੱਤੇ ਗਏ ਆ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਉੱਤੇ ਜਿਹੜੀ ਆ ਨਜ਼ਰ ਨਹੀਂ ਆ ਰਹੀ, ਤੇ ਸਮੱਸਿਆ ਇੱਕੋ ਹੀ ਆ ਜਿਹੜੀ ਸਰਕਾਰ ਟਫ਼ ਮੱਕ ਨਹੀਂ ਕਰ ਰਹੀ, ਜਿਹੜੀ ਹੁਣ ਉਹ ਸ਼ਰਤਾਂ ਵੀ ਭੇਜੀਆਂ ਵਾ ਉਹ ਕੋਈ ਏਡੀ ਵਧੀਆ ਗੱਲ ਨਹੀਂ ਹੈ, ਤੇ ਜੇ ਸਰਕਾਰ ਚਾਹੇ ਤੇ ਇੱਕ ਮਿੰਟ ਦਾ ਮਸਲਾ ਵਾ ਵੀ ਜਿਹੜੇ ਬਣਾਏ ਸੀ ਕਾਲੇ ਕਾਨੂੰਨ ਅਸੀਂ ਉਹ ਰੱਦ ਕਰਦਾ, ਕਿੰਨੇ ਖੇਤਰੀ ਜਿਹੜੇ ਬਿੱਲ ਨੇ,
ਖਾਲਸਾ ਐਡ ਨੇ ਉੱਥੇ ਵਾਟਰ ਪਰੂਫ ਤੰਬੂ ਜਿਹੜੇ ਟੈਂਟ ਲਾਤੇ ਆ ਜਿਹਦੇ ਵਿਚ ਮੀਂਹ ਕਣੀ ਨੀ ਆ ਸਕਦਾ, ਉੱਥੇ ਤੁਸੀਂ ਗਏ ਆ, ਉੱਥੇ ਕੀ ਹਿਸਾਬ ਕਿਤਾਬ ਆ, ਬੈਕਿਆ ਰਹਿਣ ਦਾ ਪ੍ਰਬੰਧ ਆਉਂਦਾ
ਵਾ, ਬੈਡ ਲਾ ਕੇ ਸਰਾਣੇ ਸਰੂਣੇ ਲਾ ਕੇ ਬੜਾ ਵਧੀਆ ਬਣਾ ਦਿੱਤਾ ਵਾ, ਤੇ ਦੂਸਰੀ ਗੱਲ ਆ ਵੀ ਜਿਹੜੀਆਂ ਟਰਾਲੀਆਂ ਵਾ ਟਰਾਲੀਆਂ ਦੇ ਵਿੱਚ ਵੀ ਕਿਸਾਨਾਂ ਨੇ ਉਹ ਟੈਂਟ ਦਾ ਰੂਪ ਬਣਾ ਲਿਆ, ਪਾਲਾਂ ਵਗੈਰਾ ਤਾਣੀਆਂ ਹੋਈਆਂ, ਮੀਂਹ ਆਵੇ ਹਨੇਰੀ ਆਵੇ ਉਹਨਾਂ ਨੂੰ ਕੁਛ ਨੀ ਹੋਣਾ,
ਤੇ ਨਹੀਂ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਉਹ ਸਾਰੇ ਕਿਸਾਨਾਂ ਦਾ ਤਾਂ ਨੀ ਕੀਤਾ ਹੋਣਾ,
ਸਾਰੇ ਕਿਸਾਨਾਂ ਦਾ ਤਾਂ ਨੀ, ਕਿਸਾਨ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਆ, ਸਾਰੇ ਕਿਸਾਨਾਂ ਦਾ ਪ੍ਰਬੰਧ ਨਹੀਂ ਹੋ ਸਕਦਾ, ਫਿਰ ਵੀ ਉਹਦੇ ਵਿੱਚ ਹੋਏ ਆ ਵੀ ਮੰਨ ਲਓ ਜਿਹੜੇ ਬਜ਼ੁਰਗ ਨੇ ਕੋਈ ਥੋੜੇ ਬਹੁਤੇ ਬਿਮਾਰ ਆ ਕੋਈ ਲੋੜਵੰਦ ਆ ਜਿਹੜੇ ਜਾਂਦੇ ਘੱਟੋ ਘੱਟ ਹੋਰ ਨੀ ਕੁਛ, ਮੰਨ ਲਓ ਵੀ ਹੁਣ 1000 ਬੰਦੇ ਨੇ ਆਰਾਮ ਕਰ ਲਿਆ ਉਹ ਬਾਹਰ ਆਏਗਾ ਦੂਜਾ ਕਰ ਲੈਂਦਾ, ਇਸ ਤਰ੍ਹਾਂ ਮਤਲਬ ਬਹੁਤ ਵੱਡੀ ਸਹੂਲਤ ਆ,
ਇੱਕ ਥਾਂ ਹੀ ਲੱਗਾ ਕਿ ਥਾਂ ਥਾਂ ਲੱਗੇ ਉਹ ਜਿਹੜੇ ਇਹਨਾਂ ਖਾਲਸਾ ਏਡ ਵਾਲਿਆਂ ਦਾ,
ਹਜੇ ਤਾਂ ਉਹਨਾਂ ਨੇ
ਪ੍ਰਬੰਧ
ਕੀਤਾ ਸੀਗਾ, ਹੋਰ ਵੀ ਪ੍ਰਬੰਧ ਕੀਤੇ ਜਾਣ ਜਿਹੜੀਆਂ ਸਾਰੇ ਹਰਿਆਣੇ ਦੀਆਂ ਸਿੱਖ ਜਥੇਬੰਦੀਆਂ ਵਾ, ਸਮਾਜ ਸੇਵੀ ਜਥੇਬੰਦੀਆਂ, ਹੋਰ ਜਥੇਬੰਦੀਆਂ ਉਹ ਵੀ ਆਪਦੇ ਤੌਰ ਤੇ ਬਹੁਤ ਵੱਡੇ ਉਪਰਾਲੇ ਕਰ ਰਹੀਆਂ, ਵੱਡੇ ਵੱਡੇ ਜਿਹੜੇ ਹਾਲ ਆ ਉਹ ਵੀ ਲੈ ਜਾ ਰਹੇ ਆ, ਉਹਨਾਂ ਦੇ ਵਿੱਚ ਰਹਿਣ ਦਾ ਜਿਹੜਾ ਪ੍ਰਬੰਧ ਆ ਉਹ ਜਿਹੜਾ ਹੋ ਸਕੇ
ਜੀ,
ਵੈਸੇ ਰਹਿਣ ਦੀ ਕੋਈ ਏਡੀ ਹਜੇ ਤੱਕ ਸਮੱਸਿਆ ਨੀ, ਜੇ ਕੁਦਰਤ ਵੱਲੋਂ ਹੋਵੇ ਵੀ ਮੀਂਹ ਨੇਰੀ ਜ਼ਿਆਦਾ ਆ ਜਾਂਦਾ ਫੇਰ ਥੋੜੀ ਬਹੁਤੀ ਸਮੱਸਿਆ ਆ ਸਕਦੀ ਆ, ਤੇ ਲੋਕ ਆਪਣੇ ਤੌਰ ਤੇ ਨਾਲ ਜਿਹੜੀਆਂ ਸੜਕਾਂ ਵਾ ਸਫਾਈ ਵੀ ਕਰਦੇ ਨਜ਼ਰ ਆਉਂਦੇ ਆ, ਕੋਈ ਉੱਥੇ ਕੋਟੀਆਂ ਵੰਡੀ ਜਾ ਰਿਹਾ ਜੀ, ਕੋਈ ਕੰਬਲ ਵੰਡੀ ਜਾ ਰਿਹਾ, ਕੋਈ ਸਾਬਣ ਵੰਡੀ ਜਾ ਰਿਹਾ, ਕੋਈ ਤੁੱਥ ਬੁਰਸ਼ ਵੰਡੀ ਜਾ ਰਿਹਾ, ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਵੀ ਜਿਹੜੀ ਆ ਕਮੀ ਪੇਸ਼ੀ ਨਜ਼ਰ ਨੀ ਆਉਂਦੀ, ਐਵੇਂ ਲੱਗਦਾ ਵੀ ਜਿਵੇਂ ਇੱਕ ਜਿਵੇਂ ਆਪਾਂ ਪੜ੍ਹਦੇ ਹੁੰਦੇ ਆ ਵੀ ਸਤਯੁਗ ਆ, ਵੀ ਸਤਯੁਗ ਦਾ ਰੂਪ ਜਿਹੜਾ ਉਨੇ ਕੁ ਥਾਂ ਦੇ ਵਿੱਚ ਆ ਗਿਆ ਵਾ, ਹਰੇਕ ਬੰਦਾ ਇੱਕ ਦੂਜੇ ਦੀ ਸਹਾਇਤਾ ਕਰਨ ਵਾਸਤੇ ਤਤਪਰ ਆ।
ਅਜਾ ਬੰਨੂ ਸਾਹਿਬ ਇਹ ਸੁਣਨ ਚ ਆਇਆ ਸੀ ਵੀ ਜਿਹੜੇ ਹੁਣ ਕਲਾਕਾਰ ਆ ਜਿਵੇਂ ਕੁਝ ਜਿਹੜੇ ਸਮਾਜ ਸੇਵੀ ਜਾਂ ਫੇਸਬੁੱਕ ਤੇ ਜਿਹੜੇ ਛਾਏ ਆ ਜਿੱਦਾਂ ਹੁਣ ਲੱਖਾ ਸਦਾਨਾ ਹੋ ਗਿਆ, ਦੀਪ ਸਿੱਧੂ ਹੋ ਗਿਆ ਜਿਹੜਾ ਐਕਟਰ ਵੀ ਆ, ਇਹਨਾਂ ਨੂੰ ਸੁਣਨ ਦੇ ਵਿੱਚ ਆਇਆ ਵੀ ਇਹਨਾਂ ਨੂੰ ਬੋਲਣ ਨੀ ਦਿੱਤਾ ਜਾਂਦਾ, ਇਹ ਕੀ ਮਸਲਾ ਵੀ ਕੀ ਇਹ ਮਤਲਬ ਕਿਉਂ ਉਹਨਾਂ ਨੂੰ ਫਿਰ ਨਾ ਬੋਲਣ ਦਿੱਤਾ ਜਾਂਦਾ, ਕੋਈ ਚੱਕਰ ਪਿਆ ਵਾ ਜਾਂ ਉਹਨਾਂ ਨੂੰ ਕੋਈ ਵਿੱਚੋਂ ਗੱਲ ਕੋਈ ਹੋਰ ਰੜਕਦੀ ਵੀ ਆਪਣਾ ਫਾਇਦਾ ਲੈਣਾ ਚਾਹੁੰਦੇ, ਕੀ ਮਸਲਾ ਕੀ ਹੋਇਆ ਇਹ?
ਉਹਦੇ ਵਿੱਚ ਤਾਂ ਕੋਈ ਗੱਲ ਨੀ ਹੈਗੀ, ਬੋਲਣ ਕਿਸੇ ਵੀ ਨਾ ਤਾਂ ਰਾਜਨੀਤਿਕ ਪਾਰਟੀ ਨੂੰ ਬੋਲਣ ਦਿੱਤਾ ਜਾਂਦਾ,
ਅੱਛਾ,
ਤੇ ਨਾ ਉੱਥੇ ਇਹੋ ਜਿਹੇ ਬੁਲਾਰੇ ਨੂੰ ਬੋਲਣ ਦਾ ਜਿਹੜਾ ਚੱਕ ਲੋ ਕਰਾ ਲੇ ਤੇ ਲੋਕਾਂ ਨੂੰ ਮਤਲਬ ਲਿਆ ਕੇ ਤੇ ਹਿੰਸਾ ਦੇ ਵਿੱਚ ਲੈ ਆਵੇ।
ਅੱਛਾ, ਵੀ ਜਾਣੀ ਜਾਣਾ
ਬੁਲਾਰੇ ਨੂੰ ਬੋਲਣ ਨੀ ਦਿੱਤਾ ਜਾਂਦਾ, ਜਾਂ ਜਿਹੜੇ ਬੰਦੇ ਦਾ ਕੋਈ ਪਿਛੋਕੜ ਹੋ ਜਾਵਾ ਉਸ ਨੂੰ ਵੀ ਬੋਲਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉੱਥੇ ਆ ਵੀ ਸਾਂਝੀ ਗੱਲ ਕਰਨੀ ਆ, ਇਹ ਆਪਣਾ ਸਾਂਝਾ ਸੰਘਰਸ਼ ਆ ਜਿਹੜਾ ਉਹਦੇ ਬਾਰੇ ਗੱਲਬਾਤ ਕਰਨੀ ਆ ਕਿਸੇ ਨੇ।
ਅੱਛਾ, ਵੀ ਜਾਣੀ ਇਹ ਉਹਨਾਂ ਨੂੰ ਇਹ ਆ ਵੀ ਜੇ ਕਿਤੇ ਜ਼ਿਆਦਾ ਗੱਲ ਨੂੰ ਨੌਜਵਾਨ ਜਾਂ ਜਿਹੜੇ ਜ਼ਿਆਦਾ ਗੱਲਬਾਤ ਨੂੰ ਚੱਕ ਨਾ ਦੇਣ ਤੇ ਫਿਰ ਉਹਦੇ ਨਾਲ ਹੋਰ ਨਾ ਹੱਲਾ ਗੁੱਲਾ ਹੋ ਜਾਏ।
ਹਾਂ ਬਿਲਕੁਲ ਬਿਲਕੁਲ, ਇਸ ਕਰਕੇ ਹੋਰ ਉਹਨਾਂ ਦਾ ਕੋਈ ਨਫ਼ਰਤ ਨੀ ਬਕਾਇਦਾ ਹੁਣ ਜਿਹੜੇ ਮੀਡੀਆ ਦੇ ਨਵੇਂ ਉਹਨਾਂ ਨੇ ਜਿਹੜੇ ਹੈਗੇ ਆ ਲੀਡਰ ਆ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਵੀ ਮੀਡੀਆ ਆਉਂਦਾ ਉਹਦੇ ਨਾਲ ਜੇ ਕਹੋ ਤੇ ਜੋ ਮਰਜ਼ੀ ਬਸ ਪ੍ਰੇਮ ਪਿਆਰ ਨਾਲ ਕਹਿਣਾ ਠੀਕ ਹੈ ਨਾ
ਜੀ ਅੱਛਾ ਗੱਲ ਕਰਦੇ ਵੀ ਆ ਤੇ ਉਹ ਆਪਾਂ ਨੂੰ ਵਿਖਾਉਂਦੇ ਹੀ ਉੱਥੇ ਗਲਤ ਆ ਤੇ ਉੱਥੇ ਉਹਨਾਂ ਨਾਲ ਗੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ ਗੱਲ ਉਹ ਆ ਵੀ ਇਹ ਜਿਹੜਾ ਅਸਲ ਗੱਲ ਆ ਨਾ ਵੀ ਉਹ ਜਦੋਂ ਇਧਰ ਨੂੰ ਹਵਾ ਉਧਰਲੇ ਪਾਸੇ ਨੂੰ ਨਾ ਲੱਗਦਾ ਵੀ ਸ਼ਾਇਦ ਸਰਕਾਰ ਦੀ ਪੂਜੂ ਪੂਜੂ ਕਰਕੇ ਚਾਰ ਰੁਪਈਏ ਸਰਕਾਰ ਤੋਂ ਲੈ ਲਾਂਗੇ ਉਹਨਾਂ ਨੂੰ ਇਹ ਨੀ ਪਤਾ ਵੀ ਰੋਟੀ ਦੇ ਮੋੜ ਇਥੋਂ ਇਹਨਾਂ ਤੋਂ ਖਾਣੀ ਆ ਰੋਟੀ ਤੇ ਇਹ ਬਣਾਉਣ ਕਮਾਉਣਗੇ ਤੇ ਇਹ ਬਣਾਉਣਗੇ ਤੇ ਇਹ ਬੀਜਣਗੇ ਤੇ ਕੁਛ ਤੋਂ ਖਾਓਗੇ ਸੰਘਰਸ਼ਾ ਤੁਹਾਨੂੰ ਕੀ ਲੱਗਦਾ ਇਹਨਾਂ ਵਾਰਤਾਲਾਪਾਂ ਚ ਜੇ ਸਰਕਾਰ ਬਾਰ ਬਾਰ ਮੀਟਿੰਗਾਂ ਬੁਲਾ ਰਹੀ ਆ ਇਥੋਂ ਇੱਕ ਗੱਲ ਤਾਂ ਪੱਕੀ ਆ ਵੀ ਉਹ ਡੋਲੇ ਹੋਏ ਆ ਉਹ ਘਬਰਾਏ ਹੋਏ ਆ ਉਹ ਉਹਨਾਂ ਨੂੰ ਸਮਝ ਨੀ ਲੱਗ ਰਹੀ ਉਹ ਬਖਲਾਏ ਹੋਏ ਆ ਉਹਨਾਂ ਨੂੰ ਹੁਣ ਪਤਾ ਨੀ ਲੱਗਦਾ ਕਰੀਏ ਤੇ ਕਰੀਏ ਕੀ ਕਿਉਂਕਿ ਉਹਨਾਂ ਦੇ ਹੁਣ ਇਹ ਜਿਹੜਾ ਸੰਘਰਸ਼ ਆ ਉਹ ਦਿਨ ਰਾਤ ਉਹਨਾਂ ਨੂੰ ਸੌਣ ਨੀ ਦਿੰਦਾ
ਗੱਲਬਾਤ ਆ ਵੀ ਇੱਕ ਪੰਜਾਬੀ ਚ ਗਾਣਾ ਚੱਲਦਾ ਹੁੰਦਾ ਹੈਗਾ ਤੂੰ ਨੀ ਬੋਲਦੀ ਰਕਾਨੇ ਤੇਰੇ ਵਿੱਚ ਤੇਰਾ ਯਾਰ ਬੋਲਦਾ
ਆ ਬਿੰਦ ਰਹੀ
ਵਿੱਚ ਜਿਹੜੀ ਕਾਰਪੋਰੇਟ ਕਰਾਣੇ ਆ ਇਹ ਉਹਨਾਂ ਦੇ ਨਾਲ ਇਹਨਾਂ ਨੇ ਵਾਅਦੇ ਇੰਨੇ ਕਰਦੇ ਆ
ਮੈਂ ਨਾ ਪੈਸੇ ਪੂਰੇ ਇਹਨਾਂ ਨੇ ਫੜ ਲੈ ਹੁਣੇ ਆ ਹੁਣ ਇਹ ਤਾਂ ਰੋਂਦੇ ਆ ਵੀ ਹੁਣ ਮੋੜਨੇ ਕਿਦਾਂ
ਕੱਲੇ ਪੈਸੇ ਨੀ ਫੜਨੀ ਗੱਲ ਜੀ ਸਾਰਾ ਦੇਸ਼ ਹੀ ਇਹਨਾਂ ਨੂੰ ਗਹਿਣੇ ਰੱਖ ਦੇ ਰਹੇ ਆ
ਹੈਰਾਨ ਹੋਣਾ ਵੀ ਇੰਨੀ ਦੁਨੀਆਂ ਵੀ ਮਰ ਵੀ ਗਏ ਤੁਸੀਂ ਤੇ ਕਬਰਾਂ ਕੁੱਟਿਆ ਕਰਨੀਆਂ ਤੁਹਾਡੀਆਂ ਆਹੋ ਤੇ ਏਦਾਂ ਹੀ ਹੋਣੀ ਆ ਬਈ ਜਦੋਂ ਹੁਣ ਤੁਸੀਂ ਕੰਮ ਹੀ ਇੰਨਾ ਪੁੱਠਾ ਕਰ ਚੱਲੇ ਆ ਅੱਛਾ ਗੱਲ ਇਹ ਆ ਬਈ ਹੁਣ ਮਤਲਬ ਜਿਹੜਾ ਕਿਸਾਨ ਆ ਉਹਦਾ ਜਜ਼ਬਾ ਹਲੇ ਵੀ ਉਹਦਾ ਬੁਲਾਉਂਦੀ ਆ ਜਿੱਦਾਂ ਦਾ ਪਹਿਲਾਂ ਸੀ
ਜਜ਼ਬਾ ਦੱਸਦਿਆਂ ਜੀ ਇੱਥੇ ਸਤਨਾਮ ਸਿੰਘ ਸਾਹਿਬ ਵੀ ਸਾਨੂੰ ਮਿਲਿਆ ਵਾ ਤਲਵੰਡੀ ਆਪਣੇ ਚੌਧਰੀਆਂ ਦਾ
ਅੱਛਾ
ਬੇਟਾ ਉਹਦਾ ਸ਼ਾਇਦ ਕੈਨੇਡਾ ਚ ਰਹਿ ਰਿਹਾ ਵਾ
ਅੱਛਾ
ਤੇ ਘਰੇ ਉਹਦੀ ਮਿਸਜ ਆ ਤੇ ਬੇਟੀ ਆ ਜੀ ਮਾਤਾ ਵਾ
ਅੱਛਾ
ਉਹ ਘਰ ਦੇ ਕੰਮ ਕਾਰ ਕਰ ਰਹੇ ਆ ਤੇ ਉਹ ਪਹਿਲੇ ਦਿਨ ਉਥੋਂ ਦਰਿਆ ਤੋੜ ਕੇ ਲੰਘੇ ਆ ਉਹਨਾਂ ਨੇ ਬਿਛਾੜਾ ਵੀ ਖਾਧੀਆਂ ਪਾਣੀ ਦੀਆਂ ਸਾਰਾ ਕੁਛ ਅਥਰੂ ਗੈਸਾਂ ਦਾ ਦੀਆਂ ਉਹ ਆਂਦਾ ਵੀ ਮੈਂ ਉਦੋਂ ਹੀ ਆਣਾ ਜਦੋਂ ਸੰਘਰਸ਼ ਖਤਮ ਹੋਇਆ ਕਰੇ
ਵਾਹ ਵਾਹ ਵਾਹ
ਤੇ ਜਿੰਨਾ ਚਿਰ ਮਰਜ਼ੀ ਲੱਗਦੀ ਤੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਫੋਨ ਤੇ ਸੰਪਰਕ ਕੀਤਾ ਵਾ ਤੇ ਬੀਬੀਆਂ ਡਟੀਆਂ ਹੋਈਆਂ ਵਾ
ਵਾਹ
ਜਿਵੇਂ ਅੱਗੇ ਸੀਗਾ ਵੀ ਖੇਤਾਂ ਦੇ ਵਿੱਚ ਕੱਲ ਵੀ ਸਾਨੂੰ ਪਤਾ ਲੱਗਿਆ ਕਿ ਇੱਥੇ ਦੀਪੇਵਾਲ ਪਿੰਡ ਦੇ ਵਿੱਚ ਕੱਲਾ ਕੱਲਾ ਉਹਦਾ ਬੇਟਾ ਗਿਆ ਹੋਇਆ ਤੇ ਜਿਹੜਾ ਪਿਓ ਆ ਉਹਦਾ ਐਕਸੀਡੈਂਟ ਹੋਇਆ ਸੀ ਜਿਹੜਾ ਚੱਕ ਨੀ ਸਕਦਾ ਤੇ ਬੀਬੀ ਕਲੀ ਨੇ ਕੱਲ ਸਵੇਰੇ 5 ਵਜੇ ਤੋਂ ਜੋ ਮੋਟਰ ਚਲਾਈ ਆ ਜਿੰਨਾ ਚਿਰ ਪਾਉਂਦੀ ਰਹੀ ਆ 10-11 ਵਜੇ ਤੱਕ ਤੇ ਪਾਣੀ ਉਹਦੇ ਕੋਲ ਆਪ ਲਾਇਆ
ਵਾਹ 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 ਦੇਖੋ
ਜਿਹੜੀ ਹੁਣ ਕਈਆਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਐਦ ਕਰ ਲਿਆ ਵੀ ਜਿਹੜੇ ਉੱਥੇ ਮੋਰਚੇ ਮੰਨ ਕੇ ਬੈਠੇ ਹੋਏ ਆ ਉਹਨਾਂ ਨੇ ਕਣਕਾਂ ਨੂੰ ਪਾਣੀ ਲਾਉਣਾ ਖਾਦਾਂ ਪਾਉਣੀਆਂ ਜੋ ਵੀ ਆ ਪਰਿਵਾਰ ਦੀ ਮਗਰ ਪਰਵਰਿਸ਼ ਕਰਨੀ ਅਸੀਂ ਕਰਾਂਗੇ
ਮੈਂ ਨਾ ਵੀ ਇਹ ਸਦਕੇ ਜੇ ਆਪਾਂ ਕਹੀਏ ਵੀ ਇੱਥੇ ਵੀ ਜਿਹੜੇ ਰਹਿ ਗਏ ਆ ਉਹ ਪਿੱਛੇ ਉਹਨਾਂ ਦਾ ਸਾਂਭਣ ਦੇ ਲਈ ਜਿਹੜਾ ਕੰਮ ਕਰ ਰਿਹਾ ਉਹ ਵੀ ਉਹ ਮੋਰਚੇ ਨਾਲ ਘਟਣੇ ਗਾ
ਬਿਲਕੁਲ ਜੀ ਉਦੋਂ ਵੀ ਵੱਡਾ ਮੋਰਚਾ ਜੀ
ਵਾਹ
ਕਿਉਂਕਿ ਦੂਜੇ ਦੇ ਨਾਲ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਜੁੜਦੀਆਂ ਨੇ
ਹੁਣ ਕਈ ਵੀ ਕੋਈ ਗੱਲਾਂ ਕਰੀ ਜਾਂਦੇ ਜਿਹੜੇ ਗਏ ਨੀ ਉਹ ਬੰਦੇ ਹੀ ਨੀ ਉਹ ਫਲਾਨਾ ਨੀ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਛਡਾਈਓ ਮਗਰ ਵੀ ਕਿਸੇ ਦੀ ਸਪੋਰਟ ਚਾਹੀਦੀ ਹੈ ਜੇ ਹੁਣ ਸਾਰਾ ਘਰ ਛੱਡ ਕੇ ਚੱਲੀਏ ਮਗਰ ਭਾਵਾਂ ਚੋਰ ਪੈ ਜਾਣ ਇਸ ਕਰਕੇ ਜਿਹੜੇ ਗਏ ਆ ਉਹਨਾਂ ਦੀ ਹਿੰਮਤ ਆ ਉੱਥੇ ਡਟੇ ਆ ਜਿਹੜੇ ਨਹੀਂ ਗਏ ਉਹ ਇੱਥੋਂ ਮਾਲ ਕਦੇ ਪਿੰਨੀਆਂ ਬਣਾ ਕਦੇ ਕੁਛ ਬਣਾ ਬਣਾ ਨਾਲ ਘੱਲ ਰਿਹਾ ਬਾਕੀ ਜਿਹੜੀਆਂ ਫਸਲਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਇੱਕ ਦੂਜੇ ਦੀ ਉਹ ਮਦਦ ਕਰ ਰਿਹਾ ਇਹ ਤੇ ਮੋਰਚਾ ਤੇ ਏਦਾਂ ਹੀ ਤੇ ਜੰਗਾਂ ਦੀਆਂ ਅੱਧੇ ਅੱਧੇ ਜਿਹੜੇ ਆ ਜਵਾਨ ਨੂੰ ਅੱਗੇ ਜਾਂਦੇ ਆ ਅੱਧੇ ਪਿੱਛੇ ਜਿਹੜੇ ਆ ਸਪੋਰਟ ਚ ਹੁੰਦੇ ਆ ਫਿਰ ਉਹ ਜਾਂਦੇ ਆ ਉਹ ਸਪੋਰਟ ਚ ਹੁੰਦੇ ਇਹ ਤੇ ਇੱਕ ਪਲੈਨਿੰਗ ਦੇ ਨਾਲ ਚੱਲ ਸਕਦਾ
ਪੂਰੀ ਨਿਗਰਾਨੀ ਰੱਖ ਰਹੇ ਆ।
ਅੱਛਾ ਮੇਰਾ
ਪੁਰਾਣੀ ਭਾਵਨਾ ਹਾਂਜੀ
ਮੇਰਾ ਤੇ ਪੰਨੂ ਸਾਹਿਬ ਇਹ ਵੀ ਹੁਣ ਖਿਆਲ ਲੱਗਦਾ ਜਿਸ ਹਿਸਾਬ ਨਾਲ ਜਾਗ ਗਏ ਨਾ ਆਪਣੇ ਹੁਣ ਜੇ ਕਿਤੇ ਵੀ ਮਾੜਾ ਮੋਟਾ ਵੀ ਕਿਸਾਨਾਂ ਦੇ ਨਾਲ ਜਾਂ ਖੇਤੀਬਾੜੀ ਦੇ ਵਿੱਚ ਕੋਈ ਧੱਕਾ ਹੁੰਦਾ ਇਹ ਹੁਣ ਜੇ ਸੈਂਟਰ ਨੂੰ ਇਹ ਗਾਹ ਪਾ ਸਕਦੇ ਆ ਤੇ ਇਹ ਜਿਹੜੇ ਸੂਬੇ ਦੀ ਤੇ ਰੇਲ ਜਦੋਂ ਮਰਜ਼ੀ ਬਣਾ ਸਕਦੇ ਜੇ ਇਹਨਾਂ ਤੇ ਮਾੜੀ ਜੀ ਵੀ ਹੁਣ ਗੱਲ ਚੱਲਦੀ ਏ ਜਾਗੇ ਬੰਦੇ ਨੂੰ ਤਾਂ ਫਿਰ ਹਰ ਗੱਲ ਹੀ ਸਾਫ਼ ਦਿੰਦੀ ਹੁਣ ਇਹਨਾਂ ਨੂੰ ਯਾਨੀ ਵੀ ਕੈਦ ਕਰਨਾ ਬੜਾ ਔਖਾ ਹੋ ਜਾਣਾ।
ਰਾਜਨੀਤਿਕ ਚੇਤਨਤਾ ਲੋਕਾਂ ਦੇ ਵਿੱਚ ਬਹੁਤ ਜਿਆਦਾ ਆ ਚੁੱਕੀ ਆ ਲੋਕ ਜਾਗ ਚੁੱਕੇ ਆ ਹੁਣ ਇਹ ਸੀਗਾ ਲੀਡਰ ਝੂਠ ਮਾਰ ਕੇ ਤੇ ਰਾਜ ਕਰੀ ਜਾਣਗੇ ਹੁਣ 70 ਸਾਲ ਤੋਂ ਬਾਅਦ ਆਪਾਂ ਨੂੰ ਦੇਸ਼ ਨੂੰ ਆਜ਼ਾਦ ਹੋਇਆ ਤੇ ਜਿਹੜੇ ਦੇਸ਼ ਪਾਸੇ ਦਾ ਵਿਕਾਸ ਜਿਸ ਪਾਸੇ ਨੂੰ ਦੇਸ਼ ਦਾ ਦੇਣਾ ਚਾਹੀਦਾ ਸੀ ਉਹ ਨਹੀਂ ਗਿਆ ਤੇ ਹੁਣ ਜਿਹੜੀਆਂ ਰਾਜਨੀਤਿਕ ਧਿਰਾਂ ਵਾ ਉਹਨਾਂ ਨੂੰ ਵੀ ਦੁਬਾਰਾ ਸੋਚਣਾ ਪਊਗਾ ਵੀ ਅਸੀਂ ਕਿਸ ਤਰ੍ਹਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਕਿਸ ਤਰ੍ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ। ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਵਾ ਉਹਨਾਂ ਦੇ ਵਿੱਚ ਹਿੰਮਤ ਨਹੀਂ ਗਈ ਅਸੀਂ ਲੋਕਾਂ ਦੀ ਕਚਹਿਰੀ ਜਾ ਕੇ ਆਪਣਾ ਹੁਣ ਤੱਕ ਦਾ ਜਿਹੜਾ ਕੀਤਾ ਹੋਇਆ ਕਾਰਜ ਆ ਲੋਕਾਂ ਸਾਹਮਣੇ ਰੱਖ ਸਕੀਏ ਕਿਉਂਕਿ ਇਸ ਮਾਮਲੇ ਤੇ ਮੈਨੂੰ ਲੱਗਦਾ ਸਾਰੇ ਨੰਗੇ ਆ ਤੇ ਇਸ ਕਰਕੇ ਹੁਣ ਜਿਹੜੇ ਲੋਕ ਨੇ ਜਦੋਂ ਖੇਤਾਂ ਦੇ ਪੁੱਤ ਜਾਗ ਪੈਂਦੇ ਆ ਫਿਰ ਉਜਾੜਾ ਕਰਨਾ ਕਿਸੇ ਦੇ ਵਾਸਤੇ ਗੱਲ ਹੀ ਰਹਿ ਜਾਂਦੀ ਹੁਣ ਉਹ ਹਾਲਾਤ ਬਣੇ ਪਏ ਨੇ।
ਤੇ ਜਿਹੜਾ ਕਹਿੰਦੇ ਵੀ ਇਹ ਸੰਘਰਸ਼ ਨੇ ਤੋ ਜਿਹੜੇ ਇੱਕ ਦੂਜੇ ਨਾਲ ਖੁੰਦਕ ਸੀ ਸਾਡੀ ਮਾੜੀ ਮਾੜੀ ਹਰਿਆਣੇ ਸੂਬੇ ਨਾਲ ਵੀ ਜਿਹੜਾ ਮਾੜਾ ਮੋਟਾ ਸਾਡਾ ਤਕਰਾਰ ਜਿਹੜਾ ਥੋੜਾ ਬਹੁਤਾ ਮਨ ਮਟਾਵ ਸੀ ਆਂਦੇ ਉਹ ਵੀ ਦੂਰ ਕਰਦਾ ਹੁਣ ਤੇ ਉਹ ਮੁਹੱਬਤਾਂ ਪਿਆਰਾਂ ਹੀ ਬੜੀਆਂ ਬਣ ਗਈਆਂ ਨਾਲ ਸੂਬੇ ਦੇ ਤੇ ਉਹ ਡਟ ਚੁੱਕੇ ਨਾਲ ਹੀ
ਸਭ ਖਤਮ ਹੋ ਗਏ ਨੇ ਜਥੇਬੰਦੀਆਂ ਦੇ ਵਿੱਚ ਵੀ ਉਹ ਦੂਜਾ ਦੂਜੀ ਜਥੇਬੰਦੀ ਨਾਲ ਸੰਬੰਧਿਤ ਆ ਦੂਜਾ ਦੂਜੀ ਇਹ ਵੀ ਜਿਹੜੀ ਨਾ ਗੱਲਾਂ ਬਾਤਾਂ ਮਿਲ ਚੁੱਕੀਆਂ।
ਵਾਹ
ਹਾਂਜੀ ਹੁਣ ਦੂਜੇ ਕਈ ਵਾਰੀ ਝੰਡੇ ਦੇ ਇੱਕ ਟਰੈਕਟਰ ਦੇ ਇੱਕ ਬੰਦੇ ਦੂਜੀ ਜਥੇ ਬੰਦੀ ਦਾ ਝੰਡਾ ਲੱਗਾ ਦੂਜੇ ਬੰਦੇ ਦੂਜੀ ਦਾ ਲੱਗਿਆ ਹੋਇਆ।
ਵਾਹ ਮੈਂ ਨਾ ਵੀ ਐਤਕੀ ਐਤਕੀ ਮੈਂ ਕਹਿੰਦਾ ਕਾਮਯਾਬੀ ਦਾ ਕਾਰਨ ਵੀ ਇਹ ਹੀ ਆ ਕਿ ਏਕੇ ਚ ਬਲ ਹੁੰਦਾ ਇਹ ਸਮਝ ਗਿਆ ਇਸ ਗੱਲ ਨੂੰ ਜੇ ਕਿਤੇ ਉਹ ਆਪਸ ਚ ਪਾਰ ਜਾ। ਅੱਛਾ ਸਰਕਾਰਾਂ ਨੇ ਤੂੰ ਕੋਸ਼ਿਸ਼ ਕੀਤੀ ਹੋਣੀ ਪੰਨੂ ਸਾਹਿਬ ਵੀ ਇੱਕ ਦਿਨ ਵਿੱਚੋਂ ਐਸਾ ਪੱਟ ਲਈਏ ਜਾਂ ਕੋਈ ਪੈਸਾ ਦੇ ਦਈਏ ਪਰ ਐਸਕੀ ਮੈਂ ਨਾ ਜ਼ਮੀਰ ਸਾਰਿਆਂ ਦੇ ਜਾ ਗਈ ਆ
ਸਰਕਾਰਾਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੀਆਂ ਹੁੰਦੀਆਂ ਤੇ ਹੁਣ ਵੀ ਘਰੇ ਵੱਡੇ ਪੱਧਰ ਤੇ ਕੋਸ਼ਿਸ਼ਾਂ ਹੋ ਰਹੀਆਂ ਵਾ ਪਰ ਇਹ ਆ ਵੀ ਜਿੰਨੇ ਵੀ ਲੀਡਰ ਹੈਗੇ ਆ ਉਹ ਦ੍ਰਿੜ ਇਰਾਦੇ ਦੇ ਨਾਲ ਆ ਕਿਉਂਕਿ ਉਹ ਰਾਜਨੀਤਿਕ ਨਹੀਂ ਹੈਗੇ ਉਹ ਸੱਚੀ ਸੋਚ ਦੇ ਨਾਲ ਤੁਰੇ ਹੋਏ ਆ ਤੇ ਇਸ ਕਰਕੇ ਸਰਕਾਰ ਨੂੰ ਤਾਂ ਹੀ ਕੋਈ ਰਾਹ ਨੀ ਲੱਭ ਰਿਹਾ ਨੀ ਤੇ ਹੁਣ ਉਹਨਾਂ ਨੇ ਜਿਵੇਂ 31 ਜਥੇਬੰਦੀਆਂ ਸੀਗੀਆਂ ਜੇ ਸਾਰੇ ਦੇਸ਼ ਦੀਆਂ ਗਿਣਤੀਆਂ ਇਸ ਤੋਂ ਵੀ ਜਾ ਰਹੀਆਂ ਨੇ ਤੇ ਉਹਨਾਂ ਨੇ ਕੁਛ ਜਥੇਬੰਦੀਆਂ ਪਾਰ ਲੈਣੀਆਂ ਸੀ ਤੇ ਪਰ ਹੁਣ ਅਜਿਹਾ ਮੈਨੂੰ ਲੱਗਦਾ ਵੀ ਮੌਕਾ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਆ ਉਹਨਾਂ ਉਹ ਨਹੀਂ ਦੇ ਰਹੇ ਬੜੀ ਸੂਝ ਸਮਝ ਦੇ ਨਾਲ ਚੱਲ ਰਹੇ ਆ
ਜਿਥੇ ਜਿਹੜੇ ਨੌਜਵਾਨ ਇੰਨੇ ਦਿਨਾਂ ਦੇ ਹੜਕਾਂ ਤੇ ਆ ਜੇ ਕੋਈ ਉਹਨਾਂ ਚੋਂ ਇੱਕ ਵੀ ਗਦਾਰੀ ਕਰਦਾ ਉਹ ਬਖਸ਼ਣਾ ਥੋੜਾ ਇਹਨਾਂ ਨੇ ਹੁਣ ਇਹ ਤੇ ਹੁਣ ਮਰੋ ਜਾਂ ਮਾਰਨ ਵਾਲੀ ਸਥਿਤੀ ਚ ਆ ਇਹ ਉਹਨਾਂ ਨੂੰ ਇਹ ਵੀ ਪ੍ਰੈਸ਼ਰ ਆ ਨਾ ਵੀ ਅਸੀਂ ਹੁਣ ਅੱਜ ਗਦਾਰ ਹੁੰਦੇ ਹਾਂ ਸਾਡੀ ਤੇ ਜਾਨ ਜਾਂ ਸਾਡਾ ਤੇ ਜੀਵਨ ਖਤਮ ਆ ਇਹ ਜਿਹੜੇ ਉਤਰੇ ਹੋਏ ਇਹਨਾਂ ਦੀ ਯੋਸ਼ਾਤਕੀ ਬਹੁਤ
ਬਿਲਕੁਲ ਜੀ ਬਿਲਕੁਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਸੰਘਰਸ਼ ਸ਼ੁਰੂ ਕੀਤਾ ਸੀ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦਾ ਸੂਰਜ ਨਹੀਂ ਛਿਪਦਾ ਤੇ ਉਹਨਾਂ ਦੀ ਆਜ਼ਾਦੀ ਮਿਲਣੀ ਨਹੀਂ। ਹੁਣ ਜਿਹੜੇ ਨੌਜਵਾਨ ਆ ਨਾ ਮੈਂ ਤਾਂ ਸਮਝਦਾ ਵੀ ਜਿਹੜਾ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਡੋਬਿਆ ਗਿਆ ਇਹ ਵੀ ਇੱਕ ਸਾਜ਼ਿਸ਼ ਸੀ ਕਿਉਂਕਿ ਪੰਜਾਬ ਦੀ ਜਵਾਨੀ ਹਮੇਸ਼ਾ ਚੈਲੰਜ ਬਣਦੀ ਆ ਸਰਕਾਰਾਂ ਵਾਸਤੇ ਤੇ ਇੱਕ ਸਾਜ਼ਿਸ਼ ਦਾ ਸੀ ਪੰਜਾਬ ਦੇ ਵਿੱਚ ਜਿਹੜੇ ਖਤਰਨਾਕ ਨਸ਼ੇ ਵੰਡੇ ਗਏ ਆ ਪਰ ਹੁਣ ਜਿਹੜੀ ਪੰਜਾਬ ਦੀ ਜਵਾਨੀ ਸਮਝ ਗਿਆ ਉਹ ਹੁਣ ਉੱਥੇ ਮਾਡਲ ਤੇ ਜਾ ਕੇ ਜਿਹੜਾ ਮੋਰਚੇ ਦੇ ਵਿੱਚ ਡਟੀ ਹੋਈ ਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਤਰਨਾਕ ਨਸ਼ੇ ਆ ਨਾ ਜਿਹਨਾਂ ਦਾ ਸਰਕਾਰਾਂ ਨੇ ਸਹਾਰਾ ਲਿਆ ਜਵਾਨੀ ਨੂੰ ਖਤਮ ਕਰਨ ਵਾਸਤੇ ਉਹ ਆਪਣੇ ਆਪ ਹੀ ਖਤਮ ਹੋ ਜਾਣੇ ਆ ਤੇ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਨਜ਼ਰ ਆਉਂਦਾ ਕਿ ਮੈਨੂੰ ਲੱਗਦਾ ਵੀ ਜੇ ਉਹ ਤੁਰੇ ਤੁਰੇ ਜਾਂਦੇ ਨਾ ਜੇ ਬੰਦਾ ਕੋਠੇ ਟੱਪੜੇ ਪਰ ਛਾਲ ਮਾਰ ਕੇ ਕੋਠਿਆਂ ਤੇ ਚੜਨ ਵਾਲੇ ਆ ਇੰਨਾ ਉਤਸ਼ਾਹ ਵਾ ਵੀ ਅਸੀਂ ਹੁਣ ਮਤਲਬ ਮੋਰਚਾ ਫਤਿਹ ਕੀਤੇ ਤੋਂ ਬਗੈਰ ਵਾਪਸ ਨਹੀਂ ਆਉਣਾ।
ਅੱਜ ਇਹਨਾਂ ਨੂੰ ਇਹ ਨੀ ਨਾ ਪਤਾ ਜੀ ਨਸ਼ੇ ਤੇ ਲਾਤੇ ਤੇ ਨਸ਼ੇ ਖਿਦਾਈ ਜਾ ਹੋ ਕੇ ਤੇ ਬਥੇਰੇ ਇਹ ਗਾਂਹ ਨੂੰ ਵੱਧਦੇ ਪਿੱਛੇ ਨੂੰ ਤੇ ਆਉਂਦੇ ਹੀ ਨੀ ਗੇ ਫਿਰ ਇਹਨਾਂ ਨੂੰ ਪਤਾ ਜੀ ਨਸ਼ੈੜੀ ਆ ਨਸ਼ੈੜੀ ਘਰੇ ਥੋੜਾ ਬਹਿਣੇ ਜੇ ਕੋਈ ਦੂਸਰੇ ਨਸ਼ੇ ਆਲੇ ਹੋਏ ਵੀ ਵਿੱਚੋਂ ਅੱਜ ਤੇ ਇਹ ਤੁਸੀਂ ਚਲੋ ਵੀ ਉਹਨਾਂ ਵਿਚ ਵੀ ਅਣਖਾ ਉਹ ਵੀ ਕਹਿੰਦੇ ਅਸੀਂ ਉਧਰ ਨੂੰ ਜਾਣਾ ਹੁਣ ਬਹਿਣਾ ਨੀ ਕਾਕੇ ਦੇ
ਸਾਡੀਆਂ ਜ਼ਮੀਨਾਂ ਤੇ ਹੁਣ ਤੱਕ ਤੁੱਲੀ ਹੋਈ ਆ ਤੇ ਸਾਨੂੰ ਇੱਕ ਸਾਜ ਦੇ ਤਹਿਤ ਜਿਹੜਾ ਜਵਾਨੀ ਦੇ ਵਿੱਚ ਨਸ਼ੇ ਵੰਡੇ ਜਾ ਰਹੇ ਸੀ ਲੋਕੀ ਆਪਣੇ ਆਪ ਹੀ ਸਮਝ ਆ ਰਹੇ ਜਿਹੜੇ ਥੋੜੇ ਬਹੁਤੇ ਹੈਗੇ ਆ ਉਹਨਾਂ ਚ ਵੀ ਜਿਹੜੇ ਨਸ਼ਾ ਹੈਗਾ ਉਹ ਖਤਮ ਹੋ ਜਾ ਰਿਹਾ ਤੇ ਲੋਕਾਂ ਨੇ ਜਿਹੜਾ ਸਿੱਧੇ ਰਾਹ ਤੇ ਚੱਲ ਪੈਣਾ
ਜੀ ਚਲੋ ਬਹੁਤ ਪੰਨੂ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਸਾਡੇ ਪਰਦੇਸੀ ਵੀਰਾਂ ਦੇ ਲਈ ਤੁਸੀਂ ਉੱਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਦਾ ਹੌਸਲਾ ਤੇ ਹੁਣ ਐਤਕੀ ਵਧਿਆ ਉਹ ਕਹਿੰਦੇ ਸਾਨੂੰ ਐਤਕੀ ਮਾਣ ਹੋ ਰਿਹਾ ਵੀ ਸਾਡਾ ਰਾਜ ਜਾਗ ਪਿਆ ਤੇ ਉਹ ਕਹਿੰਦੇ ਹੁਣ ਸਾਨੂੰ ਇੱਕ ਗਰਵ ਹੁੰਦਾ ਵੀ ਸਾਡਾ ਪੰਜਾਬ ਹੁਣ ਉੱਠਿਆ ਹੋਇਆ ਇਹ ਉਹ ਦੇਖਦਾ ਵੀ ਉਹ ਦੂਰਾਂ ਨੂੰ ਕਿੰਨਾ ਮਾਣ ਹੁੰਦਾ
ਪੰਜਾਬ ਦੇ ਜਿਹੜੇ ਪੰਜਾਬੀ ਆ ਉਹ ਇੰਨੇ ਉੱਚੇ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਜਿੱਦਾਂ ਦੱਸ ਰਿਹਾ ਦੁਨੀਆਂ ਭਰ ਦੇ ਵਿੱਚ ਉਹ ਸਾਰੇ ਪੰਜਾਬੀ ਜਿਹੜਾ ਇੱਕ ਲੜੀ ਦੇ ਵਿੱਚ ਪਰੋਏ ਗਏ ਆ ਭਾਵੇਂ ਕੋਈ ਕਿਸੇ ਵੀ ਦੇਸ਼ ਚ ਰਹਿ ਰਿਹਾ ਵਾ ਉਹ ਸਾਰੇ ਇਸ ਵੇਲੇ ਜਿਹੜੇ ਕਿਸਾਨਾਂ ਦੇ ਨਾਲ ਖੜੇ ਆ ਲੋਕ ਸੰਘਰਸ਼ ਜਿਹੜਾ ਵਾ ਲੋਕ ਅੰਦੋਲਨ ਉਹਦੇ ਨਾਲ ਖੜੇ ਆ ਤੇ ਆਪਣਾ ਯੋਗਦਾਨ ਵੀ ਹੱਦੋਂ ਵੱਧ ਪਾ ਰਹੇ ਆ
ਵਾਕਈ
ਇੱਕ ਬਜ਼ੁਰਗ ਨੇ ਬਹੁਤ ਵਧੀਆ ਬੋਲਿਆ ਜੀ ਦੇ ਉੱਤੇ
ਅੱਛਾ
ਉਹ ਕਹਿੰਦਾ ਵੀ ਸਰਕਾਰਾਂ ਕਹਿੰਦੀਆਂ ਵੀ ਇਹਨਾਂ ਨੂੰ ਵਿਦੇਸ਼ਾਂ ਤੋਂ ਪੈਸਾ ਆਉਂਦਾ
ਅੱਛਾ
ਕਹਿੰਦਾ ਮੇਰਾ ਪੁੱਤ ਬਾਹਰ ਆ ਕੈਨੇਡਾ ਦੇ ਵਿੱਚ ਮੇਰੇ ਭਰਾ ਦਾ ਪੁੱਤ ਬਾਹਰ ਆ ਜੇ ਉਹ ਸਾਨੂੰ ਪੈਸੇ ਭੇਜਦੇ ਆ ਤੇ ਉਹ ਸਾਡੇ ਧੀਆਂ ਪੁੱਤ ਸਾਨੂੰ ਉਹਨਾਂ ਦਾ ਫਰਜ਼ੀ ਬੰਦਾ ਪੈਸੇ ਭੇਜਣ ਦੀ ਅਸੀਂ ਇਸ ਵੇਲੇ ਤੰਗੀ ਦੇ ਵਿੱਚ ਆਂਦੇ
ਤੇ ਉਹ ਆਪਣਿਆਂ ਨੂੰ ਭੇਜਿਆ
ਪੂਰੀ ਪੈਸਾ ਭਰੀਆਂ ਸਾਡੇ ਧੀਆਂ ਪੁੱਤ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਚਾਚੇ ਤਾਏ ਸਾਡੇ ਰਿਸ਼ਤੇਦਾਰ ਭੇਜ ਰਹੇ ਆ
ਗੱਲ ਸਹੀ ਆ ਤੁਹਾਡੀ ਬਾਈ ਵਾਕਿਆ ਸੱਦ ਕੇ ਜਾਵਾਂ ਮੈਂ ਅਸੀਂ ਜੋਸ਼ ਦੇ ਤੇ ਜੋਸ਼ ਪਰਮਾਤਮਾ ਕਰੇ ਬਣਿਆ ਰਹੇ ਤੇ ਇਹ ਜੇ ਇਹ ਹੁਣ ਜਿੱਤ ਕੇ ਵਾਪਸ ਹੋਣਾ ਤੇ ਇਹ ਤਾਂ ਆਸ ਹੋਣਾ ਪੰਨੂ ਸਾਹਿਬ ਆ ਇਹ ਜਿੱਦਾਂ ਨਾ ਆਪਾਂ ਸਦੀਆਂ ਤੋਂ ਕੋਈ ਗੱਲ ਦੁਹਰਾਉਂਦੇ ਹਾਂ ਵੀ ਮੁਗਲਾਂ ਦੇ ਟਾਈਮ 'ਚ ਇੱਦਾਂ ਸਿੱਖਾਂ ਨੇ ਜਾਂ ਇਹਨਾਂ ਦੇ ਟਾਈਮ 'ਚ ਇੱਦਾਂ ਹੋਈ ਉਹਨਾਂ ਦੇ ਟਾਈਮ 'ਚ ਇੱਦਾਂ ਇਹ ਹੁਣ ਆਹ ਜਿਹੜਾ 21ਵੀਂ ਸਦੀ ਦੇ ਵਿੱਚ ਨਾ ਆ ਇਤਿਹਾਸ ਜਿਹੜਾ ਇਹ ਯਾਦ ਰੱਖਿਆ ਜਾਣਾ ਤੇ ਵਾਰ ਵਾਰ ਕਈ ਪੀੜ੍ਹੀਆਂ ਤੱਕ ਸੁਣਾਇਆ ਜਾਣਾ ਵੀ ਇੱਦਾਂ ਹੋਈ ਬਹੁਤ ਸ਼ੁਕਰੀਆ ਪੰਨੂ ਸਾਹਿਬ ਤੁਹਾਡਾ ਕੀਮਤੀ ਸਮਾਂ ਤੁਸੀਂ ਦਿੱਤਾ ਬਹੁਤ ਸ਼ੁਕਰੀਆ ਲਓ ਜੀ ਇਹ ਸਨ ਪੰਨੂ ਸਾਹਿਬ ਜਿਹੜੇ ਦਿੱਲੀ ਦੀ ਜਿਹੜੀ ਗੱਲਬਾਤ ਆ ਉੱਥੋਂ ਦਾ ਹਾਲ ਜਿਹੜਾ ਉਹਨਾਂ ਬਿਆਨ ਕੀਤਾ ਤੇ ਸੁਰਜੀਤ ਸਿੰਘ ਧਾਰੀਵਾਲ ਸਾਹਿਬ ਨੇ ਜਿਹੜੀ ਬੇਨਤੀ ਕੀਤੀ ਸੀ ਵੀ ਉੱਥੋਂ ਪੰਜਾਬ ਦੇ ਫਾਰਮਰ ਦੀ ਜਿਹੜੀ ਗੱਲਬਾਤ ਸੁਣਾਓ ਵੀ ਕੀ ਹਾਲਾਤ ਆ ਮੈਂ ਤਾਂ ਵੀ ਉਹ ਇਸ ਤੋਂ ਵਧੀਆ ਹੋਰ ਕੋਈ ਨਹੀਂ ਸੀ ਦੱਸ ਸਕਦਾ ਮੈਂ ਹੁਣ ਤੁਹਾਡੇ ਚ ਇਹ ਜਜ਼ਬਾ ਹੋਰ ਵੀ ਵਧਿਆ ਹੋਊਗਾ ਕਿ ਪੰਜਾਬੀ ਜਿਹੜੇ ਆ ਉਹ ਚੜ੍ਹਦੀ ਕਲਾ ਜੀ ਆ ਹਲੇ
ਜੀ ਵਾਕਿਆ ਸਹੀ ਗੱਲ ਤੁਹਾਡੀ ਚਲੋ ਤਾਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਗੁਰਮੀਤ ਸੈਣੀ ਸਾਹਿਬ ਨਾਲ ਗੱਲਬਾਤ ਕਰਨੀ ਹੈ ਕਿੰਨੇ ਤਾਇਆ ਜੀ
ਹਾਂਜੀ ਹਾਂਜੀ ਸੈਣੀ ਸਾਹਿਬ ਆ ਜਾਓ ਦੇਵ ਤੋਂ ਆ ਜਾਓ ਲੰਘੇ ਆਓ
ਕਹਿੰਦੇ ਜੀ ਮਨਦੀਪ ਭਾਜੀ ਤੇ ਹੋਰ ਕਿਵੇਂ ਹਾਲ ਚਾਲ ਨੇ ਸਾਰਿਆਂ ਦੇ
ਹਾਲ ਚਾਲ ਬਹੁਤ ਵਧੀਆ ਚੰਗਾ ਸੈਣੀ ਸਾਹਿਬ ਤੁਸੀਂ ਸੁਣਾਓ ਸਿੱਧਾ ਠੀਕ ਆ
ਕਹਿੰਦੇ ਜੀ ਭਾਜੀ ਕਹਿੰਦੇ ਰਣਜੀਤ ਬਾਵਾ ਦਾ ਗੀਤ ਸੁਣਾ ਦਿਓ ਪੰਜਾਬ ਬੋਲਦਾ
ਪੰਜਾਬ ਬੋਲਦਾ ਵਾਹ ਵਾਹ ਵਾਹ
ਰਾਜੀ ਕਹਿੰਦੇ ਲੇਟ ਬਹੁਤ ਆਉਣ ਲੱਗ ਪਿਆ ਤੁਸੀਂ ਤਾਇਆ ਜੀ ਲੇਟ ਆਉਣ ਲੱਗ ਪਿਆ ਕੀ ਚੱਕਰ ਆ
ਉਹ ਲੇਟ ਯਾਰ ਉਹ ਅੱਜ ਲੇਟ ਹੋਊਗਾ ਹੁਣ ਗਾਹ ਨੀ ਹੋਇਆ ਕਰਦੇ ਹੁਣ ਟਾਈਮ ਸਰੀ ਆ ਚੱਕਰ ਲੇਟ ਦਾ ਇਹ ਚੱਕਰ ਆ ਉਹ ਭਈਆ ਸਾਡਾ ਹਲੇ ਤੱਕ ਪੱਛੀ ਲੱਗੜਾ ਬੋੜਿਆ ਨਹੀਂ ਗਾ ਤੇ ਮੈਨੂੰ ਤਾਂ ਲੱਗਦਾ ਉਹ ਲਾਂਬਾ ਝੂਠੀ ਮਾਰ ਗਿਆ ਕਹਿੰਦਾ ਇਹ ਸੱਸ ਮੇਰੀ ਫੌਤ ਹੋ ਗਈ ਆ ਮੈਨੂੰ ਤੇ ਲੱਗਦਾ ਨੀ ਵਜੀਰ ਸਾਹਿਬ ਨਾਲ ਮਹੀਨਾ ਹੋ ਗਿਆ ਹੁਣ ਇਹ ਜੋ ਕਾਰ ਬਿਹਾਰ ਹੋ ਗਿਆ ਹੁਣ ਆ ਹੁਣ ਉੱਥੇ ਹੀ ਆ ਕੇ ਬਹਿ ਗਿਆ ਕਿਤੇ ਇੰਨਾ ਹੀ ਤੇ ਮੁਹੱਬਤ ਸੀ ਇਹਦਾ ਆਇਆ ਹੀ ਨੀ ਹਲੇ ਤੱਕ ਜਿਹੜਾ ਚਲੇ ਗਿਆ ਪੁੱਤ ਉਹ ਤੇ ਚਲੇ ਗਿਆ ਹੁਣ ਮੋੜ ਥੋੜਾ ਸਕਦੇ ਅੰਮਾ ਜ਼ਿੰਦਗੀ ਤੇ ਗਿਆਨ ਨਾਲ ਨੀ ਨਾ ਜਾਂਦੀ ਤੂੰ ਮੁੜਾਉਣਾ ਚਾਹੀਦਾ ਆਇਆ ਹੀ ਹਲੇ ਤੱਕ ਮੈਨੂੰ ਤਾਂ ਲੱਗਦਾ ਨੀ ਹੁਣ ਆਊਗਾ
ਚਲੋ ਤਾਇਆ ਜੀ ਆਊਗਾ ਦੇਖੋ ਆਉਂਦਾ ਸ਼ਾਇਦ ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਤਾਇਆ ਜੀ ਮਨਦੀਪ ਵੀਰ ਜੀ ਤੇ ਸੁੱਖ ਬਿਸ਼ਨ ਸਿੰਘ ਤਾਇਆ ਆਲੂ ਵਾਲੀ ਹੈ ਜੀ ਉਹ ਹੱਜ ਜਾਊਗਾ ਹੱਜ ਜਾ ਬਾਜ ਆ ਜਾ ਬਾਜ ਇਹਨੇ ਸਿਹਤ ਕਿਵੇਂ ਦਾ ਜੀ ਸਿਹਤ ਰਾਤ ਫਿਰ ਉਹ ਜਿਹੜਾ ਹਵਾ ਜੀ ਲੱਗ ਗਈ ਨਾ ਸਾਨੂੰ ਨਾ ਸਾਈਆਂ ਫਿਰ ਬੰਦ ਹੋ ਗਈਆਂ ਪਹਿਲਾਂ ਠੀਕ ਸੀ ਸਵੇਰੇ ਜੇ ਹੁਣ ਬਾਅਦ ਚ ਫਿਰ ਹੋ ਗਿਆ ਇਹਨੇ ਤੰਦਰੁਸਤੀ ਤੋਂ ਬਚੇ ਬਚੇ ਜੀ ਬਚੇ ਬਿਲਕੁਲ ਠੀਕ ਆ ਤਾਂ ਬਚੇ ਰਹਿ ਜੀ ਖੁਸ਼ੀ ਤੋਂ ਅਜੇ ਕਹਿੰਦੇ ਸ਼ੋਪ ਦੀ ਫੇਸਬੁੱਕ ਤੇ ਐਡਵਰਟਾਈਜ਼ ਕਰ ਦੋ ਕਹਿੰਦੇ ਸੇਲ ਹੋਰ ਵਧੂਗੀ ਕਰਦਾ ਫੇਸਬੁੱਕ ਤੇ ਕਹਿੰਦੇ ਪਾ ਦਿਆ ਕਰੋ ਕਿ ਟਮਾਟਰ ਭਿੰਡੀਆਂ ਅਦਰਕ ਆਲੂ ਸਾਰੇ ਉਹਦੇ ਤੇ ਪਾ ਕੇ ਇਹ ਵੀ ਕੰਮ ਸਹੀ ਆ ਉਹ ਵੇਖਿਆ ਕਰਨਾ ਤੇ ਬਾਹਰ ਲੈਣੇ ਉੱਥੇ ਮੈਸੇਜ ਕਰਿਆ ਕਰਨੇ ਇਕੱਲੇ ਤੇ ਕਿਸੇ ਨੇ ਵੇਖਣਾ ਨੇਗਾ ਕਹਿੰਦੇ ਮੈਂ ਘਰ ਆਇਆ ਸੀ ਤੇ ਚਾਹ ਪੀਣ ਲੱਗਾ ਸੀ ਤੇ ਪੀਣੀ ਦੇ ਆਜੋ ਉਹਨੇ ਚਾਹਵਾਂ ਤੇ ਪੀਣੀ ਆ ਯਾਰ ਨੇਕੀ ਵੀ ਕੋਈ ਪੁੱਛ ਪੁੱਛ ਕੇ ਕਰਦਾ ਚਾਹਵਾਂ ਪੀਵਾਂਗੇ ਚਾਹਵਾਂ ਪੱਤੀਆਂ ਦੇ ਨਾਲ ਫੁੱਲ ਬਟਾ ਫੁੱਲ ਜੀ ਚਲੋ ਤਾਇਆ ਜੀ ਆਪਾਂ ਅੱਗੇ ਜਿਹੜਾ ਗੱਲਾਂ ਬਾਤਾਂ ਦੇ ਨਾਲ ਗੀਤ ਸੰਗੀਤ ਵੱਲ ਨੂੰ ਵੀ ਵਧਣਾ ਤੇ ਅਗਲਾ ਜਿਹੜਾ ਗੀਤ ਆ ਕੰਵਰ ਗਰੇਵਾਲ ਦਾ ਨਵਾਂ ਗੀਤ ਉਹ ਤਾਂ ਆਪਾਂ ਸੁਣਾ ਦਿੱਤਾ ਭਾਜੀ ਉਹਨਾਂ ਨੂੰ ਤੇ ਅਗਲਾ ਜਿਹੜਾ ਪਾਲੇ ਭਾਜੀ ਦਾ ਕਹਿੰਦੇ ਕੋਈ ਵੀ ਆਪਣੀ ਪਸੰਦ ਦਾ ਗੀਤ ਜ਼ਰੂਰ ਸੁਣਾ ਦਿਓ ਜੀ ਤਾਇਆ ਜੀ ਕੋਈ ਆਪਣੀ ਪਸੰਦ ਦਾ ਗੀਤ ਕੋਈ ਸੁਣਾਉਣਾ ਚਾਹੁੰਦੇ ਦੇਖੋ ਜੀ ਮੈਂ ਤੇ ਸੁਣਨਾ ਤੇ ਚਾਹੁੰਦਾ ਮੈਂ ਆਪਣੀ ਪਸੰਦ ਦਾ ਇੱਕ ਆ ਸੁਣਨਾ ਵਾ ਮੈਂ ਦੇਸ਼ ਰਾਜ ਲਈ ਕਹਾਣੀ ਸੁਣੂ ਚਿੱਤ ਕਰਦਾ ਦੇਸ਼ ਰਾਜ ਲਈ ਕਹਾਣੀ ਮੇਰਾ ਬਹੁਤ ਸੁਣਾ ਨੀ ਮਲਕੀਤ ਉਹਨਾਂ ਦਾ ਜਿਹੜਾ ਗੀਤ ਆ ਤੁਹਾਡੇ ਤੇ ਸਰੰਗੀ ਪਾਲਾ ਬੜਾ ਖੁਸ਼ ਹੋ ਕੇ ਸੁਣਦਾ ਤੇ ਮੈਂ ਨਾ ਫਿਰ ਉਹਦਾ ਜਿਹੜਾ ਗੀਤ ਆ ਉਹ ਸੁਣ ਲਈਏ ਜੀ ਲਓ ਬਤਾਇਆ ਜੀ ਤੁਸੀਂ ਕਹਿਤਾ ਤੇ ਆਪਾਂ ਸੁਣਾਤਾ ਸਮਝ ਲਓ ਲਾ ਦੇ ਮੇਰਾ ਪੋਤਾ ਮੇਰੂ ਬਹੁਤ ਹੀ ਲਾ ਦੇ
ਉਸ ਮੌਕੇ ਦੀ ਗੱਲ ਆ ਜੀ ਜਦੋਂ ਦੁੱਲੇ ਨਵਾਬ ਦੀ ਅਟਪਿੰਡੀ ਨੂੰ ਘੇਰਾ ਪਾ ਲਿਆ ਦੁੱਲਾ ਡਰਦਾ ਨਾਨਕਿਆਂ ਨੂੰ ਭੱਜ ਗਿਆ ਮਗਰੋਂ ਕੌਣ ਲੱਦੀ ਤੇ ਭੁੱਲਰਾਂ ਰਹਿ ਗਈਆਂ ਲੱਦੀ ਸੋਚਦੀ ਹੈ ਬਈ ਆਪਾਂ ਹੁਣ ਤੀਵੀਆਂ ਮੁਗਲਾਂ ਨਾਲ ਕਿਵੇਂ ਜੰਗ ਕਰ ਸਕਦੀਆਂ ਉਸ ਮੌਕੇ ਲੱਦੀ ਕਹਿਣ ਲੱਗੀ ਬਈ ਲੱਗਦਾ ਤਾਂ ਤੇਰਾ ਹੈਗਾ ਜੇਠ ਪਰ ਇਸ ਮੌਕੇ ਦਿਓਰ ਕਹਿ ਦੀ ਜੇ ਅਨਮੂਲ ਬੰਦੇ ਨੂੰ ਯਾਰ ਉਹ ਜਨਾਨੀ ਇੱਕ ਦਿਨ ਵਿਓਰ ਕਹਿ ਦੇਵੇ ਨੌ ਦਿਨ ਹੀ ਨਹੀਂ ਧਰਤੀ ਦੇ ਪੱਬ ਲੱਗ ਅਗਲੇ ਦਾ ਉਸ ਮੌਕੇ ਕੌਣ ਲੱਦੀ ਨੇ ਭੇਜੀ ਆਪਣੀ ਨੂੰ ਦੁੱਲੇ ਰਾਠ ਦੀ ਰਾਣੀ ਪੁਲਰਾਂ ਵੱਲ ਬੇਗਮ ਜਾ ਕੇ ਕਿੱਥੇ ਸਾਖੀ ਖਾਨੇ ਇੱਕ ਜਾ ਕੇ ਜਿੱਥੇ ਮੇਰੂ ਅਮਲੀਆਂ ਦੇ ਵਿੱਚ ਨਸ਼ੇ ਚ ਗਲਤਾਨ ਹੋਇਆ ਸੀ ਉੱਥੇ ਜਾ ਕੇ ਪਹੁੰਚ ਗਈ ਪੁਲਰਾਂ ਘਰ ਤੋਂ ਤੁਰਪੀ ਐਨ ਬਲਾਕ ਸਾਖੀ ਖਾਨੇ ਜਾ ਕੇ ਜਾ ਮਾਰੀ ਮੇਰੀ ਨੂੰ ਹਾਕ ਉੱਥੇ ਦਿਓਰਾ ਮੇਰਿਆ ਜਰਾ ਮੇਰੇ ਵੱਲ ਵੀ ਝਾਕ ਇੱਥੇ ਪਿਆ ਕੋਈ ਲਿਟਦਾ ਤੇਰੇ ਲੱਗੀ ਵਦਨ ਨੂੰ ਖਾਖ ਚੱਲ ਖਾਂ ਘਰ ਨੂੰ ਚੱਲੀਏ ਤੇਰੇ ਕੱਪੜੇ ਕਰਦਿਆਂ ਸਾਫ਼ ਤੈਨੂੰ ਦਾਰੂ ਮੈਂ ਦੇਵਾਂ ਪੀਣ ਨੂੰ ਹੀਮ ਦੀ ਨਵਾਂ ਖੁਰਾਕ ਦਿਓਰ ਤੂੰ ਮੇਰਾ ਸੂਰਮਾ ਛੋਟੀ ਭੈਣ ਦਾ ਲਿਆ ਦੂ ਸਾਕ ਪਰ ਮੈਂ ਪਾਉਂਦੀ ਰੱਬ ਦਾ ਵਾਸਤਾ ਅੱਜ ਮੁਗਲਾਂ ਨਾ ਦਿਖਾ ਦੇ ਹੱਥ ਉਸ ਵੇਲੇ ਪਿਆਰੋ ਇੱਕ ਮੋਰ ਮੁੜ ਕੇ ਮੇਰੂ ਆਪਣੀ ਭਰਜਾਈ ਪੁਰਾਣ ਵੱਲ ਬੇਗ ਨੂੰ ਜਵਾਬ ਕਰਦਾ ਰਹੇ ਕਿਉਂ ਕਰਦਾ ਬਈ ਉਲਣਾ ਪੈਣ ਕੇ ਨੀ ਆ ਗਈ ਟੋਟਾ ਤੇਰੇ ਉਹ ਦਿਹਾੜਾ ਯਾਦ ਨੀ ਮੈਂ ਬਦਲੇ ਲੈ ਲਵਾ ਜਦੋਂ ਕਰਦੀ ਸੀ ਮੂੰਹ ਮੋਟਾ ਰੋਟੀ ਨੀ ਮੰਗਦਾ ਖਾਣ ਨੂੰ ਜੇ ਰੋਟੀ ਮੈਂ ਮੰਗਦਾ ਖਾਣ ਨੂੰ ਮੈਨੂੰ ਦੱਸਦੀ ਪੂਰਾ ਛੋਟਾ ਮੈਨੂੰ ਦੱਸਦੀ ਪੂਰਾ ਛੋਟਾ ਮੈਨੂੰ ਕੁੜਤਾ ਨਾ ਦੇ ਤੇਰ ਦਾ ਨਾ ਦਵੇ ਨੀ ਨੰਗੋਟਾ ਮੇਰਾ ਭੰਗਦਾ ਓ ਮੇਰਾ ਤੋੜਿਆ ਸਰੂ ਦਾ ਸੋਟਾ ਮੇਰਾ ਭੰਗੜਾ ਮੈਂ ਕੁੰਡਾ ਹੱਲਿਆ ਤੋੜਿਆ ਸਰੂ ਦਾ ਸੋਟਾ ਟੁੱਟੀ ਹੋਈ ਮੰਜੀ ਖੋਲਈ ਹੁਣ ਮੈਂ ਕੀ ਕਰਾਂ
ਲਓ ਤਾਇਆ ਜੀ ਇੱਧਰ ਪਾਲਾ ਭਾਜੀ ਵੀ ਖੁਸ਼ ਹੋਏ ਨੇ ਕਹਿੰਦੇ ਓਏ ਹੋਏ ਤਾਇਆ ਜੀ ਸਰੰਗੀ ਸੁਣੋ ਵੱਜਦੀ ਸਰੰਗੀ ਤੇ ਹੈ ਹੀ ਹੈ ਉਹਦਾ ਵੀ ਢੱਡ ਵੀ ਬੜੀ ਵਧੀਆ ਵੱਜਦੀ ਇਹਦਾ ਨਜ਼ਾਰਾ ਬਣ ਛੱਡਿਆ ਵੈਸੇ ਕਿਸੇ ਤੈਨੂੰ ਪਾਲਾ ਸਮੀ ਢੋਲ ਤੇ ਸਮੀ ਸੁਣਾਉਂਦੇ ਸ਼ਿਰਾ ਜੀ ਲਿਚਕਾਨੀ ਸੀ ਮੌਕਾ ਮਿਲਿਆ ਤੇ ਤੈਨੂੰ ਉਹ ਸੁਣਾਉ ਉਹ ਵੀ ਬੱਲੇ ਫਤਿਹ ਫਤਿਹ ਵਾਲੀ ਕਮੀਆਂ ਬਹੁਤ ਖੂਬਸੂਰਤ ਜੀ ਲਓ ਤਾਇਆ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ ਜੀ ਸਰੋਤੇ ਤੇਜਿੰਦਰ ਪਾਲ ਸਿੰਘ ਜੀ ਓ ਬੱਲੇ 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 ਤੇਜਿੰਦਰ ਪਾਲ ਕੀਆ ਹਾਲ ਚਾਲ ਆਨੰਦ ਮੰਗਾਲਾ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਕਹਿੰਦੇ ਜੀ ਤਾਇਆ ਜੀ ਭੰਗੜਾ ਹਣੌਤ ਬਾਰੇ ਕੀ ਵਿਚਾਰ ਦਿਓਗੇ ਉਹਦੇ ਬਾਰੇ ਤਾਂ ਮੈਂ ਕਈ ਵਾਰ ਵਿਚਾਰ ਦੇ ਹਟਿਆ ਉਹਦੇ ਬਾਰੇ ਤਾਂ ਮੈਂ ਵਿਚਾਰ ਦਿੱਤੇ ਬਹੁਤ ਚਿਰ ਪਹਿਲਾਂ ਤੇ ਉਹਦਾ ਤਾਂ ਵਿਚਾਰ ਉਹੋ ਹੀ ਆ ਮੇਰੇ ਵੀ ਉਹ ਹੈਗੀ ਡੋਪਰੇਸ਼ਨ ਜੋ ਉਹਦੀ ਕੋਈ ਦਵਾਈ ਦਵੂਈ ਚਲਾਉਣੀ ਚਾਹੀਦੀ ਆਪਣੇ ਆਪ ਨੂੰ ਜਿਹੜੇ ਐਸੇ ਬੰਦੇ ਹੁੰਦੇ ਨਾ ਮਾਨਸਿਕ ਰੋਗੀ ਹੁੰਦੇ ਆ ਰੋਗੀ ਮਾਨਸਿਕ ਐਵੇਂ ਕਿਸੇ ਨਾਲ ਲੱਤ ਫਸਾਈ ਰਹਿੰਦੇ ਆ ਕਦੇ ਕਿਸੇ ਨਾ ਪੰਗਾ ਲੈ ਲਿਆ ਕਦੇ ਕਿਸੇ ਨਾ ਉਹਨਾਂ ਦਾ ਕੰਮ ਹੁੰਦਾ ਹਰ ਇੱਕ ਦੀ ਗੱਲ ਚ ਜਵਾਬ ਦੇਈ ਜਾਣਾ ਵਾਧੂ ਘਾਟੂ ਇੱਦਾਂ ਦੇ ਬੰਦੇ ਨੂੰ ਕਹਿੰਦੇ ਦਬੜੂ ਕੋ ਸ਼ੁਰੂ ਹਰ ਵਿੱਚ ਹੀ ਵੱਸਦੇ ਨਹੀਂ ਕਦੇ ਕਿਸੇ ਚ ਆੜਾ ਕਦੇ ਕਿਸੇ ਚ ਆੜਾ ਉਹ ਠੀਕ ਨਹੀਂ ਗਾ ਚਲੋ ਕਿਸੇ ਜਿੱਥੇ ਬੋਲਣਾ ਲਾਜ਼ਮੀ ਉੱਥੇ ਬੋਲ ਲਓ ਤੁਸੀਂ ਹਰ ਗੱਲ ਚ ਬੋਲਣਾ ਹੁੰਦਾ ਉਹ ਵੀ ਫਿਰ ਬੰਦਾ ਆਪਣੀ ਇੱਜ਼ਤ ਗਵਾ ਬਹਿੰਦਾ ਸਿਆਣਾ ਉਹ ਹੁੰਦਾ ਜਿੱਥੇ ਉਹ ਲੋੜ ਆ ਉੱਥੇ ਬੋਲਦਾ ਜਿਹੜਾ ਹਰ ਥਾਂ ਬੋਲਦਾ ਉਹਨੂੰ ਸਿਆਣਾ ਨੀ ਕਹਿੰਦਾ ਉਹਨੂੰ ਮੂਰਖਾ ਲਿਆ ਹਰ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਹੁੰਦਾ ਉਹ ਕੀ ਕਹਿੰਦੀ ਉਹ ਕਹਿੰਦੀ ਮੇਰੇ ਤੋਂ ਹਰੇ ਸਿਆਣੀ ਕੋਈ ਨੀ ਵੀ ਮੈਂ ਉਹ ਬੱਬਰ ਸ਼ੇਰਨੀ ਮੈਂ ਹੈਗੀਆਂ ਤੇ ਬਾਬਾ ਸ਼ੇਰ ਨੀ ਯਾਨੀ ਸ਼ੇਰ ਦਿਹਾੜ ਦਾ ਜਿੱਥੇ ਲੋੜ ਪੈਂਦੇ ਲੋਮੜੀਆਂ ਵੈਸੇ ਏਦਾਂ ਮੂੰਹ ਜਾ ਤਾਂ ਨੂੰ ਕਰਕੇ ਨਾ ਲੰਮੀਆਂ ਹਿਕਾਈਆਂ ਲਾਉਂਦੇ ਰਹਿੰਦੀਆਂ ਰਾਤ ਨੂੰ ਸ਼ੇਰ ਬੱਬਰ ਸ਼ੇਰ ਜਿਹੜੇ ਆ ਉਹ ਦਿਹਾੜਦੇ ਆ ਜਾਂ ਸ਼ੇਰਨੀਆਂ ਵੀ ਜਦੋਂ ਦਿਹਾੜਦੀਆਂ ਉਦੋਂ ਦਿਹਾੜਦੀਆਂ ਜਦੋਂ ਉਹਨਾਂ ਨੂੰ ਲੋੜ ਆ ਇਵੇਂ ਹੀ ਰੌਲਾ ਨੀ ਪਾਉਂਦੀਆਂ ਉਹ ਦੇਖ ਲੈਂਦੇ ਇਹਦਾ ਮੈਂ ਹੁਣ ਜਵਾਬ ਕੀ ਦਿਆਂ ਇਹਦਾ ਉਹਦੀ ਗੱਲ ਸੁਣੋ ਬਾਬਾ ਰੇਣੀ ਜੀ ਦੀ ਗੱਲ ਸੁਣੋ ਕੋਈ ਗੱਲ ਹੀ ਨਾ ਮੇਰੇ ਮੂੰਹ ਨਿਕਲ ਜਾ ਫਿਰ ਕਹਿੰਦੇ ਤਾਇਆ ਜੀ ਬਾਕੀ ਅੱਗੇ ਸਾਰਿਆਂ ਦੇ ਨਾਲ ਆਪਣੀ ਗੱਲਬਾਤ ਹੋ ਗਈ ਆ ਤੇ ਅਮਰਜੀਤ ਸਿੰਘ ਨੇ ਤਾਇਆ ਜੀ ਪਾਲੇ ਤੋਂ ਬਗੈਰ ਆਪਣਾ ਕੰਮ ਨਹੀਂ ਉਹ ਲੋਟ ਆਉਣਾ ਉਹਨੂੰ ਭੇਜੋ ਦਿੱਲੀ ਇਸ ਕਰਕੇ ਕਹਿੰਦੇ ਜੀ ਕਿਸੇ ਲੇਖੇ ਲੱਗ ਜੂਗਾ ਪਾਲੇ ਦੀ ਜ਼ਿੰਦਗੀ ਉਹ ਪਾਲੇ ਦੀ ਜ਼ਿੰਦਗੀ ਤੋਂ ਨਾ ਲੱਗ ਜਾਉ ਲਿਖੀ ਗੱਲ ਤੋਂ ਤੁਹਾਡੀ ਠੀਕ ਆ ਪਰ ਪਾਲੇ ਹੁਣੀ ਤੈਨੂੰ ਪਤਾ ਵਾ ਵੀ ਖਾਣ ਪੀਣ ਦੇ ਸ਼ੌਕੀਨ ਹੈ ਉਹਨਾਂ ਨੂੰ ਖਾ ਪੀ ਕੇ ਮੁੜਿਆ ਹੋਣਾ ਉਹਨਾਂ ਨੇ ਕਿਤੇ ਗਾਂਹ ਤੋਰਨਾ ਪਾਲੇ ਹੁਣਾਂ ਦਾ ਕੰਮ ਇਹਨਾਂ ਦਾ ਹੀ ਆ ਉਹਨਾਂ ਤੇਰੀ ਗੱਲ ਹੈ ਤੇ ਠੀਕ ਹੈ ਉਹਨੂੰ ਕਹੂੰਗਾ ਤੇ ਜ਼ਰੂਰ ਵੀ ਤੂੰ ਨਫ਼ਾ ਹੋ ਉੱਥੇ ਗਿਆ ਆਪਣੇ ਸਾਰੇ ਪੰਜਾਬੀ ਉੱਥੇ ਹੀ ਚਲੇ ਆ ਤਾਂ ਜੀ ਆਪਣੇ ਪਿੰਡ ਦੇ ਵੀ ਸਾਰੇ ਗਏ ਅੱਜ ਅੱਧੇ ਅੱਜ ਜਾਣੇ ਅੱਧੇ ਪਰਸੋਂ ਦੇ ਗਏ ਜਾਣਾ ਹੀ ਚਾਹੀਦਾ ਹੈ ਜਾਣਾ ਕਿਉਂ ਨਹੀਂ ਚਾਹੀਦਾ ਆਪਣੇ ਬੜੇ ਦਿਨ ਸਗੋਂ ਪਹਿਲਾਂ ਜਾਣਾ ਚਾਹੀਦਾ ਜੀ ਚਲੋ ਦੇਰ ਆਏ ਦੁਰੋਸਤ ਆਏ ਸਤਿੰਦਰ ਸਰਤਾਜ ਦੇ ਗੀਤ ਦੀ ਜਿਹੜੀ ਫਰਮਾਇਸ਼ ਭਾਜੀ ਹੋਰਾਂ ਨੇ ਕੀਤੀ ਆ ਉਹ ਆਪਾਂ ਸੁਣਾਵਾਂਗੇ ਤਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਆਪਾਂ ਪਿਆਰੇ ਸਰੋਤੇ ਤੁਹਾਡੀ ਪਸੰਦ ਦੇ ਗੀਤ ਸੁਣਾਵਾਂਗੇ ਤੁਸੀਂ ਵੀ ਜੇ ਸੁਨੇਹਾ ਭੇਜਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਵੀ ਸਰਚ ਕਰ ਸਕਦੇ ਹੋ ਆਓ ਸੁਣਦੇ ਇਹ ਬ੍ਰੇਕ ਤੋਂ ਬਾਅਦ ਆਪਾਂ ਸੁਣਦੇ ਤੁਹਾਡੀ ਪਸੰਦ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com 10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9198-152-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ, ਨੀਂਦਾਂ ਮੇਰੀਆਂ ਤੇਰਿਆਂ ਸੁਪਨਿਆਂ ਨੇ, ਵਾਰ ਵਾਰ ਵੇ ਵੈਰੀਆ ਡੰਗੀਆਂ ਨੇ, ਬੇਸ਼ੱਕ ਬੇਸ਼ੱਕ ਤੂੰ ਪਰਤ ਕੇ ਵੇਖਿਓ ਨਹੀਂ ਸਰਤਾਜ ਦੀ ਜਾਨ, ਸੂਲੀ ਟੰਗੀਆਂ ਨੇ ਅਸੀਂ ਫੇਰ ਵੀ ਚੁੰਨੀਆਂ ਚਾਵਾਂ ਦੀਆਂ, ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ, ਹਾਏ ਉਮਰਿਆ ਚੰਨਣਾ ਚੰਨਣਾ ਵੇ ਦੱਸ ਤੂੰ ਕੀਕਣ, ਮੰਨਣਾ ਵੇ ਕਾਤੋਂ ਲਾਈਆਂ ਨੇ ਦੇਰਾਂ ਵੇ ਮੈਂ ਅਸਰੂ ਪਈ ਕੇਰਾਂ, ਉਮਰਿਆ ਚੰਨਣਾ ਚੰਨਣਾ ਵੇ ਦੱਸ ਤੂੰ ਕੀਕਣ, ਮੰਨਣਾ ਵੇ ਕਾਤੋਂ ਲਾਈਆਂ ਨੇ ਦੇਰਾਂ ਵੇ ਮੈਂ ਅਸਰੂ ਪਈ ਕੇਰਾਂ, ਤੈਨੂੰ ਵਾਜਾ ਪਈ ਮਾਰਾਂ ਮੇਰੀਆਂ ਮਿਲਤਾ, ਹਜ਼ਾਰਾਂ ਪਾਣੀ ਰਾਵੀ ਦਾ ਵਗਦਾ ਤੇਰਾ ਚੇਤਾ, ਠਗਦਾ ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ, ਬਹਿ ਜਾਵਾਂ ਤੇਰੇ ਸਾਵੇਂ ਉਹ ਚੰਨਣਾ ਜੇ ਤੂੰ ਆਵੇਂ, ਉਹ ਚੰਨਣਾ ਵੇ ਗੱਲ ਸੁਣ ਛੱਲਿਆ ਛੱਲਿਆ ਵੇ ਕਿਹੜਾ ਵਤਨਾ, ਮੱਲਿਆ ਵੇ ਛੱਲਾ ਬੇੜੀ ਦਾ ਪੂਰੇ ਵਤਨ ਮਾਈਏ ਦਾ, ਦੂਰੇ ਜਾਣਾ ਪਹਿਲੇ ਹੀ ਪੂਰੇ ਚੀਰੇ ਵਾਲਿਆ, ਅਸੀਂ ਪੁੱਛਦੇ ਵੇ ਅਸੀਂ ਪੁੱਛਦੇ ਰਹਿੰਦੇ ਹਾਂ ਸੱਚੇ ਰੱਬ ਤੋਂ, ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ ਉਹ ਚੀਰੇ ਵਾਲਿਆ, ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ, ਏ ਜਿੰਦ ਚੱਲੀ ਡੋਲ ਵੇ ਚੰਨਾ ਉਹ ਚੀਰੇ ਸਾਡਾ ਪਿੰਡ ਢੱਕੀਆਂ ਦੇ ਓਲੇ, ਪੂਰੇ ਚਾਵਾਂ ਨੂੰ ਬੱਚਾਵਾਂ ਨੇਰੀ ਰਵਾਂ ਦੀ ਤੋਂ ਬੈਠੀ ਆਸਾਂ ਥੱਕੀਆਂ ਦੇ ਓਲੇ, ਤੇਰਾ ਦੂਰ ਕਿਸੇ ਦੇਸ ਨਾਲ ਨਾਤਾ ਤੇ ਸਾਡਾ ਪਿੰਡ ਕੂੜੇ ਚਾਵਾਂ ਨੂੰ ਬੱਚਾਵਾਂ ਨੇਰੀ ਰਵਾਂ ਦੀ ਤੋਂ ਬੈਠੀ ਆਸਾਂ ਥੱਕੀਆਂ ਦੇ ਓਲੇ, ਰਾਤੀ ਤਾਰਿਆਂ ਤਾਰਿਆਂ ਵੇ ਰਾਤੀ ਤਾਰਿਆਂ ਦੇ ਨਾਲ ਦੁੱਖ ਬੋਲੀਏ, ਓਏ ਤੂੰ ਵੀ ਤਾਂ ਫਰੋਲ ਵੇ ਚੰਨਾ ਜੀਰੇ ਵਾਲਿਆ, ਜੀਰੇ ਵਾਲਿਆ ਕਿੱਥੇ ਨੀ ਤੈਨੂੰ ਚੰਨਾ ਜੀਰੇ ਵਾਲਿਆ,
ਤੇ ਭੋਰੇ ਐਵੇਂ ਖੇਡਦੇ ਰਹਿੰਦੇ ਨੇ ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ ਕੱਢੀਏ ਤਾਂ ਇਹ ਸਾਡੇ ਕੋਲ ਜਾਂ ਤਾਂ ਸਾਡੇ ਕੋਲ ਆ ਜਾ ਮੇਰੇ ਮਹਿਰਮਾ ਜਾਂ ਸੱਦ ਸਾਨੂੰ ਕੋਲ ਵਿੱਚ ਨਾ ਜੀਰੇ ਵਾਲਿਆ ਜੀਰੇ ਵਾਲਿਆ ਵੇ ਲੋਕਾਂ ਨੇ ਉਛਾਲਿਆ ਇਹ ਕਿੱਥਾ ਅਨਮੋਲ ਵੇ ਚੰਨਾ ਜੀਰੇ ਸ਼ਗਨਾਂ ਦੀ ਰਾਤ ਲੈ ਕੇ ਆਏ ਮੈਂ ਉਡੀਕਾਂ ਸਰਤਾਜ ਸਾਡੇ ਵਿਹੜੇ ਕਦੋਂ ਸੱਜ ਕੇ ਬਰਾਤ ਲੈ ਕੇ ਆਏ ਸ਼ਾਦਾ ਰੱਬ ਸੱਚਾ ਭਾਗਾਂ ਵਾਲਾ ਦਿਨ ਦੇਵੇ ਸ਼ਗਨਾਂ ਦੀ ਕਦੋਂ ਸੱਜ ਕੇ ਬਰਾਤ ਲੈ ਕੇ ਆਏ ਤੱਕਾਂ ਕਲਗੀ ਕਲਗੀ ਵੇ ਤੱਕਾਂ ਕਲਗੀ ਲਗਾ ਕੇ ਘੋੜੀ ਛੜਿਆ ਖਾਬਾਂ ਚ ਵੱਜੇ ਢੋਲ ਵੇ ਚੰਨਾ ਜੀਰੇ ਵਾਲਿਆ ਜੀਰੇ ਵਾਲਿਆ ਹਾੜਾਂ ਕਮਾਉਂ ਵਾਲਿਆ ਇਸ਼ਕ ਸਾਵਾਂ ਤੋਲ ਵੇ ਚੰਨਾ ਜੀਰੇ ਵਾਲਿਆ ਚੀਰੇ ਵਾਲਿਆ ਉਹ ਮੇਰੇ ਆ ਚੰਨਣਾ ਚੰਨਣਾ ਵੇ ਦੱਸ ਤੂੰ ਕੀ ਕਣ ਮੰਨਣਾ ਵੇ ਤੋਂ ਦਾਈਆਂ ਨੇ ਤੇਰਾ ਵੇ ਮੈਂ ਅਥਰੂ ਕਈ ਕੇਰਾ ਤੈਨੂੰ ਵਜਾ ਕਈ ਮਾਰਾਂ ਮੇਰੀਆਂ ਮਿੰਨਤਾਂ ਹਜ਼ਾਰਾਂ ਪਾਣੀ ਰਾਵੀ ਦਾ ਵਗਦੈ ਤੇਰਾ ਚੇਤਾ ਵੀ ਠੱਗਦੈ ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਵੇਂ ਉਹ ਚੰਨਣਾ ਜੇ ਤੂੰ ਆਵੇਂ ਚੰਨਣਾ ਵੇ ਗੱਲ ਸੁਣ ਛੱਲਿਆ ਛੱਲਿਆ ਵੇ ਕਿਹੜਾ ਵਤਨਾ ਮੱਲਿਆ ਵੇ ਛੱਲਾ ਬੇੜੀ ਦਾ ਪੂਰੇ ਵਤਨ ਮਾਈਏ ਦਾ ਦੂਰੇ ਜਾਣਾ ਪਹਿਲੇ ਹੀ ਪੂਰੇ ਜੀਰੇ ਵਾਲਿਆ ਜੀਰੇ ਵਾਲਿਆ ਅਸੀਂ ਪੁੱਛਦੇ ਰਹਿੰਦੇ ਹਾਂ ਸੱਚੇ ਰੱਬ ਤੋਂ ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ ਜੀਰੇ ਵਾਲਿਆ ਜੀਰੇ
ਟਾਟਾ ਸੁਮੋ ਕਰਦੇ ਸੀ ਏਅਰਪੋਰਟ ਨੂੰ ਆ ਵੇਖ ਲਾ ਟਰਾਲੀਆਂ ਚ ਆ ਕੇ ਬੁੱਕਣੇ ਓਨੀ ਤੁਝੀ ਨਾ ਨੂੰ ਸੀ ਉੱਡਦਾ ਪੰਜਾਬ ਦੱਸਦੀ ਓਨਾ ਦਿੱਲੀ ਵਿੱਚ ਪਾਦੇ ਇੱਕ ਸ਼ਹਿਰੇ ਸੁੱਕਣੇ ਜਿਹਨਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ ਓਨਾ ਦਿੱਲੀ ਵਿੱਚ ਪਾਦੇ ਇੱਕ ਸ਼ਹਿਰੇ ਸੁੱਕਣੇ ਹੋਤਾ 21 ਸਾਲਾਂ ਦੇ ਨੇ ਹੋ ਗਏ ਭਰਤੀ ਵੇਖਿਆ ਕਦੇ ਨੀ ਫਿਰ ਪਿੱਛੇ ਹਟ ਕੇ ਨੀ ਸੌਂਜਾ ਸੌਂਜਾ ਇੰਡੀਆ ਦੀ ਸੋਹਣ ਸ਼ਹਿਰ ਨੇ ਬਾਰਡਰਾਂ ਤੇ ਖੜਾ ਸਰਦਾਰ ਡਟ ਗਏ ਸੌਂਜਾ ਸੌਂਜਾ
ਦਵਾਈ ਨਾ ਪਾ ਦੇਣ
ਸਿੱਧਾ ਤੀਰ ਬਣ ਕੇ ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ ਖੜਾ ਹਰਿਆਣਾ ਨਾਲ ਵੀਰ ਬਣ ਕੇ ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ ਖੜਾ ਹਰਿਆਣਾ ਨਾਲ ਵੀਰ ਬਣ ਕੇ
ਲਓ ਜੀ ਰਣਜੀਤ ਬਾਵੇ ਦੇ ਇਹ ਖੂਬਸੂਰਤ ਗੀਤ ਨੂੰ ਤੁਸੀਂ ਸੁਣਿਆ ਜੀ ਕਮਾਲ ਕਰ ਛੱਡਾ ਬਾਵੇ ਨੇ ਕਮਾਲ ਕਰੀ ਛੱਡਿਆ ਇਹਨੇ ਦੂਸਰੇ ਜਿਹੜਾ ਆਪਣਾ ਉਹ ਆਪਣਾ ਗੱਭਰੂ ਕੀ ਉਹਦਾ ਨਾਂ ਜਿਹੜਾ ਦੁਸਾਂਝਾ ਵਾਲਾ ਦਲਜੀਤ ਆ ਦੁਸਾਂਝਾ ਵਾਲਾ ਦਲਜੀਤ ਨੇ ਵੀ ਵਾਹ ਵਾਹ ਜਿਹੜਾ ਫਟੇ ਕੇ ਮੈਂ ਤੇ ਖੁਸ਼ਾ ਬਈ ਐਤਕੀ ਤੇ ਗਾਉਣ ਵਾਲਿਆਂ ਨੇ ਵੀ ਆਪਣਾ ਮਾਣ ਇੱਜ਼ਤ ਰੱਖ ਲਿਆ ਐਤਕੀ ਗਾਉਣ ਵਾਲੇ ਨੇ ਇੱਜ਼ਤ ਰੱਖ ਲਈ ਆਪਣੀ ਹੁਣ ਕੋਈ ਨੀ ਕਹਿ ਸਕਦਾ ਵੀ ਗਾਣਿਆਂ ਚ ਰੌਲਾ ਪਾਉਣ ਵਾਲੇ ਆ ਇਹਨਾਂ ਮਾਣ ਰੱਖ ਲਿਆ ਵੀ ਏਦਾਂ ਗੱਲ ਬਣਨੀ ਸੀ ਮਾਣ ਰੱਖੇ ਤੇ ਗੱਲ ਬਣਨੀ ਸੀ ਤੇ ਹੁਣ ਹਲੇ ਵੀ ਚੜ੍ਹਦੀ ਕਲਾ ਜੀ ਰਹਿਣਾ ਐਤਕੀ ਸਭ ਚੇਕਾ ਪਾੜਾ ਪਵੇ ਹੀ ਨਾ ਐਤਕੀ ਨਾ ਸਤਿਗੁਰ ਅੱਗੇ ਏਦਾਂ ਹੀ ਏਕਾ ਬਣਿਆ ਰਵੇ ਏਕਾ ਆਉਣ ਵਾਲੀਆਂ ਬਹੁਤ ਵੱਡੀਆਂ ਕਰਾਂਦੀਆਂ ਲੈ ਕੇ ਆਊ ਕਰਾਂਦੀਆਂ ਆਉਣੀਆਂ ਹੀ ਇੱਦਾਂ ਇਹ ਜਦੋਂ ਬਗੈਰ ਕ੍ਰਾਂਤੀ ਆਉਂਦੀ ਨੀ ਜਦੋਂ 47 ਦੇ ਸਮੇਂ ਦੇਖੀ ਆਜ਼ਾਦੀ ਹੋਈ ਜੀ ਇੱਕ ਨਾਲ ਹੀ ਹੋਈ ਸੀ ਸਾਰਾ ਮੁਲਕ ਹੀ ਜਿਹਦਾ ਪੰਜਾਬ ਦੇ ਕਿਸਾਨ ਨੇ ਬੜੇ ਮੁਲਕ ਦੇ ਕਿਸਾਨ ਹੀ ਖੜੋ ਗਿਆ ਇਹਦਾ ਪੂਰਾ ਮੁਲਕ ਹੀ ਖੜੋ ਗਿਆ ਸੀ ਤੇ ਗੋਰਿਆਂ ਨੂੰ ਪੈ ਭਾਜੜਾਂ ਗਈਆਂ ਸੀ ਵੀ ਹੁਣ ਸਾਡੀ ਕੋਈ ਸੁਣਵਾਈ ਹੈ ਨੀ ਹੁਣ ਇੱਥੇ ਰਹਿਣ ਦਾ ਨੀ ਫਾਇਦਾ ਇਹ ਜਾਗ ਚੁੱਕੇ ਆ ਜਦੋਂ ਕੋਈ ਜਾਗ ਪਵੇ ਨਾ ਬੋਲਦਾ ਫਿਰ ਜਿਹੜੀ ਆ ਉਹਦੇ ਨਾਲ ਅਤਿਆਚਾਰ ਠੱਗੀ ਠੋਰੀ ਕੀਤੀ ਜਾ ਨਹੀਂ ਸਕਦੀ ਫਿਰ ਉਹਨੂੰ ਮੂਰਖ ਬਣਾਇਆ ਜਾ ਨਹੀਂ ਸਕਦਾ ਸੁੱਤੇ ਨੂੰ ਤਾਂ ਜੋ ਮਰਜ਼ੀ ਕਰੀ ਜਾਣ ਜਾਗਦੇ ਨੂੰ ਨਹੀਂ ਹੁਣ ਜਾਗੇ ਆ ਤੇ ਹੁਣ ਪਤਾ ਦੇਣਗੇ ਲਾ ਜੀ ਤੇ ਮੇਜਰ ਸਾਹਿਬ ਜੀ ਤਾਂ ਜੀ ਪ੍ਰੋਗਰਾਮ ਦੇ ਵਿਚ ਪਹੁੰਚੇ ਲੁਧਿਆਣੇ ਵਾਲੇ ਉਹ ਵਾਲਾ ਮੇਜਰ ਮੇਜਰ ਜਨਰਲ ਕਰਨਲ ਡਰਨਲ ਸਾਰੇ ਹੀ ਆਪਣੇ ਉੱਥੇ ਪਹੁੰਚੇ ਆ ਤੇ ਮੇਜਰ ਸਾਹਿਬ ਮੈਨੂੰ ਪੱਕਾ ਯਕੀਨ ਆ ਵੀ ਮਨ ਦੇ ਤੌਰ ਤੇ ਉੱਥੇ ਹੀ ਹੋਣੇ ਦਿੱਲੀ ਵਾਲੇ ਪਾਸੇ ਜੀ ਸਹੀ ਗੱਲ ਤਾਂ ਜੀ ਸਭ ਤੋਂ ਵਧੀਆ ਨਿਹੰਗ ਸਿੰਘਾਂ ਦੀਆਂ ਫੌਜਾਂ ਉੱਥੇ ਪਹੁੰਚੀਆਂ ਉਹਨਾਂ ਨੂੰ ਪਿੱਛੇ ਕਿਹੜਾ ਮੋੜ ਦੂ ਉਹਦਾ ਵੜਾ ਵੜੇ ਰਾਜੇ ਮਹਾਰਾਜਿਆਂ ਤੋਂ ਮੁੜੇ ਨਾ ਮੁੜੇ ਉਹ ਜਦੋਂ ਉਹ ਤੁਰ ਪਾ ਫਿਰ ਸਮਝ ਲਓ ਫਤਿਹ ਪੱਕੀ ਆ ਜੀ ਉਹਨਾਂ ਢਿੱਡ ਫੁਕਣੀ ਪੀਂਦੇ ਸਾਰ ਹੀ ਤੁਰ ਪੈਣਾ ਉਧਰ ਨੂੰ ਢਿੱਡ ਫੁਕਣੀ ਆਹੋ ਢਿੱਡ ਫੁਕਣੀ ਕਹਿੰਦੇ ਚਾਹ ਨੂੰ ਉਹ ਚਾਹ ਤੇ ਸਮੁੰਦਰ ਕਹਿੰਦੇ ਦੁੱਧ ਨੂੰ ਸਮੁੰਦਰ ਪੀ ਜਾਂਦੇ ਆ ਨਿਹੰਗ ਸਿੰਘ ਦੇ ਕੀ ਲਾ ਫਿਰ ਤਾਂ ਜੀ ਅਗਲਾ ਗੀਤ ਜਿਹੜਾ ਢੋਲ ਸੰਮੀ ਹਾਂ ਤੂੰ ਸਹੀ ਬੁੱਝਿਆ ਮਲਕੀਰ ਢੋਲ ਸੰਮੀ ਵਾਲਾ ਤਵਾ ਪਾ ਲਿਆ ਤੇ ਚੱਕ ਕੇ ਮੇਰਾ ਬਹੁਤ ਫਟੇ ਬਾਤਾਂ ਢੋਲ ਦੇ ਸੰਮੀ ਜਿਹੜੀ ਸੁਣੀ ਆ ਉਹਦਾ ਵਖਰਾ ਨਜ਼ਾਰਾ ਤਾਇਆ ਜੀ ਸਹੀ ਗੱਲ ਹੈ ਤਾਇਆ ਜੀ ਢੋਲ ਸੰਮੀ ਦਾ ਤਾਂ ਨਜ਼ਾਰਾ ਪੂਰਾ ਆਇਆ ਉਹਨੇ ਗਾਣੇ ਸਾਰੇ ਇਹਨਾਂ ਨੇ ਬੜਾ ਸੋਹਣਾ ਜਿਹੜਾ ਕਿੱਸਾ ਢੋਲ ਦੇ ਸੰਮੀ ਦਾ ਇਹ ਤੇ ਗਾਇਆ ਬੜੇ ਸੋਹਣੇ ਸੋਹਣੇ ਕਲਾਕਾਰਾਂ ਨੇ ਇਹ ਗੀਤ ਜਿਹੜੇ ਆ ਇਹ ਕੋਈ ਥੋੜੇ ਜਣੇ ਨੇ ਨੀ ਗਾਏ ਕਿੱਸਾ ਢੋਲ ਤੇ ਸੰਮੀ ਦਾ ਜੀ ਲਾ ਹੁਣ ਆਪਾਂ ਵਿਆਜਤੀ ਆ ਜੀਤਾ ਜੀ ਉਹਦੇ ਸਮੇਂ ਦਾ ਮੈਂ ਇੱਕ ਹੋਰ ਕਲਾਕਾਰ ਦਾ ਤੈਨੂੰ ਸੁਣਾਉਣਾ ਆਲਮ ਲਹਾਰ ਤੇ ਫਤਿਹ ਮੁਹੰਮਦ ਦਾ ਜੀ ਜੀ ਫਤਿਹ ਮੁਹੰਮਦ ਆਲਮ ਲਹਾਰ ਵਾਲਾ ਗੀਤ ਦੇ ਨਾਲ ਸਮਾਪਤੀਆਂ ਹੀ ਫਿਰ ਜੀ ਤਾਇਆ ਜੀ ਸਮਾਪਤੀਆਂ ਕੇ ਚਲੋ ਸਮਾਪਤੀਆਂ ਤੇ ਫਿਰ ਹੁਣ ਚਲੀਏ ਚਲੋ ਤਾਇਆ ਜੀ ਚਲੀਏ ਜੀ ਚਲੋ ਜੀ ਤੂੰ ਤੇ ਅੱਗੇ ਹੀ ਤਿਆਰ ਆ ਵੀ ਤੁਰ ਹੀ ਪਾਓਗੇ ਤਰੀਕੇ ਚਲੋ ਮੈਂ ਵੀ ਆਰਾਮ ਕਰਾਂ ਸਿਹਤ ਨੀ ਛੇੜ ਤੇ ਅੱਜ ਆਰਾਮ ਹੀ ਕਰਨੀ ਕਹਿੰਦੀ ਗੱਲ ਲਾ ਵੇ ਢੋਲੇ ਹਮੀ ਪਾਲਾ ਖੁਸ਼ ਕਰ ਛੱਡ ਬਈ ਬਗਿਆਈ
ਤੋਤਾ ਵਜਿਆ ਹੋ ਕੇ ਮਾਂ ਕੋਲੋਂ ਆਵੇ ਕੋਲ ਰਾਣੀ ਸੰਮੀ ਦੇ ਅੱਖ ਜਵਾਬ ਕਰਦਾ ਰਾਣੀ ਸੰਮੀ ਕੀ ਆਖਦੀ ਉੱਥੇ ਤੋਤਾ ਕੀ ਆਖਦਾ ਅੱਲਾ ਬਈ ਫਤਿਹ ਮੁਹੰਮਦ ਲੁਹਾਰ ਦਾ ਸ਼ਗਿਰਦਾ ਉਹ ਕੀ ਆਖਦਾ ਪਾਣੀ ਲੈਣ ਵਾਸਤੇ ਸੰਮੀ ਰਾਣੀ ਉਸਨੂੰ ਆਵਾਜ਼ਾਂ ਮਾਰਦੀ ਅੱਲਾ ਫਜ਼ਲ ਕਰੀਮ ਸਰਾਏ ਆਲਮਗੀਰ ਵਾਲਿਆ ਉਹ ਕੀ ਆਖਦੀ ਹੈ
ਸੋਹਣੀ ਪਈ ਲੱਗਾ ਮੰਡੀ ਹੁੰਦੀ
ਮਗਰ ਕਿਸੇ ਮੈਂ ਵਾ ਸੋਹਣਿਆ ਲੱਗਾ ਮੈਨੂੰ ਬੋਲਿਆ ਮੇਰਾ ਪੀਲਾ ਮਗਰ ਕਿਸੇ ਮੈਂ ਆਇਆ ਲੱਗਾ ਉਹ ਮੇਰੇ ਪੰਜੇ ਮੈਂ ਸਦਕੇ ਜਾ ਪੀਲਾ ਨਿਤ ਮੇਰੀ ਦੀ ਸਵਾ ਪੀਂਦੀ ਹਜ਼ੂਰੀ ਓਏ ਰਾਜਨੀ ਖਾਤੀ ਮੈਂ ਵਾ ਮੇਰਿਆ ਪੀਲਾ ਢੋਲ ਦੇ ਸਜਣਾ ਦੀ ਮੈਂ ਸਦਕੇ ਜਾ ਚੂੜੀ ਰਾਜਨੀ ਖਾਤੀ ਮੈਂ ਵਾ ਮੇਰਿਆ
ਕਹਿੰਦੇ ਨੇ ਇੱਕ ਵਾਰੀ ਬਾਬਾ ਬੁੱਲੇ ਸ਼ਾਹ ਲਾਹੌਰ ਬਾਜ਼ਾਰ ਵਿੱਚ ਦੁੱਧ ਲੈਣ ਗਏ। ਤਖਤਪੋਸ਼ ਤੇ ਦੁੱਧ ਦੀਆਂ ਬਾਲਟੀਆਂ ਰੱਖੀ ਇੱਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ। ਉਹ ਗਾਹਕ ਕੋਲੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁੱਧ ਉਸਦੇ ਭਾਂਡੇ ਵਿੱਚ ਪਾ ਦਿੰਦੀ। ਅਸੂਲ ਦੀ ਗੱਲ ਸੀ, ਉਹ ਹਰ ਕਿਸੇ ਗਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰ ਰਹੀ ਸੀ। ਪਰ ਇੱਕ ਗੱਲ ਅਜਿਹੀ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ। ਇੱਕ ਗੱਭਰੂ ਆਇਆ ਸੁਨੱਖਾ ਜਿਹਾ ਤੇ ਉਸਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ। ਮੁਟਿਆਰ ਨੇ ਪਿਆਰ ਨਾਲ ਉਸ ਵੱਲ ਵੇਖਿਆ, ਪੈਸੇ ਗੱਲੇ ਵਿੱਚ ਬਿਨਾਂ ਗਿਣੇ ਹੀ ਸੁੱਟ ਲਏ ਤੇ ਉਸਦਾ ਭਾਂਡਾ ਲੈ ਕੇ ਬਾਲਟੀ ਵਿੱਚੋਂ ਨੱਕੋ ਨੱਕ ਭਰ ਦਿੱਤਾ। ਬਾਬਾ ਬੁੱਲੇ ਸ਼ਾਹ ਬਹੁਤ ਹੈਰਾਨ ਹੋਏ ਕਿ ਨਾ ਇਸਨੇ ਪੈਸੇ ਗਿਣੇ ਤੇ ਨਾ ਦੁੱਧ ਮਿਣਿਆ, ਕੀ ਕਾਰਨ ਹੋਵੇਗਾ। ਜਦੋਂ ਗੱਲ ਸਮਝ ਵਿੱਚ ਨਾ ਆਈ ਤਾਂ ਅਖੀਰ ਬਾਬਾ ਬੁੱਲੇ ਸ਼ਾਹ ਨੇ ਮੁਟਿਆਰ ਤੋਂ ਪੁੱਛਣਾ ਹੀ ਠੀਕ ਸਮਝਿਆ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ, ਰੱਬ ਦੇ ਫਕੀਰ ਬੰਦਿਆ, ਜਿੱਥੇ ਇਸ਼ਕ ਮੁਹੱਬਤ ਹੋਵੇ ਨਾ ਉੱਥੇ ਲੇਖੇ ਜੋਖੇ ਨਹੀਂ ਕਰੀਦੇ। ਇਹ ਸੁਣ ਕੇ ਬਾਬਾ ਬੁੱਲੇ ਸ਼ਾਹ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹ ਆਪਣੇ ਮਨ ਨੂੰ ਲਾਹਣਤਾਂ ਪਾਉਣ ਲੱਗਾ ਕਿ ਇੱਕ ਸਧਾਰਨ ਜਿਹੇ ਗੱਭਰੂ ਨੂੰ ਮੁਹੱਬਤ ਕਰਨ ਵਾਲੀ ਅਤ ਸਧਾਰਨ ਜਿਹੀ ਗਵਾਲਣ ਹੀ ਤੇਰੇ ਨਾਲੋਂ ਚੰਗੀ ਏ, ਜਿਹੜੀ ਆਪਣੇ ਸੱਜਣ ਨਾਲ ਕੋਈ ਲੇਖਾ ਜੋਖਾ ਨਹੀਂ ਰੱਖਦੀ ਤੇ ਤੂੰ ਕੁੱਲ ਆਲਮ ਦੇ ਮਾਲਕ ਦਾ ਨਾਮ ਜਪਣ ਦਾ ਲੇਖਾ ਰੱਖਣ ਲਈ ਤਸਬੀ ਚੁੱਕੀ ਫਿਰਦਾ ਹੈ। ਤੇ ਫਿਰ ਬੁੱਲੇ ਸ਼ਾਹ ਨੇ ਤਸਬੀ ਵਗਾ ਕੇ ਮਾਰੀ ਤੇ ਸਾਰੀ ਉਮਰ ਫਿਰ ਰੱਬ ਦਾ ਨਾਮ ਜਪਣ ਦਾ ਲੇਖਾ ਨਹੀਂ ਰੱਖਿਆ। ਤਸਬੀ ਦਾ ਅਰਥ ਹੈ ਮਾਲਾ। ਬਾਬਾ ਬੁੱਲੇ ਸ਼ਾਹ ਨੇ ਤੇ ਆਪਣੀ ਮਾਲਾ ਵਗਾ ਕੇ ਮਾਰਤੀ, ਪਰ ਅਸੀਂ ਆਪਣੀਆਂ ਮਾਲਾ ਹਾਲੇ ਵੀ ਚੁੱਕੀ ਫਿਰਦੇ ਹਾਂ। ਕੋਈ ਗਿਣ ਗਿਣ ਕੇ ਉਹਦਾ ਨਾਮ ਜਪ ਰਿਹਾ ਹੈ, ਕੋਈ ਗਿਣ ਗਿਣ ਕੇ ਮੰਤਰ ਪੜ੍ਹ ਰਿਹਾ ਹੈ, ਕੋਈ ਗਿਣ ਗਿਣ ਕੇ ਪਾਠ ਕਰੀ ਜਾ ਰਿਹਾ ਹੈ। ਬਾਬਾ ਬੁੱਲੇ ਸ਼ਾਹ ਦਾ ਕਹਿਣਾ ਹੈ, ਤਸਬੀ ਫਿਰੀ ਪਰ ਦਿਲ ਨਾ ਫਿਰਿਆ, ਲੈਣਾ ਕੀ ਤਸਬੀ ਹੱਥ ਫੜ ਕੇ। ਬੁੱਲਿਆ ਜਾਗ ਬਿਨਾ ਦੁੱਧ ਜੰਮਦਾ ਨਾਹੀਂ, ਤੇ ਭਾਵੇਂ ਲਾਲ ਹੋਵੇ ਕੜ ਕੜ ਕੇ। ਬੇਸ਼ੱਕ ਦੁੱਧ ਨੂੰ ਜਮਾਉਣ ਵਾਸਤੇ ਥੋੜਾ ਗਰਮ ਜ਼ਰੂਰ ਕੀਤਾ ਜਾਂਦਾ ਹੈ, ਪਰ ਸਿਰਫ ਗਰਮ ਕਰਨ ਨਾਲ ਦੁੱਧ ਜੰਮਦਾ ਨਹੀਂ, ਉਹਦੇ ਵਿੱਚ ਜਾਗ ਲਾਉਣੀ ਬਹੁਤ ਜ਼ਰੂਰੀ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਹਨ ਕਿ ਮਾਲਾ ਫੇਰਨੀਆਂ, ਗਿਣ ਗਿਣ ਕੇ ਪਾਠ ਕਰਨੇ, ਸਮਾਂ ਵੇਖ ਵੇਖ ਕੇ ਨਾਮ ਜਪਣੇ, ਪੂਜਾ ਕਰਨੀ ਜਾਂ ਹੋਰ ਕੋਈ ਵੀ ਕਰਮ ਕਾਂਡ ਕਰਨਾ, ਐਸਾ ਕੁਝ ਉਸੇ ਤਰ੍ਹਾਂ ਹੈ ਜਿਵੇਂ ਦੁੱਧ ਨੂੰ ਜਮਾਉਣ ਤੋਂ ਪਹਿਲਾਂ ਗਰਮ ਕੀਤਾ ਜਾਂਦਾ ਹੈ। ਪਰ ਜੇ ਤੁਹਾਡੇ ਮਨ ਦੇ ਅੰਦਰ ਉਸ ਰੱਬ ਦੇ ਨਾਮ ਦੀ ਜਾਗ ਨਹੀਂ ਲੱਗੀ ਤਾਂ ਇਹ ਤੁਹਾਡੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਸਿਰਫ ਦੁੱਧ ਨੂੰ ਕਾੜਨ ਦੇ ਬਰਾਬਰ ਹਨ। ਆਵਾਜ਼ ਸਰਬਜੀਤ ਸਿੰਘ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसीं भी गुरबाणी दे प्रवाह विच शामिल होवो। हां, जे किसी कारण उस समय शामिल नहीं हो सकते ता हरमन रेडियो दी अपनी ऐप तो पॉडकास्ट अते साउंड क्लाउड दे राही किसी वेले भी सहज पाठ सरवण कर सकते हो। तुसी सिर्फ 4 अंग रोजाना दे पाठ करन नाल करीब 1 साल विच गुरु दे पूर्ण दर्शन कर लवोगे। वाहिगुरु जी का खालसा, वाहिगुरु जी की फतेह।
ब्रिस्बेन तो जसपाल संधु हरमन रेडियो दी दिलों सपोर्ट करदे ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
मैं प्रभजीत कौर, डायरेक्टर वीजा एंड इमिग्रेशन, तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालां नाल।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे।